ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਪਰ ਤੂੰ ਆਸ ਨਾ ਛੱਡੀ ਆਖਿਰ ਤੈਨੂੰ ਵੀ ਖਤ ਆਵੇਗਾ ਪਰ ਤੂੰ ਆਸ ਨਾ ਛੱਡੀ ਆਖਿਰ ਤੈਨੂੰ ਵੀ ਖਤ ਆਵੇਗਾ ਤੇਰਾ ਲੱਗਦਾ ਕੋਈ ਤਾਂ ਆਖਿਰ ਤੈਨੂੰ ਵੀ ਖਤ ਪਾਵੇਗਾ ਸੋ ਖਤਾਂ ਦੀ ਸੁਨੇਹਿਆਂ ਦੀ ਉਡੀਕ ਔਰ ਉਹੀ ਸ਼ਿੱਦਤ ਉਹੀ ਆਪਣਾਪਨ ਲੈ ਕੇ ਅੱਜ ਦਾ ਲਹਿਰਾ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਚ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਜਿੰਨੇ ਵੀ ਦੋਸਤ ਸੁਣ ਰਹੇ ਨੇ ਇਸ ਵੇਲੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਇਸ ਮੰਚ ਤੇ ਬਹੁਤ ਬਹੁਤ ਜੀਆਂ ਨੂੰ ਖੁਸ਼ਾਮਦੀਦ ਬਹੁਤ ਬਹੁਤ ਸਵਾਗਤ ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਪਰਮਾਤਮਾ ਦੇ ਅੱਗੇ ਹਮੇਸ਼ਾ ਵਾਂਗ ਅਰਦਾਸ ਇਹੀ ਕਿ ਤੁਹਾਡਾ ਹਰ ਦਿਨ ਹਰ ਪਲ ਹਰ ਘੜੀ ਜਿਹੜੀ ਹੈ ਜੀ ਉਹ ਸੁੱਖਾਂ ਲੱਦੀ ਹੋਵੇ ਤੁਸੀਂ ਖੁਸ਼ੀਆਂ ਕਿਹੜੇ ਮਾਣੋ ਤੇ ਅੱਜ ਦਾ ਦਿਨ ਹੈਗਾ ਹਮੇਸ਼ਾ ਵਾਂਗ ਮੰਗਲਵਾਰ ਦਾ ਮੰਗਲਵਾਰ ਅਸੀਂ ਮੈਲਬਨ ਤੋਂ ਤੁਹਾਡੇ ਲਈ ਇਹ ਪ੍ਰੋਗਰਾਮ ਜਿਹੜਾ ਆ ਪ੍ਰਸਾਰਿਤ ਕਰਦੇ ਹੁੰਦੇ ਹਾਂ ਸੋ ਅੱਜ ਦਾ ਵੀ ਇਹ ਪ੍ਰੋਗਰਾਮ ਜਿਹੜਾ ਤੁਹਾਡੀ ਖਿਦਮਤ ਚ 2 ਘੰਟੇ ਤੱਕ ਅਸੀਂ ਲੈ ਕੇ ਹਾਜ਼ਰ ਰਵਾਂਗੇ ਔਰ ਇਸ ਦੌਰਾਨ ਜਿਹੜੀ ਤੁਹਾਡੀ ਹਾਜ਼ਰੀ ਆ ਉਹ ਸਾਡੇ ਲਈ ਅਹਿਮ ਹੁੰਦੀ ਹੈ ਸੋ ਅੱਜ ਦਾ ਦਿਨ ਮੰਗਲਵਾਰ ਦਾ ਸਾਲ 2020 ਦੇ ਸਤੰਬਰ ਮਹੀਨੇ ਦੀ 8 ਤਰੀਕ ਹੋ ਚੁੱਕੀ ਹੈ ਜਦਕਿ ਨਾਨਕ ਸ਼ਾਹੀ ਸੰਵਤ 552 ਦੇ ਭਾਦੋ ਮਹੀਨੇ ਦੀ ਦੋਸਤੋ 24 ਤਰੀਕ ਹੋ ਚੁੱਕੀ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਮੈਲਬਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ 8:04 ਦਾ ਸਮਾਂ ਇਸ ਵੇਲੇ ਹੋ ਚੁੱਕਿਆ ਜਦਕਿ ਪਰਥ ਦੇ ਵਿਚ ਅਜੇ 6:04 ਹੋਏ ਨੇ ਤੇ ਐਡੀਲੇਡ ਦੇ ਵਿਚ 7:34 ਦਾ ਸਮਾਂ ਅਜੇ ਹੋਇਆ ਅਸੀਂ ਆਪਣੇ ਗੁਆਂਢੀ ਮੁਲਕ ਚਲੀਏ ਤਾਂ ਨਿਊਜ਼ੀਲੈਂਡ ਦੇ ਵਿਚ ਸਮਾਂ ਜਿਹੜਾ 10:05 ਦਾ ਇਸ ਵੇਲੇ ਹੋ ਚੁੱਕਿਆ ਤੇ ਇਸੇ ਤਰ੍ਹਾਂ ਜਿੱਥੇ ਜਿੱਥੇ ਮੰਗਲਵਾਰ ਚੜ ਚੁੱਕਿਆ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਮੰਗਲਵਾਰ ਚੜ ਚੁੱਕਿਆ ਜੀ ਹਾਂਗਕਾਂਗ ਦੇ ਵਿਚ ਹਾਂਗਕਾਂਗ ਵਿਚ ਵੀ ਸਮਾਂ ਪਰਥ ਵਾਲਾ 6:05 ਇਸ ਵੇਲੇ ਉੱਥੇ ਹੋ ਚੁੱਕੇ ਨੇ ਡੁਬਈ ਦੇ ਵਿਚ ਬਹੁਤ ਵੱਡਾ ਤੜਕਾ ਜੀ 2:05 ਹੋਏ ਨੇ, ਯਾਨੀ ਅੱਧੀ ਰਾਤ ਵੀ ਕਹੀ ਜਾ ਸਕਦੀ ਹੈ। ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿਚ ਵੀ ਮੰਗਲਵਾਰ ਚੜ ਚੁੱਕਿਆ, 5:05 ਦਾ ਸਮਾਂ ਇਸ ਵੇਲੇ ਬੈਂਕਾਕ ਦੇ ਵਿਚ ਵੀ ਹੋ ਚੁੱਕਿਆ। ਤੇ ਉਧਰ ਭਾਰਤ ਚਲੀਏ ਤਾਂ ਸਾਡੇ ਆਪਣੇ ਸੂਬੇ ਯਾਨੀ ਪੰਜਾਬ, ਸਾਡੀ ਆਪਣੀ ਧਰਤੀ ਦੇ ਉੱਤੇ ਸਮਾਂ ਇਸ ਵੇਲੇ 3:35 ਦਾ, ਉੱਥੇ ਵੀ ਕਾਫੀ ਵੱਡਾ ਤੜਕਾ ਇਸ ਵੇਲੇ। ਪਰ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਜੁੜਦੇ ਨੇ, ਉੱਥੋਂ ਵੀ ਕੁਛ ਕੰਮਾਂ ਕਾਰਾਂ ਤੇ ਹੁੰਦੇ ਨੇ, ਸਾਡੇ ਨਾਲ ਰਵਿੰਦਰ ਸਿੰਘ ਜੁੜਦੇ ਹੁੰਦੇ ਆ। ਸੋ 3:35 ਦਾ ਸਮਾਂ ਇਸ ਵੇਲੇ ਉੱਥੇ, ਔਰ ਜਿੱਥੇ ਜਿੱਥੇ ਅਜੇ ਸੋਮਵਾਰ ਚੱਲ ਰਿਹਾ ਉਹਨਾਂ ਮੁਲਕਾਂ ਦੇ ਵਿੱਚ ਵੀ ਸਮੇਂ ਦੇ ਉੱਤੇ ਇੱਕ ਝਾਤ ਮਾਰ ਲੈਂਦੇ ਆ। ਕੈਨੇਡਾ ਤੋਂ ਕੁਛ ਦੋਸਤ ਜੁੜਦੇ ਨੇ, ਵੈਨਕੂਵਰ ਸ਼ਹਿਰ ਦੇ ਵਿੱਚ ਇਸ ਵੇਲੇ 3:06 ਹੋਏ ਨੇ, ਸੋਮਵਾਰ ਦੀ ਬਾਅਦ ਦੁਪਹਿਰ ਪਈ ਹੋਈ। ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ, ਸੋਮਵਾਰ ਦੀ 6:06 ਉੱਥੇ ਹੋ ਚੁੱਕੇ ਨੇ। ਤੇ ਇੱਧਰ ਵਿਨੀਪੈਗ ਦੇ ਵਿੱਚ ਵੀ ਸ਼ਾਮ ਪੈ ਚੁੱਕੀ ਹੈ, ਤਕਰੀਬਨ 5:06 ਦਾ ਉੱਥੇ ਸਮਾਂ ਜਿਹੜਾ ਸ਼ਾਮ ਦਾ ਹੋ ਚੁੱਕਿਆ। ਤੇ ਇਸ ਤੋਂ ਇਲਾਵਾ US ਚਲੀਏ ਤਾਂ ਦੋਸਤੋ, ਲੋਸ ਏਂਜਲਸ ਦੇ ਵਿੱਚ 3:06 ਦਾ ਸਮਾਂ ਯਾਨੀ ਸੋਮਵਾਰ ਦੀ ਬਾਅਦ ਦੁਪਹਿਰ ਪਈ ਹੋਈ ਹੈ। ਤੇ ਨਿਊਯਾਰਕ ਦੇ ਵਿੱਚ ਸਮਾਂ 6:06 ਦਾ ਹੋ ਚੁੱਕਿਆ, ਉੱਥੇ ਸ਼ਾਮ ਪੈ ਚੁੱਕੀ ਹੈ। ਤੇ ਲਓ ਜੀ, ਇਹ ਸੀ ਤੁਹਾਡੇ ਤੇ ਸਾਡੇ ਮੁਲਕਾਂ ਦਾ ਸਮਾਂ, ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋਏ ਹੋ, ਜਿੱਥੋਂ ਜਿੱਥੋਂ ਵੀ ਸਾਨੂੰ ਸੁਣ ਰਹੇ ਹੋ। ਸੋ ਜਿਸ ਵੀ ਦੇਸ਼, ਮੁਲਕ ਜਾਂ ਧਰਤੀ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ, ਇਹਦੇ ਬਾਬਤ ਵੀ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ। ਦੇਖੋ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਲਈ ਲੈ ਕੇ ਆਵਾਂਗੇ, ਦੇਸ਼ ਦੁਨੀਆਂ ਦੀਆਂ ਖਬਰਾਂ, ਖਬਰਾਂ ਦੇ ਸਿਲਸਿਲੇ ਚ ਸਾਂਝੀਆਂ ਕਰਾਂਗੇ, ਤੇ ਮੌਸਮ ਦੇ ਉੱਤੇ ਵੀ ਝਾਤ ਜ਼ਰੂਰ ਪਵਾਵਾਂਗੇ। ਤੁਸੀਂ ਵੀ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਤੁਹਾਡੇ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ, ਕਿਸ ਤਰ੍ਹਾਂ ਦੀ ਰੁੱਤ ਚੱਲ ਰਹੀ ਹੈ, ਔਰ ਕਿਸ ਤਰ੍ਹਾਂ ਦਾ ਜਿਹੜਾ ਵਾਤਾਵਰਣ ਹੈ ਆਲੇ ਦੁਆਲੇ ਬਣਿਆ ਹੋਇਆ, ਸਾਂਝ ਜ਼ਰੂਰ ਬਣਾਇਓ। ਔਰ ਇਸ ਤੋਂ ਇਲਾਵਾ ਅੱਜ ਪ੍ਰੋਗਰਾਮ ਦੌਰਾਨ ਇੱਕ ਖਾਸ ਜਿਹੜੀ ਜਾਣਕਾਰੀ ਹੈ ਉਹ ਲੈਣੀ ਹੈ ਜੀ, ਫਲਾਈਟਸ ਦੇ ਬਾਰੇ ਚ। ਵੈਸੇ ਤਾਂ ਜਿਹੜੀਆਂ ਪਾਬੰਦੀਆਂ ਉਹ ਜਿਉਂ ਦੀਆਂ ਤਿਉਂ ਲੱਗੀਆਂ ਹੋਈਆਂ ਨੇ ਤਕਰੀਬਨ ਸਾਰੇ ਦੇਸ਼ਾਂ ਦੇ ਵਿੱਚ, ਤੇ ਆਸਟ੍ਰੇਲੀਆ ਦੇ ਵਿੱਚ ਵੀ ਟਰੈਵਲ ਬੈਨ ਜਿਹੜਾ ਆ ਉਹ ਤਕਰੀਬਨ ਲੱਗਿਆ ਹੀ ਹੋਇਆ। ਪਰ ਬਹੁਤ ਐਮਰਜੈਂਸੀ ਦੇ ਵਿੱਚ ਜਿਹੜੀ ਆਉਣ ਜਾਣ ਦੀ ਜਿਹੜੀ ਆਗਿਆ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿੱਤੀ ਜਾ ਰਹੀ ਹੈ। ਔਰ ਫਲਾਈਟਸ ਦਾ ਕਿਸ ਤਰ੍ਹਾਂ ਦਾ ਅੱਗੇ ਕਿਸ ਤਰ੍ਹਾਂ ਦੀ ਜਿਹੜੀ ਸੰਭਾਵਨਾ ਆ, ਜਿਹੜੇ ਲੋਕ ਇੱਥੇ ਫਸੇ ਹੋਏ ਆ ਕਿਸ ਤਰ੍ਹਾਂ ਉਹ ਆਪਣੇ ਮੁਲਕ ਦੇ ਵਿੱਚ ਵਾਪਸੀ ਕਰ ਸਕਦੇ ਆ, ਭਾਰਤ ਦੇ ਵਿੱਚ ਵਾਪਸੀ ਕਰ ਸਕਦੇ ਆ। ਚਾਰਟਰਡ ਫਲਾਈਟਸ ਪਿਛਲੇ ਦਿਨਾਂ ਦੇ ਵਿੱਚ ਜਾਂਦੀਆਂ ਰਹੀਆਂ, ਪਰ ਚਾਰਟਰਡ ਫਲਾਈਟਸ ਤੋਂ ਇਲਾਵਾ ਕੀ ਹੋਰ ਕੋਈ ਸੰਭਾਵਨਾਵਾਂ ਹੋ ਸਕਦੀਆਂ? ਅੱਜ ਸਾਡੇ ਨਾਲ ਜੁੜਨਗੇ ਮਨਪ੍ਰੀਤ ਵਾਲੀਆ ਜਰਨੀ ਹੱਬ ਤੋਂ, ਜਿਹੜੇ ਕਿ ਇਸ ਜਾਣਕਾਰੀ ਨੂੰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਗੇ, ਔਰ ਸਾਡੇ ਸੁਣਨ ਵਾਲਿਆਂ ਨੂੰ ਸ਼ਾਇਦ ਉਸ ਜਾਣਕਾਰੀ ਦੇ ਨਾਲ ਕੋਈ ਜਿਹੜਾ ਲਾਭ ਹੈ, ਫਾਇਦਾ ਜਿਹੜਾ ਉਹ ਹੋ ਸਕੇ। ਸੋ ਜ਼ਰੂਰ ਤੁਸੀਂ ਸਾਡੇ ਨਾਲ ਜੁੜੇ ਰਹੋ ਪ੍ਰੋਗਰਾਮ ਦੌਰਾਨ, ਤੇ ਇਸ ਤੋਂ ਇਲਾਵਾ ਗੀਤ ਸੰਗੀਤ ਤੇ ਕੁਝ ਗੱਲਾਂ ਬਾਤਾਂ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਅਸੀਂ ਉਸਾਰੂ ਗੱਲਾਂ ਬਾਤਾਂ ਨੂੰ ਤਰਜੀਹ ਦਿੰਦੇ ਹਾਂ, ਔਰ ਅੱਜ ਵੀ ਸਾਡਾ ਜਿਹੜਾ ਰੁੱਖ ਹੈ ਉਹ ਉਸਾਰੂ ਹੀ ਰਹੇਗਾ। ਕੋਸ਼ਿਸ਼ ਕਰਾਂਗੇ, ਕਿਉਂਕਿ ਬਹੁਤ ਵਾਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਜ਼ਿੰਦਗੀ ਜਿਹੜੀ ਹੈ ਉਹ ਉਤਰਾਅ ਚੜਾਅ ਦਾ ਨਾ ਹੀ ਹੁੰਦਾ, ਹਨਾ। ਸੋ ਦੁੱਖ ਵੀ ਆਉਂਦੇ ਆ, ਸੁੱਖ ਵੀ ਆਉਂਦੇ ਆ। ਸੋ ਦੁੱਖ ਜਿਹੜੇ ਆ ਕਈ ਵਾਰ ਜ਼ਿਆਦਾ ਹੁੰਦੇ ਆ, ਪਰੇਸ਼ਾਨੀਆਂ, ਮੁਸ਼ਕਲਾਂ, ਔਕੜਾਂ ਜਿਹੜੀਆਂ ਉਹ ਕਈ ਵਾਰ ਜ਼ਿਆਦਾ ਹੁੰਦੀਆਂ, ਸੋ ਇਸ ਕਰਕੇ ਸਾਨੂੰ ਢਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਪਰ ਅਸੀਂ ਜੇ ਢਹਿਨੇ ਆ ਤੇ ਫਿਰ ਬਾਅਦ ਵਿੱਚ ਦੁੱਗਣੇ ਬਲ ਦੇ ਨਾਲ ਉੱਠਣਾ ਕਿਵੇਂ ਆ, ਹਨਾ, ਇਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉੱਠਣਾ ਵੀ ਅਸੀਂ ਆਪ ਹੀ ਹੁੰਦਾ, ਸਾਡੇ ਅੰਦਰ ਹੀ ਉਹ ਸ਼ਕਤੀ ਹੁੰਦੀ ਹੈ ਜਿਹਨੂੰ ਅਸੀਂ ਪਛਾਣਨਾ ਹੁੰਦਾ। ਸੋ ਇਸ ਕਰਕੇ ਅਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਜਿਹੜਾ ਸੁਨੇਹਾ ਉਹ ਦਿੰਦੇ ਹਾਂ, ਤੇ ਜ਼ਿੰਦਗੀ ਦੇ ਵਿੱਚ ਸਕਾਰਾਤਮਕਤਾ ਜਿਹੜੀ ਹੈ ਉਹ ਅਪਣਾਉਣੀ ਕਿੰਨੀ ਜ਼ਰੂਰੀ ਹੈ। ਇਸ ਗੱਲ ਦੇ ਉੱਤੇ ਮੈਨੂੰ ਲੱਗਦਾ ਸਾਡਾ ਹਰ ਪ੍ਰੈਜ਼ੈਂਟਰ, ਹਰ ਪੇਸ਼ਕਰਤਾ ਜਿਹੜਾ ਉਹ ਜ਼ੋਰ ਵੀ ਦਿੰਦਾ, ਔਰ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਨਕਾਰਾਤਮਕਤਾ ਦਾ ਜਿਹੜਾ ਤਿਆਗ ਹੈ, ਯਾਨੀ ਢਹਿੰਦੀ ਕਲਾ ਦਾ ਜਿਹੜਾ ਤਿਆਗ ਕਰਕੇ ਚੜ੍ਹਦੀ ਕਲਾ ਜਿਹੜੀ ਹੈ ਉਹਨੂੰ ਅਪਣਾਇਆ ਜਾਵੇ। ਸੋ ਅੱਜ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਇਸੇ ਹੀ ਸੰਬੰਧ ਦੇ ਵਿੱਚ ਆਪਾਂ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਵੀ ਅਸੀਂ ਚੱਲਦਾ ਰੱਖਣਾ, ਕੁਝ ਗੀਤ ਸਾਡੀ ਪਸੰਦ ਦੇ ਤੇ ਕੁਝ ਤੁਹਾਡੀ ਪਸੰਦ ਦੇ ਅੱਜ ਕਰਾਂਗੇ ਪ੍ਰਸਾਰਿਤ, ਤੇ ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਸਾਡੇ ਲਈ ਅਹਿਮ ਹੁੰਦੇ ਨੇ। ਹਮੇਸ਼ਾ ਵਾਂਗ ਤੁਸੀਂ ਸਾਡੇ ਨਾਲ ਜੁੜਨਾ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਫੋਨ ਕਾਲ ਤੁਸੀਂ ਕਰ ਸਕਦੇ ਹੋ ਸਾਨੂੰ 02-8589-11 ਇਸ ਨੰਬਰ ਦੇ ਉੱਤੇ, ਤੇ ਤੁਹਾਡੇ ਸੁਨੇਹਿਆਂ ਦੀ ਉਡੀਕ ਜਿਹੜੀ ਉਹ ਸਾਨੂੰ ਹੁਣ ਤੋਂ ਹੀ ਬਣੀ ਹੋਈ ਹੈ। ਸੋ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਮੈਂ ਉਹ ਜਿਹੜਾ ਸ਼ੇਅਰ ਸੀ ਉਹ ਇਸੇ ਕਰਕੇ ਬੋਲਿਆ ਸੀ, ਹਨਾ, ਕਿ ਸਾਨੂੰ ਜਿਹੜੀ ਉਡੀਕ ਹੈ ਨਾ ਤੁਹਾਡੇ ਖਤਾਂ ਦੀ ਜ਼ਰੂਰ ਰਹਿੰਦੀ ਹੈ, ਤੇ ਇਹ ਉਡੀਕ ਜਿਹੜੀ ਹੈ ਇਹ ਪ੍ਰੋਗਰਾਮ ਦੌਰਾਨ ਵੀ ਸਾਡੇ ਲਈ ਬਣੀ ਰਹਿਣੀ ਹੈ। ਕੁਛ ਦੋਸਤ ਇਸ ਵੇਲੇ ਸਾਡੇ ਨਾਲ ਬਣ ਵੀ ਚੁੱਕੇ ਨੇ, ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਸੁਖਿੰਦਰ ਸੋਹਨ ਸਾਹਿਬ ਸਾਡੇ ਨਾਲ ਪ੍ਰੋਗਰਾਮ ਚ ਸ਼ਿਰਕਤ ਕਰ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ, ਬਹੁਤ ਬਹੁਤ ਸਵਾਗਤ ਸੋਹਨ ਸਾਹਿਬ। ਤੇ ਇਸੇ ਤਰ੍ਹਾਂ ਨਰਿੰਦਰ ਠੌਰ ਸਾਹਿਬ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਆ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਸੁਨੇਹੇ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ, ਪਰ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ।
ਖਾਨਾ ਬਾਬਾ ਤੇਰਾ ਮੋਦੀ ਖਾਨਾ, ਹਰ ਇੱਕ ਸ਼ਹਿਰ ਚ ਖੋਲਾਂਗੇ ਤੇਰੇ ਦੱਸੇ ਮਾਰਗ ਤੇ ਚੱਲ ਤੇਰਾ ਤੇਰਾ ਤੋਲਾਂਗੇ ਬਾਬਾ ਤੇਰਾ ਮੋਦੀ ਖਾਨਾ।
ਲਓ ਜੀ, ਵਰਿੰਦਰ ਢਿੱਲੋਂ ਤੇ ਸ਼ਮਸ਼ੀਰ ਲਹਿਰੀ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਇਹ ਪਹਿਲਾ ਗੀਤ ਤੁਸੀਂ ਸੁਣਿਆ, ਤੇ ਵਾਕਈ ਗੁਰੂ ਸਾਹਿਬ ਦਾ ਜਿਹੜਾ ਉਹ ਉਪਦੇਸ਼ ਹੈ ਉਹ ਬਹੁਤ ਸਾਰੇ ਲੋਕਾਂ ਵੱਲੋਂ ਅਪਣਾਇਆ ਜਾਂਦਾ ਹੈ ਬੜੇ ਅਮਲੀ ਰੂਪ ਦੇ ਵਿੱਚ। ਸੋ ਇਸੇ ਤਰ੍ਹਾਂ ਦਾ ਅਮਲੀ ਰੂਪ ਦੇ ਵਿੱਚ ਇਹ ਉਪਦੇਸ਼ ਜਿਹੜਾ ਉਹ ਇੱਕ ਮੋਦੀਖਾਨੇ ਦੇ ਰੂਪ ਦੇ ਵਿੱਚ ਅਪਣਾਇਆ ਗਿਆ, ਯਾਨੀ ਕਿ ਇੱਕ ਜਿਹੜਾ ਦਵਾਈਆਂ ਦਾ ਜਿਹੜਾ ਜਿਹੜਾ ਦੁਕਾਨ ਦਾ ਇੱਕ ਵਪਾਰ ਸੀ ਹਨਾ, ਉਹ ਮੋਦੀਖਾਨੇ ਦੇ ਰੂਪ ਦੇ ਵਿੱਚ ਤੇਰਾ ਤੇਰਾ ਕਹਿ ਕੇ ਲੋਕਾਂ ਦੀ ਸੇਵਾ ਦੇ ਵਿੱਚ ਚਲਾਇਆ ਜਾ ਰਿਹਾ ਸੀਗਾ। ਖੈਰ ਬਹੁਤ ਤਰ੍ਹਾਂ ਦੀਆਂ ਉਹਨਾਂ ਦੇ ਲਈ ਵੀ ਜਿਹੜੀਆਂ ਮੁਸ਼ਕਲਾਂ ਆ ਉਹ ਪੈਦਾ ਕੀਤੀਆਂ ਗਈਆਂ, ਅੜਚਣਾਂ ਜਿਹੜੀਆਂ ਉਹ ਪੈਦਾ ਕੀਤੀਆਂ ਗਈਆਂ, ਪਰ ਜੇਕਰ ਅਸੀਂ ਸੱਚੀ ਨੀਅਤ ਦੇ ਨਾਲ ਪਰਮਾਤਮਾ ਦਾ ਓਟ ਆਸਰਾ ਲੈ ਕੇ ਉਸ ਗੁਰੂ ਸਾਹਿਬ ਦੇ ਉਪਦੇਸ਼ ਨੂੰ ਅਮਲੀ ਰੂਪ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਅਪਣਾਉਂਦੇ ਹਾਂ ਔਰ ਉਸ ਦੇ ਉੱਤੇ ਅਸਰ ਕਰਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਅਸਰ ਕਬੂਲਦੇ ਹਾਂ, ਤਾਂ ਵਾਕਈ ਉਸ ਦਾ ਜਿਹੜਾ ਅਸਰ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਹੋਰ ਪੱਖ ਤੋਂ ਵੀ ਸਾਨੂੰ ਮਹਿਸੂਸ ਹੁੰਦਾ ਹੈ। ਯਾਨੀ ਕਿ ਉਹ ਜਿਹੜੀਆਂ ਦੁਆਵਾਂ, ਉਹ ਜਿਹੜੀਆਂ ਅਸੀਸਾਂ ਅਸੀਂ ਦੂਸਰਿਆਂ ਦੀਆਂ ਸੇਵਾ ਕਰਕੇ ਖੱਟਦੇ ਹਾਂ ਹਨਾ, ਉਹਨਾਂ ਦਾ ਜਿਹੜਾ ਅਸਰ ਹੈ ਉਹ ਕਿਤੇ ਜ਼ਿਆਦਾ ਹੁੰਦਾ ਹੈ ਸਾਡੇ ਵਿਰੋਧੀ ਤਾਕਤਾਂ ਦੀਆਂ ਚੱਲੀਆਂ ਹੋਈਆਂ ਚਾਲਾਂ ਦੇ ਨਾਲੋਂ। ਸੋ ਇਸ ਕਰਕੇ ਦੁਨੀਆਂ ਦੇ ਵਿੱਚ ਜੇ ਪਰਮਾਤਮਾ ਨੇ ਚੰਗਿਆਈ ਪੈਦਾ ਕੀਤੀ ਆ ਤਾਂ ਬੁਰਾਈ ਵੀ ਪੈਦਾ ਕੀਤੀ ਆ। ਸੋ ਇੱਕ ਸੰਤੁਲਨ ਜਿਹੜਾ ਸ਼ਾਇਦ ਕਾਇਮ ਕਰਨ ਦੇ ਲਈ ਹੀ ਇਹੋ ਜਿਹਾ ਕੁਛ ਕੀਤਾ ਗਿਆ ਹੋਵੇ। ਸੋ ਸਾਡੀ ਸਮਝ ਤੋਂ ਇਹ ਚੀਜ਼ਾਂ ਜਿਹੜੀਆਂ ਉਹ ਹਮੇਸ਼ਾ ਬਾਹਰ ਰਹਿੰਦੀਆਂ, ਪਰ ਉਸ ਮਾਲਕ ਦੇ ਰੰਗ ਜਿਹੜੇ ਆ ਉਹ ਉਹੀ ਜਾਣਦਾ ਹੈ ਨਾ, ਜਿਹਨੇ ਪੂਰਾ ਬ੍ਰਹਿਮੰਡ ਸਾਜਿਆ ਹੋਇਆ। ਦੇਖੋ ਨਾ ਸਿਰਫ ਧਰਤੀ ਹੈ ਸਗੋਂ ਹੋਰ ਕਿੰਨੇ ਸਾਰੇ ਜਿਹੜੇ ਗ੍ਰਹਿ ਨੇ ਉਹ ਉਸ ਪਰਮਾਤਮਾ ਦੇ ਸਾਜੇ ਹੋਏ ਨੇ, ਔਰ ਉਹ ਸਾਰਾ ਬ੍ਰਹਿਮੰਡ ਸਾਜ ਕੇ ਆਪ ਉਹਦੇ ਉੱਪਰ ਜਿਹੜੇ ਕੌਤਕ ਆ ਉਹ ਰਚਾ ਰਿਹਾ, ਔਰ ਡੋਰ ਜਿਹੜੀ ਆ ਉਹ ਹਰ ਇੱਕ ਦੀ ਉਹਦੇ ਹੱਥ ਹੈ। ਬਹੁਤ ਸਾਰੀਆਂ ਕੁਦਰਤੀ ਕਰੋਪੀਆਂ ਹੁੰਦੀਆਂ ਹਨਾ, ਔਰ ਬਹੁਤ ਤਰ੍ਹਾਂ ਦੇ ਸਾਧਨ ਸਹੂਲਤਾਂ ਹੋਣ ਦੇ ਬਾਵਜੂਦ, ਬਹੁਤ ਸਾਰੀ ਤਰੱਕੀ ਹੋਣ ਦੇ ਬਾਵਜੂਦ ਵੀ ਕਈ ਵਾਰ ਉਹਨਾਂ ਕਰੋਪੀਆਂ ਨੂੰ ਅਸੀਂ ਕਾਬੂ ਚ ਨਹੀਂ ਲੈ ਕੇ ਆ ਪਾਉਂਦੇ ਹਨਾ। ਕਾਰਨ ਕੀ ਹੈ? ਕਿਉਂਕਿ ਬਹੁਤ ਕੁਛ ਅਜੇ ਵੀ ਸਾਡੇ ਹੱਥ ਚ ਨਹੀਂ ਹੈ, ਭਾਵੇਂ ਅਸੀਂ ਇਸ ਚੀਜ਼ ਦਾ ਦਾਅਵਾ ਜ਼ਰੂਰ ਕਰਦੇ ਹਾਂ ਕਿ ਬਹੁਤ ਸਾਰੀ ਜਿੱਤ ਜਿਹੜੀ ਦੁਨੀਆਂ ਦੇ ਉੱਤੇ ਮਨੁੱਖ ਨੇ ਪ੍ਰਾਪਤ ਕਰ ਲਈ ਆਪਣੇ ਦਿਮਾਗ ਦੇ ਨਾਲ। ਖੈਰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹ ਜਿਹੜਾ ਦਿਮਾਗ ਵੀ ਹੈ ਇਹ ਵੀ ਉਸ ਪਰਮਾਤਮਾ ਨੇ ਦਿੱਤਾ ਹੋਇਆ, ਉਸ ਰੱਬ ਨੇ ਬਖਸ਼ਿਆ ਹੋਇਆ ਸਾਨੂੰ। ਖੈਰ ਅਸੀਂ ਗੱਲਾਂ ਬਾਤਾਂ ਜਿਹੜੀਆਂ ਉਹ ਤਾਂ ਕਰਦੇ ਹੀ ਰਹਿਣਾ ਪ੍ਰੋਗਰਾਮ ਦੌਰਾਨ, ਪਰ ਇਸ ਵੇਲੇ ਕੁਝ ਹੋਰ ਦੋਸਤ ਸਾਡੇ ਨਾਲ ਸ਼ਾਮਲ ਹੋਏ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਸ਼ਾਮਲ ਹੋਏ ਨੇ ਜੀ ਗੁਰਿੰਦਰ ਸਿੰਘ ਹੋਰੀ ਇਸ ਵੇਲੇ, ਔਰ ਵਰਜੀਨੀਆ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਗੁਰਿੰਦਰ ਸਿੰਘ ਜੀ ਤੁਹਾਡਾ ਵੀ, ਤੇ ਮੈਂ ਸਾਰਿਆਂ ਦੇ ਇਸ ਵੇਲੇ ਜਿਹੜੇ ਸੁਨੇਹੇ ਆ ਉਹ ਜ਼ਰੂਰ ਸ਼ਾਮਲ ਕਰ ਲਵਾਂ। ਸੁਖਵਿੰਦਰ ਸੌਨ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਨ ਸਾਹਿਬ। ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ। ਪ੍ਰੋਗਰਾਮ ਦੌਰਾਨ ਵੀ ਸਾਡੇ ਨਾਲ ਜ਼ਰੂਰ ਜੁੜੇ ਰਿਹਾ ਕਰੋ, ਕਿਉਂਕਿ ਕਦੇ ਕਦੇ ਮੈਨੂੰ ਇਦਾਂ ਦਾ ਮਹਿਸੂਸ ਹੁੰਦਾ ਹੁੰਦਾ ਕਿ ਸ਼ਾਇਦ ਸਤਿ ਸ੍ਰੀ ਅਕਾਲ ਬੁਲਾ ਕੇ ਤੁਸੀਂ ਅੱਗੇ ਨਿਕਲ ਜਾਂਦੇ ਹੋ ਕਿਤੇ, ਤੇ ਉਹ ਹੁੰਦਾ ਨਾ ਕਿ ਘਰ ਦੇ ਮੂਹਰਿਓਂ ਸੈਰ ਕਰਦੇ ਆ ਜਦੋਂ ਕੋਈ ਜਾਣ ਪਛਾਣ ਵਾਲਾ ਨਿਕਲਦਾ ਤੇ ਉਹ ਕਹਿੰਦਾ ਸਾਹਮਣੇ ਖੜੇ ਆ ਸਤਿ ਸ੍ਰੀ ਅਕਾਲ ਜ਼ਰੂਰ ਬੁਲਾ ਦਈਏ, ਕਿਤੇ ਇਹੋ ਜਿਹੀ ਗੱਲ ਨਾ ਹੋਵੇ। ਸੋ ਇਸ ਕਰਕੇ ਸਾਨੂੰ ਤੁਹਾਡੀ ਜਿਹੜੀ ਹਾਜ਼ਰੀ ਹੈ ਨਾ ਉਹ ਸਾਰੇ ਪ੍ਰੋਗਰਾਮ ਦੌਰਾਨ ਹੀ ਜ਼ਰੂਰੀ ਹੁੰਦੀ ਹੈ, ਔਰ ਉਹ ਹਾਜ਼ਰੀ ਜਿਹੜੀ ਆ ਉਹਦਾ ਅਹਿਸਾਸ ਜਿਹੜਾ ਉਹ ਵੀ ਇੱਕ ਵੱਖਰੀ ਕਿਸਮ ਦਾ ਹੀ ਹੁੰਦਾ। ਸੋ ਅਸੀਂ ਉਹ ਅਹਿਸਾਸ ਜਿਹੜਾ ਉਹਨੂੰ ਮਹਿਸੂਸ ਜ਼ਰੂਰ ਕਰਦੇ ਰਿਹਾ ਕਰੀਏ। ਸੋ ਇਸ ਕਰਕੇ ਪ੍ਰੋਗਰਾਮ ਦੌਰਾਨ ਵੀ ਤੁਹਾਡੀ ਹਾਜ਼ਰੀ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ, ਅਹਿਮ ਹੈ ਔਰ ਕੀਮਤੀ ਹੈ। ਇਸ ਦੇ ਨਾਲ ਹੀ ਸਾਡੇ ਨਾਲ ਨਰਿੰਦਰ ਰਠੌਰ ਹੋਰੀ ਵੀ ਜੁੜ ਚੁੱਕੇ ਨੇ, ਇਹਨਾਂ ਨੂੰ ਵੀ ਮੈਂ ਇਹੀ ਕਹਾਂਗੀ ਸਤਿ ਸ੍ਰੀ ਅਕਾਲ ਬੁਲਾਈ। ਇਹਨਾਂ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ, ਤੇ ਬਹੁਤ ਵਧੀਆ ਵਿਚਾਰ ਜੀ ਕਹਿੰਦੇ ਅਮਰਦੀਪ ਭੈਣ ਜੀ, ਧੰਨਵਾਦ ਜੀ। ਵਿਚਾਰ ਅਜੇ ਕੋਈ ਆਪਾਂ ਕੀਤੇ ਨਹੀਂ ਆ, ਖੈਰ ਤੁਹਾਡੇ ਵਿਚਾਰਾਂ ਦੀ ਉਡੀਕ ਸਾਨੂੰ ਹਮੇਸ਼ਾ ਰਹਿੰਦੀ ਹੈ, ਪਰ ਪ੍ਰੋਗਰਾਮ ਦੌਰਾਨ ਤੁਹਾਡੀ ਹਾਜ਼ਰੀ ਜਿਹੜੀ ਉਹ ਬਹੁਤ ਜ਼ਰੂਰੀ ਹੁੰਦੀ ਹੈ। ਸੋ ਇਸ ਕਰਕੇ ਕੁੰਡਾ ਖੜਕਾ ਕੇ ਨਾ ਨਿਕਲ ਜਾਇਆ ਕਰੋ, ਅੰਦਰ ਆਇਆ ਕਰੋ ਔਰ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਾਇਆ ਕਰੋ। ਸੋ ਚਾਹ ਪਾਣੀ ਭਾਵੇਂ ਅਸੀਂ ਨਹੀਂ ਪੁੱਛ ਸਕਦੇ ਤੁਹਾਨੂੰ, ਪਰ ਅਸੀਂ ਗੱਲਾਂ ਦਾ ਜਿਹੜਾ ਕੜਾ ਉਹ ਜ਼ਰੂਰ ਬਣਾਉਂਦੇ ਹਾਂ ਹਨਾ। ਖੈਰ ਕੜਾ ਨਹੀਂ, ਅਸੀਂ ਇਹ ਆਸ ਕਰਦੇ ਹੁੰਦੇ ਹਾਂ ਕਿ ਇਹ ਜਿਹੜੀਆਂ ਗੱਲਾਂ ਉਹ ਸਮਾਜ ਦੇ ਵਿੱਚ ਜਿੰਨੇ ਕੁ ਲੋਕ ਵੀ ਸਾਨੂੰ ਸੁਣ ਰਹੇ ਹੁੰਦੇ ਆ ਔਰ ਉਹਨਾਂ ਦੇ ਵਿੱਚੋਂ ਉਹਨਾਂ ਦੇ ਆਪਣੇ ਵਿਚਾਰ ਸਾਡੇ ਤੱਕ ਪਹੁੰਚਣ, ਔਰ ਉਹ ਵਿਚਾਰਾਂ ਦੇ ਨਾਲ ਜਿਹੜਾ ਉਹ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਸੁਧਾਰ ਹੈ ਉਹ ਜ਼ਰੂਰ ਲਿਆ ਸਕੇ। ਸੋ ਇਸੇ ਕਰਕੇ ਇਸ ਮੰਚ ਦੇ ਉੱਤੇ ਜਿਹੜਾ ਬੋਲਣ ਦਾ ਫਾਇਦਾ ਵੀ ਜਿਹੜਾ ਉਹ ਤਾਂ ਹੀ ਹੈ, ਯਾਨੀ ਇੱਕ ਮਨੋਰੰਜਨ ਜਿਹੜਾ ਉਹ ਤਾਂ ਹੋਣਾ ਲਾਜ਼ਮੀ ਹੈ, ਜ਼ਰੂਰੀ ਹੈ, ਕਿਉਂਕਿ ਇਹ ਵੀ ਸਾਡੀ ਰੂਹ ਦੀ ਖੁਰਾਕ ਹੈ ਹਨਾ। ਔਰ ਜੇ ਮਨੋਰੰਜਨ ਨਹੀਂ ਹੈ ਜ਼ਿੰਦਗੀ ਦੇ ਵਿੱਚ ਤਾਂ ਫਿਰ ਜ਼ਿੰਦਗੀ ਜਿਹੜੀ ਉਹ ਬੜੀ ਫਿੱਕੀ ਫਿੱਕੀ ਲੱਗਦੀ ਹੈ। ਪਰ ਇਹਦੇ ਨਾਲ ਹੀ ਮਨੋਰੰਜਨ ਦੇ ਨਾਲ ਨਾਲ ਹੀ ਗੱਲਾਂ ਬਾਤਾਂ ਦੇ ਨਾਲ ਨਾਲ ਹੀ ਅਸੀਂ ਹੋਰ ਵੀ ਬਹੁਤ ਕੁਛ ਇੱਕ ਦੂਜੇ ਤੋਂ ਸਿੱਖਦੇ ਰਹੀਏ, ਇਹ ਏਮ ਲੈ ਕੇ ਮਨੋਰਥ ਲੈ ਕੇ ਜਿਹੜਾ ਇਸ ਮੰਚ ਦੇ ਉੱਤੇ ਪ੍ਰੋਗਰਾਮ ਜਿਹੜੇ ਅਸੀਂ ਪ੍ਰਸਾਰਿਤ ਕਰਦੇ ਹਾਂ। ਸੋ ਇਸ ਕਰਕੇ ਕੁੰਡਾ ਖੜਕਾ ਕੇ ਨਹੀਂ ਲੰਘਣਾ, ਅੰਦਰ ਆਉਣਾ ਹੈ। ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਅਸੀਂ, ਹਮੇਸ਼ਾ ਹੀ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ। ਅੰਦਰ ਆਇਆ ਕਰੋ ਔਰ ਆ ਕੇ ਆਪਣੀ ਹਾਜ਼ਰੀ ਲਗਾ ਕੇ ਜਾਇਆ ਕਰੋ, ਤੇ 2 ਘੰਟੇ ਦਾ ਜਿਹੜਾ ਸਮਾਂ ਹੈ ਹਨਾ ਉਸ ਦੌਰਾਨ ਤੁਹਾਡੀ ਹਾਜ਼ਰੀ ਜਿਹੜੀ ਸਾਡੇ ਲਈ ਬੇਹੱਦ ਲਾਜ਼ਮੀ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ, ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਗੁਰਿੰਦਰ ਸਿੰਘ ਹੋਰੀ ਵੀ ਜੁੜ ਚੁੱਕੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਕਹਿੰਦੇ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ। ਕਹਿੰਦੇ ਮੌਸਮ ਬਹੁਤ ਵਧੀਆ ਜੀ ਤੇ ਬੱਚਿਆਂ ਦੇ ਸਕੂਲ ਖੁੱਲ੍ਹ ਗਏ ਆ, ਅੱਜ ਅਮਰੀਕਾ ਮਹਾਂਦੀਪ ਵਿੱਚ ਗਰਮੀਆਂ ਦੇ ਦਿਨਾਂ ਦੀ ਆਖਰੀ ਛੁੱਟੀ ਹੈ। ਅੱਛਾ ਜੀ, ਤੇ ਲੇਬਰ ਡੇ ਹੈ ਜੀ ਉੱਥੇ, ਪਰ ਕਹਿੰਦੇ ਅਸੀਂ ਆਪਣੀ ਦਿਹਾੜੀ ਲਾ ਆਏ ਆ ਤੇ ਵੱਡੀ ਬੇਟੀ ਰਮਨਦੀਪ ਉਹ ਘਰ ਆਈ ਹੋਈ ਹੈ ਤੇ ਰੋਕਣ ਲੱਗੀ ਹੋਈ ਹੈ, ਬਾਕੀ ਸਭ ਠੀਕ ਠਾਕ ਹੈ। ਕਿਆ ਬਾਤ ਹੈ ਜੀ। ਸੋ ਛੁੱਟੀਆਂ ਜਿਹੜੀਆਂ ਗਰਮੀਆਂ ਦੇ ਦਿਨਾਂ ਦੀਆਂ ਦਾ ਮਤਲਬ ਖਤਮ ਹੋ ਗਈਆਂ ਫਿਰ ਹਨਾ, ਤੇ ਆਖਰੀ ਛੁੱਟੀ ਹੈ, ਆਖਰੀ ਛੁੱਟੀ ਨੂੰ ਤੁਸੀਂ ਭਰਪੂਰ ਮਾਣੋ ਆਪਣੇ ਬੱਚਿਆਂ ਦੇ ਨਾਲ, ਬਾਕੀ ਜੀ ਪਰਿਵਾਰ ਦੇ ਨਾਲ ਜਿਹੜਾ ਇੱਕ ਆਨੰਦ ਹੁੰਦਾ ਹਨਾ ਉਹ ਵੱਖਰਾ ਜਿਹਾ ਹੀ ਹੁੰਦਾ ਔਰ ਤੁਸੀਂ ਆਪਣੇ ਪਰਿਵਾਰ ਦੀ ਹਾਜ਼ਰੀ ਦੇ ਵਿੱਚ ਸੋਹਣਾ ਜਿਹਾ ਜਿਹੜਾ ਮੌਸਮ ਆ ਉਹ ਵੀ ਇੰਜੋਏ ਕਰੋ ਤੇ ਨਾਲ ਨਾਲ ਜਿਹੜਾ ਸਾਡਾ ਸਾਥ ਯਾਨੀ ਕਿ ਰੇਡੀਓ ਦਾ ਜਿਹੜਾ ਸਾਥ ਆ ਉਹ ਵੀ ਇੰਜੋਏ ਕਰੋ। ਅਸੀਂ ਤੁਹਾਡਾ ਸਾਥ ਇੰਜੋਏ ਕਰ ਰਹੇ ਹਾਂ, ਅਸੀਂ ਤੁਹਾਡਾ ਜਿਹੜਾ ਸਾਥ ਹੈ ਉਹ ਮਾਣ ਰਹੇ ਹਾਂ ਔਰ ਇਹ ਅਸੀਂ ਦਾਵਾ ਵੀ ਕਰਦੇ ਹਾਂ ਕਿ ਜਦੋਂ ਤੁਸੀਂ ਸਾਡਾ ਸਾਥ ਮਾਣ ਰਹੇ ਹੁੰਦੇ ਹਾਂ ਤਾਂ ਅਸੀਂ ਬਹੁਤ ਸ਼ਿੱਦਤ ਦੇ ਨਾਲ ਉਹ ਜਿਹੜਾ ਸਾਥ ਹੈ ਉਹ ਮਾਣਦੇ ਹਾਂ, ਹਨਾ, ਸਿਰਫ ਜ਼ੁਬਾਨ ਦੇ ਨਾਲ ਨਹੀਂ। ਵਾਕਈ ਇਹ ਜਿਹੜਾ ਅਹਿਸਾਸ ਹੈ ਹਨਾ ਇਹ ਬਹੁਤ ਵੱਖਰੀ ਕਿਸਮ ਦਾ ਹੁੰਦਾ, ਸ਼ਾਇਦ ਲਫਜ਼ਾਂ ਦੇ ਨਾਲ ਜਾਂ ਸ਼ਬਦਾਂ ਦੇ ਨਾਲ ਇਸ ਨੂੰ ਦੱਸਿਆ ਜਾਣਾ ਜਿਹੜਾ ਉਹ ਸੰਭਵ ਨਹੀਂ ਹੈ, ਪਰ ਇਹ ਵਾਕਈ ਜਿਹੜਾ ਮੰਨਣ ਵਾਲੀ ਗੱਲ ਹੈ ਕਿ ਜੇ ਤੁਸੀਂ ਸਾਡਾ ਸਾਥ ਮਾਣਦੇ ਹੋ ਤਾਂ ਅਸੀਂ ਵੀ ਤੁਹਾਡਾ ਜਿਹੜਾ ਸਾਥ ਹੈ ਓਨੀ ਹੀ ਨੇੜਤਾ ਦੇ ਨਾਲ ਮਾਣਦੇ ਹਾਂ। ਖੈਰ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਦੋਸਤੋ, ਤੇ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਨਾ ਉਹ ਮੌਸਮ ਦੇ ਉੱਤੇ ਝਾਤ ਮਾਰਨ ਦਾ ਹੋ ਗਿਆ। ਆਪਾਂ ਇੱਕ ਉੱਡਵੀਂ ਜਿਹੀ ਜਿਹੜੀ ਝਾਤ ਅੱਜ ਦੇ ਮੌਸਮ ਦੇ ਉੱਤੇ ਜ਼ਰੂਰ ਮਾਰਦੇ ਹਾਂ, ਯਾਨੀ ਕਿ ਅਸੀਂ ਆਪਣੇ ਮੌਸਮ ਦੇ ਬਾਰੇ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਕਿ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਜਿਹੜਾ ਅੱਜ ਮੌਸਮ ਆ ਉਹ ਕਿੱਦਾਂ ਦਾ। ਦੇਖੋ ਜੀ, ਮੈਲਬਨ ਦੇ ਵਿੱਚ ਅੱਜ ਬੜੀ ਤੇਜ ਹਨੇਰੀ ਰਾਤ ਦੀ ਚੱਲ ਰਹੀ ਹੈ, ਬੜਾ ਝੱਖੜ ਜਿਹੜਾ ਝੁੱਲਿਆ ਹੋਇਆ ਔਰ ਇਸ ਵੇਲੇ ਵੀ ਇਹ ਜਿਹੜਾ ਝੱਖੜ ਆ ਉਹ ਚੱਲ ਰਿਹਾ, ਬਹੁਤ ਤੇਜ਼ ਹਵਾਵਾਂ ਜਿਹੜੀਆਂ ਆ ਉਹ ਵਗ ਰਹੀਆਂ ਨੇ, ਪਰ ਜਿਹੜਾ ਤਾਪਮਾਨ ਹੈ ਉਹ 18 ਤੋਂ 21 ਡਿਗਰੀ ਤੱਕ ਜਾਣਾ, ਯਾਨੀ 18 ਡਿਗਰੀ ਘੱਟ ਤੋਂ ਘੱਟ ਤੇ 21 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ। ਪਰ ਬਾਅਦ ਦੁਪਹਿਰ ਮੀਂਹ ਦੇ ਜਿਹੜੇ ਛਰਾਟੇ ਆ ਉਹ ਵੀ ਪੈਣੇ ਆ, ਧੁੱਪ ਵੀ ਵਿੱਚ ਵਿੱਚ ਬਣੀ ਰਹਿਣੀ ਆ। ਸਿਡਨੀ ਦੇ ਵਿੱਚ 11 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ, ਤੇ ਇੱਥੇ ਧੁੱਪ ਬਣੀ ਰਹਿਣੀ ਹੈ। ਸੋਹਣਾ ਮੌਸਮ ਹੈ ਅੱਜ ਸਿਡਨੀ ਦੇ ਵਿੱਚ ਵੀ, ਬ੍ਰਿਸਬੇਨ ਦੇ ਵਿੱਚ ਵੀ ਬਹੁਤ ਸੋਹਣਾ ਮੌਸਮ ਹੈ, 18 ਤੋਂ ਲੈ ਕੇ 24 ਡਿਗਰੀ ਤੱਕ ਹੀ ਉੱਥੇ ਜਿਹੜਾ ਤਾਪਮਾਨ ਚਲੇ ਜਾਣਾ, ਉੱਥੇ ਵੀ ਧੁੱਪ ਬਣੀ ਰਹਿਣੀ ਹੈ। ਪਰਥ ਦੇ ਵਿੱਚ 10 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਹੈ, ਉੱਥੇ ਵੀ ਧੁੱਪ ਬਣੀ ਰਹਿਣੀ ਹੈ। ਸੋਹਣਾ ਮੌਸਮ ਹੈ ਜੀ, ਅਸਮਾਨ 'ਚ ਕਿਤੇ ਕਿਤੇ ਹੋ ਸਕਦਾ ਬੱਦਲਵਾਈ ਦਿਖਾਈ ਦੇਵੇ। ਐਡੀਲੇਡ ਦੇ ਵਿੱਚ ਅੱਜ ਬੱਦਲਵਾਈ ਜਿਹੜੀ ਹੈ ਬਣੀ ਰਹਿਣੀ ਹੈ, ਦੱਸਿਆ ਜਾ ਰਿਹਾ 14 ਤੋਂ 19 ਡਿਗਰੀ ਤੱਕ ਸੈਲਸੀਅਸ ਤੱਕ ਜਿਹੜਾ ਤਾਪਮਾਨ ਚਲੇ ਜਾਣਾ। ਕੈਨਬਰਾ 'ਚ 7 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਅੱਜ ਉੱਥੇ ਧੁੱਪ ਬਣੀ ਰਹਿਣੀ ਹੈ। ਸੋਹਣਾ ਮੌਸਮ ਹੈ ਕੈਨਬਰਾ ਦੇ ਵਿੱਚ ਵੀ ਅੱਜ, ਕੈਨਬਰਾ ਵਾਲਿਓ ਤੁਸੀਂ ਵੀ ਇੰਜੋਏ ਕਰੋ ਮੌਸਮ ਤੇ ਦੱਸਿਓ ਤੁਸੀਂ ਕਿਸ ਤਰ੍ਹਾਂ ਦਾ ਉੱਥੇ ਮਹਿਸੂਸ ਕਰ ਰਹੇ ਹੋ, ਕਿਉਂਕਿ ਕੈਨਬਰਾ ਦੇ ਵਿੱਚ ਵੀ ਹਾਲਾਤ ਜਿਹੜੇ ਆ ਉਹ ਬਾਕੀ ਸੂਬਿਆਂ ਦੇ ਨਾਲੋਂ ਮੈਨੂੰ ਲੱਗਦਾ ਕਿ ਬਹੁਤ ਸੋਹਣੇ ਆ। ਸੋ ਸਾਂਝ ਜ਼ਰੂਰ ਪਾਇਆ ਕਰੋ ਸਾਡੇ ਨਾਲ, ਉੱਥੇ ਧੁੱਪ ਬਣੀ ਰਹਿਣੀ, ਕਿਤੇ ਕਿਤੇ ਬੱਦਲਵਾਈ ਅਸਮਾਨ 'ਚ ਦਿਖਾਈ ਦੇ ਸਕਦੀ ਆ। ਹੋਬਾਰਟ 'ਚ 15 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਹੈ ਅੱਜ, ਤੇ ਇੱਥੇ ਅੱਜ ਮੀਂਹ ਦੀ ਸੰਭਾਵਨਾ ਵੀ ਬਣੀ ਹੋਈ ਹੈ। ਡਾਰਵਿਨ ਦੇ ਵਿੱਚ ਅੱਜ 23 ਤੋਂ ਲੈ ਕੇ 36 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਤਕਰੀਬਨ ਇੱਦਾਂ ਦਾ ਹੀ ਮੌਸਮ ਹੁੰਦਾ। ਕੇਨਜ਼ ਦੇ ਵਿੱਚ 20 ਤੋਂ ਲੈ ਕੇ 28 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਇੱਥੇ ਵੀ ਮੀਂਹ ਦੀ ਸੰਭਾਵਨਾ ਵਿੱਚ ਵਿੱਚ ਬਣੀ ਹੋਈ ਹੈ। ਅਸਮਾਨ 'ਚ ਬੱਦਲਵਾਈ ਸੂਰਜ ਦੇ ਨਾਲ ਨਾਲ ਦਿਖਾਈ ਦੇ ਸਕਦੀ ਹੈ। ਲਓ ਜੀ, ਇਹ ਸੀ ਅੱਜ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਲਓ ਜੀ ਆਪਾਂ ਹੁਣ ਬਦਲਦੇ ਹਾਂ ਆਪਣੇ ਪ੍ਰੋਗਰਾਮ ਦਾ ਮੌਸਮ ਤੇ ਆਪਾਂ ਚੱਲਦੇ ਹਾਂ ਫਿਰ ਗੀਤ ਸੰਗੀਤ ਦੀ ਦੁਨੀਆ ਵੱਲ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਸ਼ੀਰਾ ਜਸਵੀਰ ਦੀ ਆਵਾਜ਼।
ਮੈਂ ਤੇ ਮੇਰਾ ਸਾਈਕਲ ਨਾਲੇ ਰੋਟੀ ਵਾਲਾ ਡੱਬਾ ਓਏ ਤੋਰੀ ਜਾਂਦੇ ਨੇ ਘਰ ਨੂੰ, ਸ਼ੁਕਰ ਤੇਰਾ ਰੱਬਾ ਓਏ ਤੋਰੀ ਜਾਂਦੇ ਨੇ ਘਰ ਨੂੰ, ਸ਼ੁਕਰ ਤੇਰਾ ਰੱਬਾ ਓਏ। ਮੈਂ ਤੇ ਮੇਰਾ ਸਾਈਕਲ ਨਾਲੇ ਦੇਖੇ ਬੂਟਾ ਮੈਂ ਕਾਹੀਦਾ, ਮੜੀਆਂ ਨੇ ਮੰਜ਼ਿਲ ਸਭ ਦੀ ਕਾਹਦੇ ਫਿਰ ਝਗੜੇ ਨੇ, ਰੋਟੀ ਸਦਾ ਖਾਈਏ ਹੱਕ ਦੀ ਚਮ ਨੀ ਕਦੇ ਲਾਹੀਦਾ। ਦੁਨੀਆ ਤੇ ਹੈ ਨੀ ਕੋਈ ਰੱਬ ਨਾਲੋਂ ਵੱਡਾ ਓਏ, ਮੈਂ ਤੇ ਮੇਰਾ ਸਾਈਕਲ ਨਾਲੇ ਰੋਟੀ ਵਾਲਾ ਡੱਬਾ ਓਏ ਤੋਰੀ ਜਾਂਦੇ ਨੇ ਘਰ ਨੂੰ, ਸ਼ੁਕਰ ਦਿਹਾੜੀ ਲ लगनी कोई पेंशन नहीं जीवन बीमे बिच किधरे अपना ना मेंशन नहीं जीदे कोल बहुते पैसे सौंदे ना रातां नूं साडे नी डाका पैंदा सानू कोई टेंशन नहीं इत्थे ही रह जाना सब लोकां दा दब्बा ओए मैं ते मेरा साइकिल नाले रोटी वाला डब्बा ओए तोरी जांदे ने घर नूं शुक्र तेरा रब्बा ओए मैं ते मेरा साइकिल नाले बाबे दी फुलिया कृपा कुदरत दे नेड़े रहिए मिट्टी विच रखिए अड्डिया सारी गल सबर ते मुकदी आ जाए जेनू भी केरा ईजे विच पान खड़कदी तावी ने मौजा लगिया दीप किला हांस भावे गल सादा जिया झग्गा ओए मैं ते मेरा साइकिल नाले रोटी वाला डब्बा
ਲੋ ਜੀ ਸ਼ੀਰਾ ਜਸਵੀਰ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਆ ਗੀਤ ਪਸੰਦ ਆਇਆ ਹੋਣਾ ਥੋੜਾ ਜਿਹਾ ਉਦਾਸ ਵੀ ਸੀ ਪਰ ਜਿਹੜੀ ਉਹਦੇ ਵਿਚ ਭਾਵਨਾ ਸੀ ਜਿਹੜੇ ਉਹਦੇ ਵਿਚ ਜਜ਼ਬਾਤ ਸੀ ਹਨਾ ਉਹ ਬਹੁਤ ਜਣਿਆਂ ਨੂੰ ਆਪਣੇ ਨਾਲ ਜੁੜਦੇ ਹੋਏ ਜ਼ਰੂਰ ਮਹਿਸੂਸ ਹੋਏ ਹੋਣੇ ਆ ਕਿਉਂਕਿ ਜਦੋਂ ਪੰਜਾਬ ਚ ਰਹਿੰਦੇ ਸਾਂ ਉਹਨਾਂ ਸਮਿਆਂ ਦੇ ਵਿਚ ਜਦੋਂ ਸਾਈਕਲਾਂ ਦਾ ਦੌਰ ਹੁੰਦਾ ਸੀ ਜਦੋਂ ਸਕੂਟਰ ਨਹੀਂ ਸੀ ਹੁੰਦੇ ਜਦੋਂ ਗੱਡੀਆਂ ਨਹੀਂ ਸੀ ਆਮ ਹੁੰਦੀਆਂ ਹਨਾ ਸਕੂਟਰ ਚਲੋ ਹੌਲੀ ਹੌਲੀ ਆਮ ਹੋਣੇ ਸ਼ੁਰੂ ਹੋ ਗਏ ਮੋਟਰਸਾਈਕਲ ਆਮ ਹੋਣੇ ਸ਼ੁਰੂ ਹੋ ਗਏ ਫਿਰ ਹੌਲੀ ਹੌਲੀ ਗੱਡੀਆਂ ਦਾ ਦੌਰ ਆ ਗਿਆ ਔਰ ਸਾਈਕਲ ਜਿਹੜੇ ਆ ਉਹ ਲਗਭਗ ਅਲੋਪ ਹੋ ਗਏ ਬਹੁਤ ਘੱਟ ਲੋਕ ਜਿਹੜੇ ਆ ਉਹ ਸਾਈਕਲ ਨੂੰ ਆਪਣੀ ਸਵਾਰੀ ਮੰਨਣ ਲੱਗੇ ਕਿਉਂਕਿ ਸਿਰਫ ਉਹੀ ਲੋਕ ਜਿਹੜੇ ਸੀ ਉਹ ਸਾਈਕਲ ਨੂੰ ਆਪਣੀ ਸਵਾਰੀ ਮੰਨਣ ਲੱਗ ਪਏ ਸੀ ਜਿਨ੍ਹਾਂ ਦੇ ਕੋਲ ਪੈਟਰੋਲ ਦੇ ਉੱਤੇ ਪੈਸੇ ਖਰਚ ਕਰਨ ਦੀ ਜਿਹੜੀ ਹਿੰਮਤ ਸੀ ਉਹ ਨਹੀਂ ਹੁੰਦੀ ਸੀ ਹੁਣ ਵੀ ਉਹੀ ਲੋਕ ਸ਼ਾਇਦ ਸਾਈਕਲ ਨੂੰ ਆਪਣੀ ਸਵਾਰੀ ਮੰਨਦੇ ਆ ਜਦਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਸਾਈਕਲ ਹੈ ਅਸਲ ਦੇ ਵਿੱਚ ਸਿਹਤ ਦੇ ਲਈ ਵੀ ਬਹੁਤ ਜ਼ਰੂਰੀ ਹੈ ਔਰ ਦੇਖੋ ਤੁਸੀਂ ਇਹੀ ਚੀਜ਼ਾਂ ਜਿਹੜੀਆਂ ਇਹ ਬਾਅਦ ਵਿੱਚ ਲਗਜ਼ਰੀ ਬਣ ਗਈਆਂ ਹਨਾ ਜਦੋਂ ਅਸੀਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਹੁਣ ਸਾਈਕਲ ਚਲਾਉਣਾ ਜਿਹੜਾ ਉਹ ਇੱਕ ਬਹੁਤ ਮਹੱਤਵਪੂਰਨ ਕਸਰਤ ਮੰਨੀ ਜਾਂਦੀ ਹੈ ਜਦਕਿ ਉੱਥੇ ਸਾਡੇ ਮੁਲਕਾਂ ਦੇ ਵਿੱਚ ਜਿਹੜਾ ਸਾਈਕਲ ਚਲਾਉਣਾ ਆ ਉਹ ਆਪਣੀ ਆਰਥਿਕ ਪੱਧਰ ਨੂੰ ਦਿਖਾਉਣ ਦੇ ਲਈ ਜਾਂ ਫਿਰ ਕਹਿ ਲਓ ਇੱਕ ਤਰ੍ਹਾਂ ਦਾ ਆਪਣੇ ਆਪ ਦੇ ਵਿੱਚ ਜਿਹੜਾ ਸਾਈਕਲ ਚਲਾਉਣਾ ਜਿਹੜਾ ਹਨਾ ਉਹ ਨੀਵੇਂਪਣ ਦੀ ਜਿਹੜੀ ਨਿਸ਼ਾਨੀ ਆ ਉਹ ਮੰਨਿਆ ਜਾਂਦਾ ਕਿਉਂਕਿ ਅਸੀਂ ਬਹੁਤ ਕੁਛ ਜਿਹੜਾ ਜ਼ਿੰਦਗੀ ਦੇ ਵਿੱਚ ਉਹ ਦਿਖਾਵੇ ਨੂੰ ਆਧਾਰ ਬਣਾ ਕੇ ਅਪਣਾ ਲਿਆ ਹਨਾ ਔਰ ਇਹੋ ਹੀ ਜਿਹੜਾ ਇੱਕ ਸਟੇਟਸ ਸਿੰਬਲ ਆ ਜਾਂ ਫਿਰ ਜਿਹੜਾ ਸਾਡਾ ਜ਼ਿੰਦਗੀ ਦਾ ਜਿਹੜਾ ਪੱਧਰ ਹੈ ਉਹ ਦਿਖਾਉਣ ਦੇ ਲਈ ਅਸੀਂ ਬਹੁਤ ਚੀਜ਼ਾਂ ਜਿਹੜੀਆਂ ਉਹ ਆਪਣੇ ਵਿੱਤੋਂ ਬਾਹਰ ਹੋ ਕੇ ਵੀ ਕਰਦੇ ਹਾਂ ਕਈ ਵਾਰ ਹੁੰਦਾ ਕਿ ਪੈਟਰੋਲ ਦਾ ਜਿਹੜਾ ਖਰਚਾ ਉਹ ਪੂਰਾ ਹੁੰਦਾ ਆ ਜਾਂ ਨਹੀਂ ਹੁੰਦਾ ਪਰ ਅਸੀਂ ਆਪਣੇ ਆਪ ਨੂੰ ਇਹ ਨਹੀਂ ਕਹਾਉਣਾ ਚਾਹੁੰਦੇ ਕਿ ਅਸੀਂ ਸਾਈਕਲ ਚਲਾਉਣਾ ਸ਼ੁਰੂ ਕਰਤਾ ਜਾਂ ਅਸੀਂ ਸਾਈਕਲ ਤੇ ਜਾਣਾ ਸ਼ੁਰੂ ਕਰ ਦਿੱਤਾ ਸੋ ਇਹ ਆਪਣੇ ਆਪ ਦੇ ਵਿੱਚ ਕੁਝ ਖਾਮੀਆਂ ਵੀ ਹੈਗੀਆਂ ਸਾਡੀ ਜਿਹੜੀ ਜੀਵਨ ਜਾਂਚ ਦੇ ਵਿੱਚ ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਖਾਸ ਤੌਰ ਦੇ ਉੱਤੇ ਜਿਹੜਾ ਭਾਰਤੀ ਸਮਾਜ ਆ ਜਿਹੜਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਸਮਾਜ ਆ ਉਸਰ ਰਿਹਾ ਹਨਾ ਉੱਥੇ ਇਹਨਾਂ ਚੀਜ਼ਾਂ ਨੂੰ ਨੀਵੇਂਪਣ ਦੀ ਨਿਸ਼ਾਨੀ ਜਿਹੜੀ ਮੰਨਿਆ ਜਾਂਦਾ ਹੈ ਇਸੇ ਕਰਕੇ ਬਹੁਤੇ ਨੌਜਵਾਨ ਜਿਹੜੇ ਉਹ ਇੱਥੇ ਆ ਕੇ ਜਦੋਂ ਦੇਖਦੇ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੀਆਂ ਜਿਹੜੀਆਂ ਅੱਖਾਂ ਉਹ ਖੁੱਲਦੀਆਂ ਪਰ ਉੱਥੇ ਰਹਿੰਦੀਆਂ ਮਿਹਨਤ ਕਰਕੇ ਵੀ ਘੱਟ ਰਾਜ਼ੀ ਹੁੰਦੇ ਆ ਹਰ ਤਰ੍ਹਾਂ ਦਾ ਕੰਮ ਕਰਨਾ ਜਿਹੜਾ ਉਹ ਵੀ ਉਹਨਾਂ ਦੀ ਸ਼ਾਨ ਦੇ ਖਿਲਾਫ਼ ਹੁੰਦਾ ਇਸੇ ਤਰ੍ਹਾਂ ਜਿਹੜਾ ਸਾਈਕਲ ਚਲਾਉਣਾ ਨਾ ਉਹ ਵੀ ਉਹਨਾਂ ਦੀ ਸ਼ਾਨ ਦੇ ਖਿਲਾਫ਼ ਹੋ ਜਾਂਦਾ ਹਨਾ ਔਰ ਇਹ ਮੰਨਣ ਵਾਲੀ ਗੱਲ ਹੈ ਕਿ ਬਹੁਤੀਆਂ ਦੂਰੀਆਂ ਤੱਕ ਜਾਣਾ ਹੈ ਸਮਾਂ ਬਚਾਉਣਾ ਹੈ ਤਾਂ ਫਿਰ ਸਾਨੂੰ ਦੂਜੇ ਸਾਧਨ ਜਿਹੜੇ ਉਹ ਅਪਣਾਉਣੇ ਚਾਹੀਦੇ ਆ ਪਰ ਜੇਕਰ ਅਸੀਂ ਲੋਕਲ ਲੈਵਲ ਦੇ ਉੱਤੇ ਹੀ ਬਹੁਤ ਸਾਰੇ ਕੰਮ ਧੰਦੇ ਨਿਪਟਾਉਣੇ ਹੁੰਦੇ ਆ ਤਾਂ ਸਾਈਕਲ ਇੱਕ ਬਹੁਤ ਸੋਹਣੀ ਸਵਾਰੀ ਹੈ ਬਹੁਤ ਵਧੀਆ ਸਵਾਰੀ ਹੈ ਖੈਰ ਇਹ ਸਾਈਕਲ ਦੇ ਉੱਤੇ ਉਪਦੇਸ਼ ਜਿਹੜਾ ਕੁਛ ਜ਼ਿਆਦਾ ਹੋ ਗਿਆ। ਗੱਲਬਾਤ ਜਿਹੜੀ ਅੱਗੇ ਵੀ ਹੋਰ ਕਰਦੇ ਰਵਾਂਗੇ, ਪਰ ਇਸ ਵੇਲੇ ਸਮਾਂ ਜਿਹੜਾ ਜੀ ਉਹ ਖਬਰਾਂ ਦਾ ਵੀ ਹੋ ਚੁੱਕਿਆ। ਆਪਾਂ ਖਬਰਾਂ ਵੱਲ ਵਧਦੇ ਹਾਂ ਇੱਕ ਛੋਟੇ ਜਿਹੇ ਸੁਨੇਹੇ ਤੋਂ ਬਾਅਦ।
I can't believe that it's real. I can't believe that it's happening.
Are you interested in becoming a presenter?
Presenter?
Would you like to join Harman Radio?
Radio? Radio?
If so, contact Harman Radio on harmanradio.com. Thank you.
ਅੱਜ ਦੀਆਂ ਖਬਰਾਂ ਚ ਭਾਰਤ ਦੁਨੀਆਂ ਦਾ ਦੂਸਰਾ ਕੋਰੋਨਾ ਪ੍ਰਭਾਵਿਤ ਦੇਸ਼ ਬਣਿਆ। ਇਕ ਦਿਨ ਚ ਲਗਭਗ 90,000 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ। ਦਿੱਲੀ ਚ ਦੋ ਸਿੱਖਾਂ ਦੀ ਗ੍ਰਿਫ਼ਤਾਰੀ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਦੱਸਿਆ ਗਿਆ। ਭਾਰਤ ਨੇ ਹਾਰਪਰਸੋਨਿਕ ਟੈਕਨਾਲੋਜੀ ਡੈਮੋਨਸਟ੍ਰੇਸ਼ਨ ਵਹੀਕਲ ਦਾ ਸਫਲਤਾ ਪੂਰਵਕ ਪ੍ਰੀਖਣ ਕੀਤਾ। ਕਰੂਜ਼ ਮਿਜ਼ਾਈਲ ਲਾਂਚ ਵਿਚ ਇਸ ਉਪਲਬਧੀ ਨਾਲ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ਾਂ ਦੇ ਵਿਚ ਸ਼ਾਮਲ। ਉਧਰ ਕੰਗਣਾ ਰਣੌਤ ਨੂੰ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਵਾਈ ਸ਼੍ਰੇਣੀ ਦੀ ਸੁਰੱਖਿਆ, ਕਈ ਦਿਨਾਂ ਤੋਂ ਮਿਲ ਰਹੀਆਂ ਸਨ ਧਮਕੀਆਂ। ਪੰਜਾਬ ਚ ਕੋਰੋਨਾ ਨਾਲ ਇਕ ਦਿਨ ਚ 61 ਮੌਤਾਂ ਅਤੇ 2110 ਨਵੇਂ ਮਾਮਲੇ ਦਰਜ। ਸੂਬੇ ਦੇ ਸ਼ਹਿਰੀ ਖੇਤਰਾਂ ਵਿਚ ਕੁਝ ਛੋਟਾਂ। ਪੰਜਾਬ ਦੇ ਮੁੱਖ ਮੰਤਰੀ ਨੇ DGP ਨੂੰ ਕੋਰੋਨਾ ਅਫਵਾਹਾਂ ਫੈਲਾਉਣ ਵਾਲਿਆਂ ਵੈਬ ਚੈਨਲਾਂ ਵਿਰੁੱਧ ਕਾਰਵਾਈ ਦੇ ਦਿੱਤੇ ਆਦੇਸ਼। ਹੁਣ ਤੱਕ 54 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ। ਹਾਈਕੋਰਟ ਨੇ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਦੀ ਮੰਗ ਤੇ ਫੈਸਲਾ ਰਾਖਵਾਂ ਰੱਖਿਆ। ਫੈਸਲਾ ਅੱਜ ਸੁਣਾਇਆ ਜਾ ਸਕਦੈ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਰਾਗੀ ਸਿੰਘਾਂ ਦੇ ਵਿਵਾਦ ਦਾ ਹੋਇਆ ਹੱਲ। ਗਲਤ ਫਹਿਮੀਆਂ ਕਰਕੇ ਹੋਇਆ ਸੀ ਮਾਮਲਾ, ਕਿਹਾ ਹੈੱਡ ਗ੍ਰੰਥੀ ਅਤੇ ਰਾਗੀ ਸਿੰਘਾਂ ਨੇ। ਚੀਨ ਚ ਭਿਆਨਕ ਹੜ੍ਹ ਨਾਲ ਅਰਬਾਂ ਦਾ ਨੁਕਸਾਨ। ਰੂਸੀ ਕੋਰੋਨਾ ਵੈਕਸੀਨ ਤੇ ਚੰਗੀ ਖ਼ਬਰ, ਇਸ ਹਫ਼ਤੇ ਲੋਕਾਂ ਨੂੰ ਇਹ ਵੈਕਸੀਨ ਦੇਣ ਦੀ ਤਿਆਰੀ। ਚੀਨ ਨੇ ਵੀ ਕੋਰੋਨਾ ਵੈਕਸੀਨ ਨੂੰ ਵਪਾਰ ਮੇਲੇ ਚ ਕੀਤਾ ਪੇਸ਼। ਪਾਕਿਸਤਾਨੀ ਕੁੜੀ ਦਾ ਦਾਅਵਾ ਕਿ ਟਰੰਪ ਮੇਰੇ ਪਿਤਾ। ਵਿਕਟੋਰੀਆ ਚ ਬੀਤੇ ਦਿਨ 41 ਹੋਰ ਕੋਰੋਨਾ ਕੇਸ ਕੀਤੇ ਗਏ ਦਰਜ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿਚ ਪਿਛਲੇ ਦਿਨਾਂ ਨਾਲੋਂ ਲਗਾਤਾਰ ਕੇਸਾਂ ਦੇ ਵਿਚ ਆ ਰਹੀ ਗਿਰਾਵਟ ਦੇ ਨਾਲ ਆਮ ਲੋਕਾਂ ਨੂੰ ਰਾਹਤ, ਪਰ ਆਸਟ੍ਰੇਲੀਅਨ ਨਾਗਰਿਕਾਂ ਨੂੰ ਪਾਬੰਦੀਆਂ ਦੇ ਵਿਚ ਕੋਈ ਵੱਡੀ ਰਾਹਤ ਨਹੀਂ। ਨਿਊ ਸਾਊਥ ਵੇਲਜ਼ ਸੂਬੇ ਵਿਚ 12ਵੀਂ ਦੇ ਵਿਦਿਆਰਥੀਆਂ ਨੂੰ ਫਾਰਮਲ ਤੇ ਗ੍ਰੈਜੂਏਸ਼ਨ ਦੀ ਦਿੱਤੀ ਗਈ ਆਗਿਆ। ਨਿਊ ਸਾਊਥ ਵੇਲਜ਼ ਸੂਬੇ ਚ ਹਸਪਤਾਲ ਕਰਮਚਾਰੀ ਮਾਸਕ ਪਾਉਣ ਦੇ ਬਾਵਜੂਦ ਵਾਇਰਸ ਤੋਂ ਪ੍ਰਭਾਵਿਤ। ਪਿਛਲੇ ਦਿਨੀ 4 ਕੇਸਾਂ ਵਿਚੋਂ 3 ਕੇਸ ਇਸ ਤਰ੍ਹਾਂ ਵਾਇਰਸ ਫੈਲਣ ਤੋਂ ਆਏ ਸਾਹਮਣੇ। ਚਲੋ ਜੀ, ਹੁਣ ਵੱਧਦੇ ਹਾਂ ਖਬਰਾਂ ਦੇ ਵਿਸਥਾਰ ਵੱਲ। ਭਾਰਤ ਦੁਨੀਆਂ ਦਾ ਦੂਸਰਾ ਕੋਰੋਨਾ ਪ੍ਰਭਾਵਿਤ ਦੇਸ਼ ਬਣਿਆ। ਇਕ ਦਿਨ ਚ ਰਿਕਾਰਡ ਹੋਏ 90,000 ਤੋਂ ਵੱਧ ਮਾਮਲੇ। ਦੇਸ਼ ਵਿਚ ਇਕ ਦਿਨ ਵਿਚ 90,802 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਤੋਂ ਬਾਅਦ ਕੋਵਿਡ 19 ਮਰੀਜ਼ਾਂ ਦੀ ਗਿਣਤੀ 42 ਲੱਖ ਦੇ ਪਾਰ ਪਹੁੰਚ ਗਈ ਹੈ। ਜਦਕਿ ਠੀਕ ਹੋਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ ਕਾਫੀ ਜ਼ਿਆਦਾ ਹੈ। ਪੀੜਤਾਂ ਦਾ ਅੰਕੜਾ 42 ਲੱਖ ਦੇ ਪਾਰ ਹੋਇਆ ਤੇ ਮ੍ਰਿਤਕਾਂ ਦੀ ਜਿਹੜੀ ਗਿਣਤੀ ਹੈ 71,642 ਹੋ ਚੁੱਕੀ ਹੈ। ਦੇਸ਼ ਵਿਚ ਸਿਹਤਯਾਬ ਹੋਣ ਦੀ ਦਰ 77.3% ਹੋ ਗਈ ਹੈ। ਇਸੇ ਨਾਲ ਹੀ ਭਾਰਤ ਨੇ ਬ੍ਰਾਜ਼ੀਲ ਨੂੰ ਹੁਣ ਪਿੱਛੇ ਛੱਡ ਦਿੱਤਾ। ਭਾਰਤ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲਿਆਂ ਨਾਲ ਦੁਨੀਆਂ ਦਾ ਦੂਜਾ ਮੋਹਰੀ ਦੇਸ਼ ਬਣ ਗਿਆ। ਭਾਰਤ ਦੁਨੀਆਂ ਦਾ ਕੋਰੋਨਾ ਕੈਪੀਟਲ ਬਣਿਆ, ਸੁਰਜੇਵਾਲਾ ਨੇ ਕਿਹਾ। ਕਾਂਗਰਸ ਨੇ ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ 40 ਲੱਖ ਦੇ ਪਾਰ ਚਲੇ ਜਾਣ ਤੋਂ ਬਾਅਦ ਕਿਹਾ ਕਿ ਭਾਰਤ ਦੁਨੀਆਂ ਦਾ ਕੋਰੋਨਾ ਕੈਪੀਟਲ ਬਣ ਗਿਆ ਤੇ ਇਸ ਨਾਲ ਸਹੀ ਢੰਗ ਨਾਲ ਨਜਿੱਠਣ ਵਿਚ ਅਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਰਕਾਰ ਤੋਂ ਇਹ ਸਵਾਲ ਕੀਤਾ ਕਿ ਕੋਰੋਨਾ ਤੇ ਕੰਟਰੋਲ ਕਿਵੇਂ ਪਾਇਆ ਜਾਵੇਗਾ ਤੇ ਡੁੱਬਦੀ ਅਰਥ ਵਿਵਸਥਾ ਨੂੰ ਕਿਵੇਂ ਉਭਾਰਿਆ ਜਾਵੇਗਾ। ਦਿੱਲੀ ਚ 2 ਸਿੱਖਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਇਨ੍ਹਾਂ 2 ਸਿੱਖ ਨੌਜਵਾਨਾਂ ਨੂੰ ਦੱਸਿਆ ਗਿਆ। ਦਿੱਲੀ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ 2 ਕਥਿਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਪੁਲਿਸ ਮੁਤਾਬਕ ਅੱਤਵਾਦੀਆਂ ਦੀ ਇਹ ਗ੍ਰਿਫ਼ਤਾਰੀ ਹਲਕੀ ਗੋਲਾਬਾਰੀ ਤੋਂ ਬਾਅਦ ਹੋਈ ਹੈ। ਫੜੇ ਗਏ ਅੱਤਵਾਦੀਆਂ ਦੇ ਨਾਮ ਭੁਪਿੰਦਰ ਉਰਫ ਦਿਲਾਵਰ ਸਿੰਘ ਤੇ ਕੁਲਵੰਤ ਸਿੰਘ ਦੱਸੇ ਜਾ ਰਹੇ ਨੇ, ਜੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹਨ। ਇਨ੍ਹਾਂ ਦੋਵਾਂ ਕਥਿਤ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਔਰ ਦੱਸਿਆ ਜਾ ਰਿਹਾ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੋਵਾਂ ਅੱਤਵਾਦੀਆਂ ਖਿਲਾਫ਼ ਪੰਜਾਬ ਚ ਕਈ ਮਾਮਲੇ ਪਹਿਲਾਂ ਤੋਂ ਦਰਜ ਹਨ ਤੇ ਪੁਲਿਸ ਸੂਤਰਾਂ ਮੁਤਾਬਕ ਇਹ ਹਥਿਆਰ ਲੈਣ ਲਈ ਦਿੱਲੀ ਆਏ ਸਨ, ਜਿਸ ਤੋਂ ਬਾਅਦ ਪੁਲਿਸ ਦੇ ਹੱਥ ਚੜ ਗਏ। ਇਨ੍ਹਾਂ ਦੋਵਾਂ ਦੀ ਪੰਜਾਬ ਅੰਦਰ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਸੀ, ਜਿਸ ਤਹਿਤ ਇਹ ਇੱਥੇ ਆਏ ਸਨ, ਦੱਸਿਆ ਜਾ ਰਿਹਾ। ਅਗਲੀ ਖਬਰ ਵੱਲ ਵਧਦੇ ਹਾਂ ਜੀ। ਭਾਰਤ ਦੇ ਵਿਚ ਹਾਈਪਰਸੋਨਿਕ ਟੈਕਨੋਲੋਜੀ ਡੈਮੋਨਸਟ੍ਰੇਸ਼ਨ ਵਹੀਕਲ ਦਾ ਜਿਹੜਾ ਸਫਲਤਾ ਪੂਰਵਕ ਪ੍ਰੀਖਣ ਕੀਤਾ ਗਿਆ। ਕਰੂਜ਼ ਮਿਜ਼ਾਈਲ ਲਾਂਚ ਵਿਚ ਇਸ ਉਪਲਬਧੀ ਨਾਲ ਹੁਣ ਜਿਹੜਾ ਭਾਰਤ ਹੈ ਉਹ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ਾਂ ਦੇ ਵਿਚ ਸ਼ੁਮਾਰ ਹੋ ਗਿਆ। ਇਸ ਨੂੰ ਵੱਡੀ ਉਪਲਬਧੀ ਦੱਸਿਆ ਜਾ ਰਿਹਾ। ਦੇਸ਼ ਨੇ ਹਾਈਪਰਸੋਨਿਕ ਅਤੇ ਕਰੂਜ਼ ਮਿਜ਼ਾਈਲ ਲਾਂਚ ਦੇ ਖੇਤਰ ਚ ਇਕ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ ਹਾਈਪਰਸੋਨਿਕ ਟੈਕਨੋਲੋਜੀ ਡੈਮੋਨਸਟ੍ਰੇਸ਼ਨ ਵਹੀਕਲ ਦਾ ਸਫਲਤਾ ਪੂਰਵਕ ਪ੍ਰੀਖਣ ਕੀਤਾ। ਦੇਸ਼ ਦੇ ਪ੍ਰਮੁੱਖ ਖੋਜ ਸੰਗਠਨ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਦੇ ਵਿਗਿਆਨੀਆਂ ਨੇ ਦੇਸ਼ ਚ ਵਿਕਸਿਤ ਟੈਕਨੋਲੋਜੀ ਦੇ ਮਾਧਿਅਮ ਨਾਲ ਸੋਮਵਾਰ ਸਵੇਰੇ 11:30 ਓਡੀਸ਼ਾ ਦੇ ਤੱਟ ਤੇ ਵੀਲਰ ਦੀਪ ਸਥਿਤ ਡਾ APJ ਅਬਦੁਲ ਕਲਾਮ ਲਾਂਚ ਕੰਪਲੈਕਸ ਤੋਂ ਇਹ ਪ੍ਰੀਖਣ ਕੀਤਾ। ਇਸ ਦੇ ਨਾਲ ਹੀ ਦੇਸ਼ ਅਮਰੀਕਾ, ਰੂਸ ਅਤੇ ਚੀਨ ਵਰਗੇ 94 ਦੇਸ਼ਾਂ ਦੀ ਸ਼੍ਰੇਣੀ ਚ ਸ਼ਾਮਲ ਹੋ ਗਿਆ ਜਿਨ੍ਹਾਂ ਕੋਲ ਇਹ ਤਕਨੀਕ ਹੈ। ਤੇ ਉਧਰ ਕੰਗਣਾ ਰਣੌਤ ਨੂੰ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ Y ਸ਼੍ਰੇਣੀ ਦੀ ਸੁਰੱਖਿਆ। ਕਿਹਾ ਜਾ ਰਿਹਾ ਕਿ ਕਈ ਦਿਨਾਂ ਤੋਂ ਮਿਲ ਰਹੀਆਂ ਸਨ ਧਮਕੀਆਂ। ਫਿਲਮ ਐਕਟਰੈਸ ਕੰਗਣਾ ਰਣੌਤ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਸੂਤਰਾਂ ਦੇ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਕੰਗਣਾ ਨੂੰ ਧਮਕੀਆਂ ਮਿਲ ਰਹੀਆਂ ਸਨ, ਲਿਹਾਜ਼ਾ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਵਾਈ ਕੈਟਾਗਰੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਕਰੀਬ 1 ਹਫ਼ਤੇ ਤੋਂ ਕੰਗਣਾ ਅਤੇ ਸ਼ਿਵ ਸੈਨਾ ਦੇ ਸਾਂਸਦ ਸੰਜੇ ਰਾਓ ਦੇ ਵਿਚਕਾਰ ਜ਼ੁਬਾਨੀ ਜੰਗ ਛਿੜੀ ਹੋਈ ਹੈ। ਕੰਗਣਾ ਰਣੌਤ ਨੇ ਹਾਲ ਚ ਸ਼ਿਵ ਸੈਨਾ ਨੇਤਾ ਸੰਜੇ ਰਾਓ ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਮੁੰਬਈ ਵਾਪਸ ਨਾ ਆਉਣ ਦੀ ਧਮਕੀ ਦਿੱਤੀ ਹੈ ਤੇ ਇਸ ਨੂੰ ਲੈ ਕੇ ਅਦਾਕਾਰਾਂ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਵੀ ਕੀਤੇ। ਕੰਗਣਾ ਇਨ੍ਹੀਂ ਦਿਨੀ ਆਪਣੇ ਹਿਮਾਚਲ ਪ੍ਰਦੇਸ਼ ਸਥਿਤ ਘਰ ਵਿਚ ਹੈ ਤੇ ਉਹ 9 ਸਤੰਬਰ ਨੂੰ ਮੁੰਬਈ ਜਾ ਸਕਦੀ ਹੈ। ਪੰਜਾਬ ਚ ਕੋਰੋਨਾ ਨਾਲ ਇਕ ਦਿਨ ਚ 61 ਮੌਤਾਂ ਅਤੇ 2,110 ਨਵੇਂ ਮਾਮਲੇ ਦਰਜ। ਸੋ ਪੰਜਾਬ ਦੇ ਵਿਚ ਵੀ ਕੋਰੋਨਾ ਦਾ ਜਿਹੜਾ ਕਹਿਰ ਆ ਉਹ ਥੰਮਣ ਦੇ ਵਿਚ ਨਹੀਂ ਆ ਰਿਹਾ ਤੇ ਇਸ ਵੇਲੇ ਪਿਛਲੇ 24 ਘੰਟਿਆਂ ਦੇ ਵਿਚ ਹੋਣ ਵਾਲੀਆਂ ਜਿਹੜੀਆਂ ਮੌਤਾਂ ਦੀ ਗਿਣਤੀ ਆ ਉਹ 61 ਦਰਜ ਕੀਤੀ ਗਈ ਆ, ਜਦਕਿ ਜਿਹੜੇ ਪਿਛਲੇ 24 ਘੰਟਿਆਂ ਦੇ ਵਿਚ ਦਰਜ ਹੋਏ ਕੁੱਲ ਨਵੇਂ ਕੇਸ ਜਿਹੜੇ 2,110 ਦੱਸੇ ਜਾ ਰਹੇ ਆ, ਜਿਸ ਨਾਲ ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਜਿਹੜੀ ਗਿਣਤੀ ਆ 65,583 ਹੋ ਗਈ ਹੈ। ਪੰਜਾਬ ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 1,923 ਹੋ ਗਈ ਹੈ। ਇਹ ਆਪਣੇ ਆਪ ਦੇ ਵਿਚ ਪੰਜਾਬ ਦੇ ਲੋਕਾਂ ਦੇ ਲਈ ਭਾਵੇਂ ਕਿ ਚਿੰਤਾ ਦਾ ਵਿਸ਼ਾ ਹੈ, ਪਰ ਹੁਣ ਤੱਕ ਹਸਪਤਾਲਾਂ ਵੱਲੋਂ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੇ ਕੋਰੋਨਾ ਟੈਸਟ ਜਿਹੜੇ ਆ ਉਹ ਕੀਤੇ ਜਾ ਰਹੇ ਆ। ਪਰ ਕੋਰੋਨਾ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦਾ ਜਿਹੜਾ ਸਹਿਮ ਆ ਉਹ ਵੀ ਪਾਇਆ ਜਾ ਰਿਹਾ, ਕਿਉਂਕਿ ਲੋਕਾਂ ਦੇ ਅੰਦਰ ਡਾਕਟਰਾਂ ਦੀਆਂ ਟੀਮਾਂ ਦੇ ਉੱਤੇ ਇੱਕ ਭਰੋਸਾ ਜਿਹੜਾ ਬਣਾ ਕੇ ਰੱਖਣਾ ਬਹੁਤ ਮੁਸ਼ਕਲ ਹੋ ਰਿਹਾ। ਅਗਲੀ ਖਬਰ ਵੱਲ ਵਧਦੇ ਹਾਂ। ਮੁੱਖ ਮੰਤਰੀ ਨੇ DGP ਨੂੰ ਕੋਰੋਨਾ ਅਫਵਾਹਾਂ ਫੈਲਾਉਣ ਵਾਲੇ ਵੈਬ ਚੈਨਲਾਂ ਵਿਰੁੱਧ ਕਾਰਵਾਈ ਦੇ ਜਿਹੜੇ ਆਦੇਸ਼ ਹੈ ਉਹ ਦਿੱਤੇ ਹੈ। ਸੋ ਕੋਵਿਡ ਬਾਰੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ DGP ਨੂੰ ਨਿਰਦੇਸ਼ ਦਿੱਤੇ ਕਿ ਮਹਾਮਾਰੀ ਬਾਰੇ ਲੋਕਾਂ 'ਚ ਅਫਵਾਹਾਂ ਫੈਲਾਉਣ ਵਾਲੇ ਅਤੇ ਕੋਵਿਡ ਬਾਰੇ ਝੂਠਾ ਪ੍ਰਚਾਰ ਕਰਨ ਵਾਲੇ ਵੈਬ ਚੈਨਲਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ DGP ਦਿਨਕਰ ਗੁਪਤਾ ਨੂੰ ਇਹ ਵੀ ਆਖਿਆ ਕਿ ਵਿਦੇਸ਼ਾਂ 'ਚ ਸਰਗਰਮ ਭਾਰਤ ਵਿਰੋਧੀ ਤੱਤਾਂ ਵੱਲੋਂ ਦਿੱਤੇ ਜਾਂਦੇ ਬਿਆਨਾਂ ਦੀ ਵੀ ਨਿਗਰਾਨੀ ਕੀਤੀ ਜਾਵੇ ਅਤੇ ਅਜਿਹੇ ਲੋਕਾਂ ਵਿਰੁੱਧ ਕੇਸ ਦਰਜ ਕੀਤੇ ਜਾਣ, ਭਾਵੇਂ ਉਹ ਕਿਸੇ ਵੀ ਕੋਨੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਅਤੇ ਵੈਬ ਚੈਨਲਾਂ ਉੱਤੇ ਗੁੰਮਰਾਹਕੁੰਨ ਪ੍ਰਚਾਰ ਤੇ ਅਫਵਾਹਾਂ ਫੈਲਾ ਰਹੇ ਹੋਣ। ਤੇ ਉਧਰ DGP ਨੇ ਦੱਸਿਆ ਕਿ ਪਿਛਲੇ 10 ਦਿਨਾਂ ਦੇ ਅੰਦਰ ਅਫਵਾਹਾਂ ਫੈਲਾਉਣ ਵਾਲਿਆਂ ਗੁੰਮਰਾਹਕੁੰਨ ਵੀਡੀਓ ਰਾਹੀਂ ਕੋਵਿਡ ਵਿਰੁੱਧ ਵਿੱਢੀ ਜੰਗ ਵਿੱਚ ਅੜਿੱਕੇ ਢਾਉਣ ਵਾਲਿਆਂ ਨੂੰ ਲੋਕਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਸਹੀ ਤਰੀਕੇ ਨਾਲ ਇਲਾਜ ਕਰਾਉਣ ਦੇ ਰਾਹ ਵਿੱਚ ਰੁਕਾਵਟ ਪੈਦਾ ਕਰਨ ਵਾਲਿਆਂ ਵਿਰੁੱਧ 8 ਮਾਮਲੇ ਜਿਹੜੇ ਆ ਉਹ ਦਰਜ ਕੀਤੇ ਗਏ ਆ ਤੇ ਹੁਣ ਤੱਕ 54 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਉਧਰ ਅਫਵਾਹ ਫੈਲਾਉਣ ਦੇ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ ਵਿਰੁੱਧ ਵੀ ਇੱਕ ਕੇਸ ਜਿਹੜਾ ਉਹ ਦਰਜ ਹੋਇਆ। ਇੱਕ ਕੇਸ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਟਿਆਲਾ, ਫਿਰੋਜ਼ਪੁਰ, ਮਾਨਸਾ, SAS ਨਗਰ, ਲੁਧਿਆਣਾ, ਜਲੰਧਰ ਤੇ ਮੋਗਾ ਵਿਖੇ ਕੇਸ ਦਰਜ ਕੀਤੇ ਗਏ ਨੇ। DGP ਨੇ ਆਖਿਆ ਕਿ ਸਰਕਾਰ ਵੱਲੋਂ ਪਾਰਟੀਆਂ ਕਰਨ ਉੱਤੇ ਵੀ ਲਗਾਈ ਜਿਹੜੀ ਪਾਬੰਦੀ ਆ ਉਹਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਵੀ ਕੁਛ ਅਪਰਾਧਕ ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਆ। ਤੇ ਉਧਰ ਹਾਈਕੋਰਟ ਨੇ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਦੀ ਮੰਗ ਤੇ ਜਿਹੜਾ ਫੈਸਲਾ ਉਹ ਰਾਖਵਾਂ ਰੱਖਿਆ ਸੀ। ਸੋ ਫੈਸਲਾ ਜਿਹੜਾ ਉਹ ਅੱਜ ਸੁਣਾਇਆ ਜਾ ਸਕਦਾ। ਸਾਬਕਾ IAS ਅਧਿਕਾਰੀ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ 'ਚ ਲਾਪਤਾ ਕਰਨ ਤੇ ਹੁਣ ਹੱਤਿਆ ਦੀ ਧਾਰਾ 502 ਤਹਿਤ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ DGP ਸੁਮੇਧ ਸਿੰਘ ਸੈਣੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਤੇ ਹਾਈਕੋਰਟ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਜਸਟਿਸ ਫਤਿਹਦੀਪ ਸਿੰਘ ਦੀ ਅਦਾਲਤ ਵਿਚ ਦੋਹਾਂ ਧਿਰਾਂ ਵਿਚਕਾਰ ਹੋਈ ਲੰਮੀ ਬਹਿਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖਣ ਦਾ ਐਲਾਨ ਕੀਤਾ। ਸਵੇਰੇ 11:15 ਵਜੇ ਸ਼ੁਰੂ ਹੋਈ ਸੁਣਵਾਈ ਸ਼ਾਮ 4:15 ਵਜੇ ਤੱਕ ਚੱਲੀ ਹੈ ਔਰ ਆਪਣੇ ਫੈਸਲੇ ਦੀ ਜਿਹੜੀ ਤਰੀਕ ਹੈ ਮੰਗਲਵਾਰ 8 ਸਤੰਬਰ ਹੁਣ ਤੈਅ ਕੀਤੀ ਗਈ ਹੈ। ਔਰ ਕਿਸੇ ਵੇਲੇ ਵੀ ਸੁਪਰ ਕੋਪ ਸ਼੍ਰੇਣੀ ਵਿਚ ਰਿਹਾ ਸੈਣੀ ਦੀ ਗ੍ਰਿਫ਼ਤਾਰੀ ਦੇ ਡਰੋਂ ਇਸ ਵੇਲੇ ਰੂਪੋਸ਼ ਹੈ ਔਰ ਪੁਲਿਸ ਉਸਦੀ ਭਾਲ ਵਿੱਚ ਕਈ ਰਾਜਾਂ ਵਿੱਚ ਛਾਪੇ ਮਾਰ ਰਹੀ ਹੈ। ਅੱਜ ਯਾਨੀ ਕਿ 8 ਸਤੰਬਰ ਨੂੰ ਇਹ ਜਿਹੜੀ ਤਰੀਕ ਹੈ ਤੈਅ ਕੀਤੀ ਗਈ ਹੈ, ਫੈਸਲਾ ਜਿਹੜਾ ਅੱਜ ਆ ਸਕਦਾ। ਤੇ ਉਧਰ ਸੁਮੇਧ ਸੈਣੀ ਦਾ ਹਸ਼ਰ ਵੀ ਅਜੀਤ ਸਿੰਘ ਸੰਧੂ ਵਾਲਾ ਹੀ ਹੋਵੇਗਾ, ਇਹ ਕਹਿਣਾ ਬੀਬੀ ਖਾਲੜਾ ਦਾ। ਅਗਲੀ ਖਬਰ ਵੱਲ ਵਧਦੇ ਹਾਂ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਰਾਗੀ ਸਿੰਘਾਂ ਦੇ ਵਿਵਾਦ ਦਾ ਜਿਹੜਾ ਮਾਮਲਾ ਉਹ ਹੁਣ ਹੱਲ ਹੋ ਗਿਆ। ਗਲਤ ਫਹਿਮੀਆਂ ਕਰਕੇ ਇਹ ਮਾਮਲਾ ਹੋਇਆ ਸੀ, ਇਹ ਕਹਿਣਾ ਹੈੱਡ ਗ੍ਰੰਥੀ ਅਤੇ ਰਾਗੀ ਸਿੰਘਾਂ ਦਾ। ਸੋ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਰਾਗੀ ਸਿੰਘਾਂ ਦਾ ਜਿਹੜਾ ਵਿਵਾਦ ਹੈ ਉਹ ਹੱਲ ਹੋ ਚੁੱਕਿਆ। ਬੀਤੇ ਦਿਨ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਰਾਗੀ ਸਿੰਘਾਂ ਦਾ ਚੱਲ ਰਿਹਾ ਵਿਵਾਦ ਹੱਲ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਰਾਗੀ ਸਿੰਘਾਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਜੋ ਵੀ ਉਨ੍ਹਾਂ ਦੇ ਆਪਸੀ ਮਨ ਮੁਟਾਵ ਸੀ ਉਹ ਦੂਰ ਕਰ ਲਏ ਗਏ ਨੇ। ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਜਗਤਾਰ ਸਿੰਘ ਨੇ ਰਾਗੀ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਮੇਰੇ ਬੱਚਿਆਂ ਤੇ ਮੇਰੇ ਵੀਰਾਂ ਨੇ ਜੋ ਵੀ ਮੇਰੇ ਬਾਰੇ ਪੜਾਸ ਕੱਢੀ ਹੈ ਉਹ ਇੱਕ ਵਹਿਮ ਭਰਮ ਸੀ। ਭਾਈ ਲੌਂਗੋਵਾਲ, ਭਾਈ ਰਜਿੰਦਰ ਸਿੰਘ ਮਹਿਤਾ ਤੇ ਸੁਖਦੇਵ ਸਿੰਘ ਭੂਰਾ ਉਨ੍ਹਾਂ ਦੇ ਨਾਲ ਸਭ ਨੇ ਵਿਚਾਰ ਕਰਕੇ ਰੱਬ ਦਾ ਜਿਹੜਾ ਸ਼ੁਕਰਾਨਾ ਕਰਦਿਆਂ ਇਹ ਵਿਵਾਦ ਜਿਹੜਾ ਨਿਪਟਾ ਲਿਆ। ਦੂਸਰੇ ਪਾਸੇ ਰਾਗੀ ਸਿੰਘਾਂ ਨੇ ਵੀ ਕਿਹਾ ਕਿ ਕੁਝ ਗਲਤ ਫਹਿਮੀਆਂ ਕਰਕੇ ਇਹ ਮਸਲਾ ਹੋਇਆ ਸੀ, ਸੋ ਗੁਰੂ ਸਾਹਿਬ ਦੀ ਮੇਹਰ ਸਦਕਾ ਸਭ ਠੀਕ ਠਾਕ ਹੋ ਗਿਆ। ਤੇ ਉਧਰ ਚੀਨ ਦੇ ਵਿਚ ਭਿਆਨਕ ਹੜ੍ਹਾਂ ਦੇ ਨਾਲ ਅਰਬਾਂ ਡਾਲਰ ਦਾ ਨੁਕਸਾਨ ਹੋਣ ਦੀ ਜਿਹੜੀ ਖ਼ਬਰ ਹੈ ਉਹ ਆ ਰਹੀ ਹੈ। ਸੋ ਚੀਨ ਦੇ ਵਿਚ ਭਾਰੀ ਮਾਤਰਾ ਦੇ ਵਿੱਚ ਭੁੱਖਮਰੀ ਦਾ ਜਿਹੜਾ ਖਦਸ਼ਾ ਹੈ ਉਹ ਵੀ ਬਣਿਆ ਹੋਇਆ। ਚੀਨ ਵਿੱਚ ਭਿਆਨਕ ਹੜ੍ਹ ਨਾਲ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਾਂ ਲਾਪਤਾ ਨੇ। ਇੰਨਾ ਹੀ ਨਹੀਂ, ਇਸ ਕੁਦਰਤੀ ਆਫ਼ਤ ਨਾਲ ਚੀਨ ਨੂੰ ਸਿੱਧੇ ਤੌਰ ਤੇ 25.7 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਪਹੁੰਚਿਆ, ਜੋ ਕਿ ਪਿਛਲੇ 5 ਸਾਲਾਂ ਵਿੱਚ ਹੋਏ ਔਸਤ ਨੁਕਸਾਨ ਨਾਲੋਂ  15.9% ਜ਼ਿਆਦਾ ਹੈ। ਭਾਵੇਂ ਹੜ੍ਹ ਦੇ ਪ੍ਰਭਾਵ ਤੋਂ ਵੱਡੇ ਸ਼ਹਿਰ ਜਿਹੜੇ ਆ ਉਹ ਜ਼ਿਆਦਾਤਰ ਸੁਰੱਖਿਅਤ ਰਹੇ ਆ, ਪਰ ਵੁਹਾਨ ਵਿੱਚ ਕੋਰੋਨਾ ਮਾਰੀ ਫੈਲਣ ਤੋਂ ਬਾਅਦ ਦੇਸ਼ ਵਿੱਚ ਪਹਿਲਾਂ ਤੋਂ ਹੀ ਆਰਥਿਕ ਨੁਕਸਾਨਾਂ ਨੂੰ ਹੜ੍ਹ ਨੇ ਹੋਰ ਵਧਾ ਦਿੱਤਾ। ਤੇ ਉਧਰ ਰੂਸੀ ਕੋਰੋਨਾ ਵੈਕਸੀਨ ਤੇ ਚੰਗੀ ਖਬਰ ਆ ਰਹੀ ਹੈ। ਇਸ ਹਫ਼ਤੇ ਰੂਸ ਵੱਲੋਂ ਇਹ ਵੈਕਸੀਨ ਜਿਹੜਾ ਆ ਲੋਕਾਂ ਨੂੰ ਦੇਣ ਦੀ ਤਿਆਰੀ ਹੈ। ਕੋਰੋਨਾ ਵੈਕਸੀਨ ਨੂੰ ਲੈ ਕੇ ਭਾਵੇਂ ਕਿ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਇਸ ਨੂੰ ਲੋਕਾਂ ਦੇ ਵਿੱਚ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਚੱਲ ਰਹੀ ਹੈ, ਪਰ ਰੂਸ ਦੇ ਵਿੱਚ ਦੁਨੀਆ ਭਰ ਦੇ ਕੋਰੋਨਾ ਵਾਇਰਸ ਦੇ ਵਾਧੇ ਮਾਮਲਿਆਂ ਵਿੱਚ ਖੁਸ਼ਖਬਰੀ ਜਿਹੜੀ ਹੈ ਰੂਸ ਨੇ ਜ਼ਾਹਰ ਕੀਤੀ ਹੈ ਕਿ ਕੋਰੋਨਾ ਦੇ ਕਹਿਰ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਚਾਨਕ 11 ਅਗਸਤ ਨੂੰ ਐਲਾਨ ਵੀ ਕੀਤਾ ਸੀ ਕਿ ਰੂਸ ਨੇ ਕੋਰੋਨਾ ਵੈਕਸੀਨ ਬਣਾ ਲਈ ਹੈ। ਇਸ ਦੇ ਬਾਅਦ ਪੂਰੀ ਦੁਨੀਆ ਦੇ ਮਾਹਰ ਹੈਰਾਨ ਰਹਿ ਗਏ ਸਨ। ਇਸ ਵਿੱਚ ਰੂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਫਿਰ ਖੁਸ਼ਖਬਰੀ ਦਿੰਦੇ ਹੋਏ ਕਿਹਾ ਕਿ ਇਸ ਹਫ਼ਤੇ ਵੈਕਸੀਨ ਆਮ ਲੋਕਾਂ ਲਈ ਉਪਲਬਧ ਹੋਵੇਗੀ। ਅਸਲ ਵਿੱਚ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਹਫ਼ਤੇ ਤੋਂ ਕੋਰੋਨਾ ਵਾਇਰਸ ਵੈਕਸੀਨ ਸਪੁਤਨਿਕ ਵੀ ਨੂੰ ਆਮ ਨਾਗਰਿਕਾਂ ਲਈ ਜਾਰੀ ਕਰ ਦਿੱਤਾ ਜਾਵੇਗਾ। ਇਸ ਵੈਕਸੀਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 11 ਅਗਸਤ ਨੂੰ ਲਾਂਚ ਵੀ ਕੀਤਾ ਸੀ। ਤੇ ਉਧਰ ਚੀਨ ਨੇ ਵੀ ਕੋਰੋਨਾ ਵੈਕਸੀਨ ਨੂੰ ਵਪਾਰ ਮੇਲੇ ਵਿੱਚ ਪੇਸ਼ ਕੀਤਾ। ਚੀਨ ਵਿੱਚ ਕੁਝ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਪਹਿਲਾਂ ਹੀ ਦਿੱਤੀ ਗਈ ਹੈ। ਚੀਨ ਨੇ ਪਹਿਲੀ ਵਾਰ ਆਪਣੇ ਦੇਸ਼ ਵਿੱਚ ਤਿਆਰ ਕੋਰੋਨਾ ਵੈਕਸੀਨ ਨੂੰ ਇੱਕ ਵਪਾਰ ਮੇਲੇ ਵਿੱਚ ਪੇਸ਼ ਕੀਤਾ। ਸੋਮਵਾਰ ਨੂੰ ਬੀਜਿੰਗ ਵਿੱਚ ਆਯੋਜਿਤ ਈਵੈਂਟ 'ਚ ਚੀਨੀ ਕੰਪਨੀ ਸਿਨੋ ਬਾਇਓਟੈਕ ਅਤੇ ਸਿਨੋਫਾਰਮ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਪ੍ਰਦਰਸ਼ਨ ਲਈ ਰੱਖੀ ਗਈ ਹੈ। ਹੁਣ ਤੱਕ ਦੋਵੇਂ ਵੈਕਸੀਨਾਂ ਬਾਜ਼ਾਰ ਵਿੱਚ ਨਹੀਂ ਆਈਆਂ। ਤੇ ਇੱਕ ਹੋਰ ਜਿਹੜੀ ਬੜੀ ਅਜੀਬੋ ਗਰੀਬ ਜਿਹੜੀ ਖਬਰ ਆ ਰਹੀ ਹੈ ਕਿ ਇੱਕ ਪਾਕਿਸਤਾਨੀ ਕੁੜੀ ਦਾ ਜਿਹੜਾ ਇਹ ਦਾਅਵਾ ਹੈ ਕਿ ਟਰੰਪ ਜਿਹੜੇ ਆ ਉਹ ਮੇਰੇ ਪਿਤਾ ਤੇ ਅੰਮੀ ਨਾਲ ਬਹੁਤ ਲੜਦੇ ਨੇ। ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਵਿੱਚ ਇੱਕ ਪਾਕਿਸਤਾਨੀ ਕੁੜੀ ਇਹ ਦਾਅਵਾ ਕਰ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਸਦੇ ਪਿਤਾ ਨੇ। ਪਾਕਿਸਤਾਨੀ ਕੁੜੀ ਨੇ ਮੀਡੀਆ ਵਿੱਚ ਇਹ ਗੱਲ ਸਾਂਝੀ ਕੀਤੀ ਹੈ ਤੇ ਦਾਅਵਾ ਕੀਤਾ ਕਿ ਉਸਦੇ ਪਿਤਾ ਟਰੰਪ ਉਸਦੀ ਮਾਂ ਨਾਲ ਲੜਦੇ ਰਹਿੰਦੇ ਨੇ ਪਰ ਉਹ ਉਹਨਾਂ ਨੂੰ ਮਿਲਣਾ ਚਾਹੁੰਦੀ ਹੈ। ਸੋਸ਼ਲ ਮੀਡੀਆ ਉੱਤੇ ਉਸਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿੰਦੀ ਹੈ, ਮੈਂ ਸਭ ਦੇ ਦਿਮਾਗ ਸਾਫ਼ ਕਰਨਾ ਚਾਹੁੰਦੀ ਹਾਂ ਕਿ ਮੈਂ ਡੋਨਾਲਡ ਟਰੰਪ ਦੀ ਅਸਲ ਔਲਾਦ ਹਾਂ। ਮੈਂ ਮੁਸਲਮਾਨ ਹਾਂ ਪਰ ਜਿਹੜੇ ਅੰਗਰੇਜ਼ ਆਉਂਦੇ ਹਨ ਉਹ ਮੈਨੂੰ ਦੇਖ ਕੇ ਕਹਿੰਦੇ ਹਨ ਕਿ ਇਹ ਕੁੜੀ ਇੱਥੇ ਕੀ ਕਰ ਰਹੀ ਹੈ, ਮੈਂ ਇਸਲਾਮ ਪਸੰਦ ਕਰਦੀ ਹਾਂ। ਅੱਬੂ ਪਿਤਾ ਟਰੰਪ ਹਮੇਸ਼ਾ ਮੇਰੀ ਮਾਂ ਨੂੰ ਕਹਿੰਦੇ ਰਹਿੰਦੇ ਨੇ ਕਿ ਉਹ ਬਹੁਤ ਲਾਪਰਵਾਹ ਮਾਂ ਹੈ ਤੇ ਮੇਰੀ ਧੀ ਦਾ ਧਿਆਨ ਨਹੀਂ ਰੱਖ ਸਕਦੀ। ਸੋ ਇਸ ਖਬਰ ਦੇ ਨਾਲ, ਇਸ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦੁਨੀਆ ਭਰ ਦੇ ਵਿੱਚ ਬੜੀ ਜਿਹੜੀ ਹੈਰਾਨੀ ਆ ਉਹ ਪਸਰੀ ਹੈ। ਤੇ ਹੁਣ ਕੁਛ ਖਬਰਾਂ ਜਿਹੜੀਆਂ ਉਹ ਆਸਟ੍ਰੇਲੀਆ ਤੋਂ ਸਾਂਝੀਆਂ ਕਰਦੇ ਹਾਂ। ਵਿਸ਼ੇਸ਼ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਜਿਹੜੀਆਂ ਕੁਛ ਪਾਬੰਦੀਆਂ ਦੇ ਵਿੱਚ ਰਾਹਤ ਜਿਹੜੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ ਉਹ ਰਾਹਤ ਜਿਹੜੀ ਆ ਨਾ ਮਾਤਰ ਹੀ ਮਹਿਸੂਸ ਕੀਤੀ ਜਾ ਰਹੀ ਹੈ ਸੂਬੇ ਦੇ ਲੋਕਾਂ ਵੱਲੋਂ। ਤੁਹਾਡੇ ਨਾਲ ਕੁਛ ਜਿਹੜੇ ਸਟੈਪ ਆ ਜ਼ਰੂਰ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ। ਇਸ ਦੌਰਾਨ 13 ਸਤੰਬਰ ਤੋਂ ਬਾਅਦ ਕੁਛ ਹਲਕੇ ਜਿਹੜੇ ਬਦਲਾਅ ਆ ਪਾਬੰਦੀਆਂ ਦੇ ਵਿੱਚ ਕੀਤੇ ਜਾਣ ਦੀ ਉਮੀਦ ਬਣ ਚੁੱਕੀ ਹੈ ਔਰ ਇਹ ਬਦਲਾਅ ਜਿਹੜੇ ਆ ਬਿਲਕੁਲ ਨਾ ਮਾਤਰ ਸਮਝੇ ਜਾ ਰਹੇ ਆ ਕਿਉਂਕਿ ਜਿਹੜਾ 8 ਵਜੇ ਤੋਂ 5 ਵਜੇ ਸਵੇਰ ਰਾਤ 8 ਵਜੇ ਤੋਂ ਸਵੇਰ 5 ਵਜੇ ਤੱਕ ਦਾ ਜਿਹੜਾ ਕਰਫਿਊ ਆ ਉਹ ਹੋਰ ਘਟਾ ਦਿੱਤਾ ਗਿਆ, ਯਾਨੀ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ। ਪਰ ਇਹਦੇ ਨਾਲ ਕੋਈ ਬਹੁਤਾ ਜ਼ਿਆਦਾ ਜਿਹੜਾ ਬਦਲਾਅ ਆ ਉਹ ਸਾਹਮਣੇ ਨਹੀਂ ਆਉਂਦਾ। ਸੋ 13 ਸਤੰਬਰ ਤੋਂ ਬਾਅਦ ਇਹ ਇੱਕ ਛੋਟੀ ਜਿਹੀ ਰਾਹਤ ਜਿਹੜੀ ਆ ਉਹ ਦਿੱਤੀ ਗਈ ਹੈ, ਜਦਕਿ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਸੈਰ ਕਰਨ ਦੀ ਜਿਹੜੀ ਆਗਿਆ ਆ ਉਹ ਦਿੱਤੀ ਗਈ ਆ। ਪਹਿਲਾਂ ਸਿਰਫ ਇੱਕ ਵਿਅਕਤੀ ਦੇ ਨਾਲ ਤੁਸੀਂ ਸੈਰ ਲਈ ਨਿਕਲ ਸਕਦੇ ਸੀ, ਹੁਣ 2 ਲੋਕ ਜਿਹੜੇ ਆ ਉਹ ਬਾਹਰ ਦੂਸਰੇ ਪਰਿਵਾਰ ਦੇ ਵਿੱਚੋਂ ਵੀ ਮਿਲ ਸਕਦੇ ਆ ਔਰ ਸੈਰ ਲਈ ਜਾ ਸਕਦੇ ਆ ਇਕੱਠੇ। ਤੇ ਇਹਦੇ ਨਾਲ ਹੀ ਜਿਹੜੇ ਘਰਾਂ ਦੇ ਵਿੱਚ ਆਉਣ ਦੀ ਜਿਹੜੀ ਆਗਿਆ ਹੈ ਉਹ ਹਲੇ ਵੀ ਨਹੀਂ ਦਿੱਤੀ ਗਈ, ਪਰ ਸਿਰਫ ਜਿਹੜੇ ਸਿੰਗਲ ਕੋਈ ਪੇਰੈਂਟ ਹੈ ਜਿਨ੍ਹਾਂ ਨੂੰ ਲੋੜ ਹੈ ਆਪਣੀ ਜ਼ਰੂਰਤ ਅਨੁਸਾਰ ਇੱਕ ਹੋਰ ਵਿਅਕਤੀ ਨੂੰ ਜਾਂ ਲੋੜ ਅਨੁਸਾਰ ਆਪਣੇ ਹੋਰ ਰਿਸ਼ਤੇਦਾਰ ਨੂੰ ਘਰ ਦੇ ਵਿੱਚ ਬੁਲਾ ਸਕਦੇ ਆ। ਤੇ ਉਧਰ ਸ਼ਾਪਿੰਗ ਜਿਹੜੀ ਹੈ ਉਹਦੇ ਲਈ ਅਜੇ ਵੀ ਸਿਰਫ ਗਰੋਸਰੀ ਸ਼ਾਪਿੰਗ ਜਾਂ ਹੋਰ ਜਿਹੜੀਆਂ ਸ਼ਾਪਿੰਗਸ ਆ ਉਹਨਾਂ ਦੇ ਲਈ ਸਿਰਫ ਅਜੇ ਵੀ ਇੱਕੋ ਹੀ ਜਿਹੜਾ ਵਿਅਕਤੀ ਹੈ ਇੱਕ ਪਰਿਵਾਰ ਦੇ ਵਿੱਚੋਂ ਉਸ ਨੂੰ ਆਗਿਆ ਦਿੱਤੀ ਗਈ ਹੈ, ਜੋ ਪਹਿਲਾਂ ਵੀ ਇਸੇ ਤਰ੍ਹਾਂ ਸੀ। ਬਾਕੀ ਰੈਸਟੋਰੈਂਟ ਤੇ ਕੈਫੇਜ਼ ਜਿਹੜੇ ਆ ਉਹ ਵੀ ਸਿਰਫ ਤੇ ਸਿਰਫ ਟੇਕ ਅਵੇ ਤੇ ਡਿਲੀਵਰੀ ਲਈ ਹੀ ਖੁੱਲਣਗੇ। ਸੋ 13 ਸਤੰਬਰ ਤੋਂ ਬਾਅਦ ਇਹ ਜਿਹੜਾ ਅੰਸ਼ਕ ਜਿਹੜਾ ਬਦਲਾਅ ਆ ਜਿਹਨੂੰ ਨਾ ਮਾਤਰ ਹੀ ਕਿਹਾ ਜਾ ਸਕਦਾ, ਪਰ ਉਸ ਤੋਂ ਬਾਅਦ 28 ਸਤੰਬਰ ਤੋਂ ਬਾਅਦ ਇੱਕ ਹੋਰ ਜਿਹੜਾ ਬਦਲਾਅ ਆ ਉਹ ਆਏਗਾ ਪਾਬੰਦੀਆਂ ਦੇ ਵਿੱਚ। ਇਹਦੇ ਵਿੱਚ ਵੀ ਜਿਹੜਾ ਕਰਫਿਊ ਆ ਉਹਦੀ ਸੀਮਾ ਉਹੀ ਰਹਿਣੀ ਹੈ, ਯਾਨੀ ਕਿ ਉਹ 9 ਤੋਂ ਸਵੇਰੇ 5 ਵਜੇ ਤੱਕ ਰਹੇਗਾ, ਜਦਕਿ ਜਿਹੜਾ ਘਰੋਂ ਬਾਹਰ ਨਿਕਲਣ ਦੇ ਉਹੀ 4 ਕਾਰਨ ਹੋਣਗੇ, ਸਕੂਲ ਜਾਂ ਕੰਮ ਦੇ ਲਈ ਜਾਂ ਫਿਰ ਕਿਸੇ ਦੀ ਸਹਾਇਤਾ ਦੇ ਲਈ ਜਾਂ ਫਿਰ ਕੋਈ ਜ਼ਰੂਰੀ ਚੀਜ਼ਾਂ ਦੀ ਖਰੀਦ ਦੇ ਲਈ ਬਾਹਰ ਜਿਹੜਾ ਨਿਕਲਣਾ ਆ ਉਹ ਸਿਰਫ ਲਾਜ਼ਮੀ ਹੋਏਗਾ। ਔਰ ਜਿਹੜੀ ਪਬਲਿਕ ਗੈਦਰਿੰਗ ਆ ਬਾਹਰਲਾ ਜਿਹੜਾ ਇਕੱਠ ਆ ਉਹਦੇ ਵਿੱਚ ਬਹੁਤ ਅੰਸ਼ਕ ਜਿਹੜਾ ਬਦਲਾਅ ਆ ਉਹ ਕੀਤਾ ਗਿਆ ਕਿ ਬਾਹਰ ਹੁਣ 5 ਲੋਕ ਜਿਹੜੇ ਆ 28 ਸਤੰਬਰ ਤੋਂ ਬਾਅਦ ਇਕੱਠੇ ਹੋ ਸਕਦੇ ਨੇ। ਜੇ ਅਸੀਂ ਪਾਰਕਾਂ ਜਾਂ ਫਿਰ ਹੋਰ ਖੁੱਲੇ ਜਿਹੜੇ ਏਰੀਆ ਉਹਨਾਂ ਦੀ ਗੱਲ ਕਰੀਏ ਤਾਂ ਉੱਥੇ 5 ਲੋਕ ਜਿਹੜੇ ਆ ਉਹ ਇਕੱਠੇ ਹੋ ਸਕਦੇ ਆ ਵੱਧ ਤੋਂ ਵੱਧ, ਔਰ ਉਹਨਾਂ ਦੇ ਵਿੱਚ 12 ਮਹੀਨੇ ਤੋਂ ਛੋਟੇ ਬੱਚੇ ਜਿਹੜੇ ਆ ਉਹ ਸ਼ਾਮਲ ਨਹੀਂ ਕੀਤੇ ਜਾ ਸਕਦੇ। ਤੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ ਜਿਹੜੇ ਸਕੂਲ ਆ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਜਿਹੜੀ ਵਾਪਸੀ ਆ ਉਹ ਟਰਮ 4 ਦੇ ਵਿੱਚ ਸਾਰਿਆਂ ਦੀ ਨਹੀਂ ਹੋਵੇਗੀ। ਸੋ ਪ੍ਰੈਪ ਤੋਂ ਲੈ ਕੇ ਗ੍ਰੇਡ 2 ਤੱਕ ਦੇ ਜਿਹੜੇ ਵਿਦਿਆਰਥੀ ਆ ਉਹ ਪ੍ਰਾਇਮਰੀ ਸਕੂਲਾਂ ਦੇ ਵਿੱਚ ਵਾਪਸੀ ਕਰਨਗੇ, ਜਦਕਿ 10ਵੀਂ ਤੋਂ ਲੈ ਕੇ 12ਵੀਂ ਦੇ ਜਿਹੜੇ ਵਿਦਿਆਰਥੀ ਆ 10ਵੀਂ ਦੇ ਜਿਹੜੇ VCE ਦੇ ਜਿਨ੍ਹਾਂ ਨੇ ਐਗਜ਼ਾਮ ਦੇਣੇ ਆ ਉਹ ਵਿਦਿਆਰਥੀ ਅਤੇ 11ਵੀਂ ਤੇ 12ਵੀਂ ਦੇ ਜਿਹੜੇ ਵਿਦਿਆਰਥੀ ਆ ਉਹ ਟਰਮ 4 ਦੇ ਵਿੱਚ ਵਾਪਸੀ ਕਰਨਗੇ ਸਕੂਲਾਂ ਦੇ ਵਿੱਚ। ਤੇ ਬਾਹਰ ਕਸਰਤ ਕਰਨ ਦੇ ਵਿੱਚ ਇੱਕ ਟ੍ਰੇਨਰ ਜਿਹੜਾ ਆ ਉਹ ਅਲਾਓ ਕੀਤਾ ਗਿਆ, ਆਗਿਆ ਇੱਕ ਟ੍ਰੇਨਰ ਦੀ ਜਿਹੜੀ ਉਹ ਦਿੱਤੀ ਗਈ ਆ, ਪਰ ਰੈਸਟੋਰੈਂਟ ਤੇ ਕੈਫੇਜ਼ ਜਿਹੜੇ ਆ ਉਹ ਸਿਰਫ ਤੇ ਸਿਰਫ ਟੇਕ ਅਵੇ ਤੇ ਡਿਲੀਵਰੀ ਦੇ ਹੀ ਪਰਪਜ਼ ਦੇ ਲਈ ਖੁੱਲਣਗੇ। ਤੇ ਇਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਬਦਲਾਅ ਆ ਉਹ 26 ਅਕਤੂਬਰ ਤੋਂ ਬਾਅਦ ਦਰਜ ਕੀਤਾ ਗਿਆ। ਅਗਲਾ ਜਿਹੜਾ ਬਦਲਾਅ ਆ ਉਹਦੇ ਵਿੱਚ ਜਿਹੜਾ ਇੱਕ ਖਾਸ ਬਦਲਾਅ ਇਹ ਆਉਣਾ ਹੈ ਕਿ ਪਬਲਿਕ ਗੈਦਰਿੰਗ ਜਿਹੜੀ ਆ ਉਹ 26 ਅਕਤੂਬਰ ਤੋਂ ਬਾਅਦ 10 ਲੋਕਾਂ ਦੀ ਕਰ ਦਿੱਤੀ ਜਾਵੇਗੀ, ਤੇ ਜਿਹੜੇ ਘਰਾਂ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਗਿਣਤੀ ਜਿਹੜੀ ਆ ਉਹ 5 ਕਰ ਦਿੱਤੀ ਜਾਊਗੀ। ਸਕੂਲ ਜਿਹੜੇ ਆ ਉਹ ਸਟੇਜ ਉਸ ਸਟੇਜ ਦੇ ਉੱਤੇ ਤਾਂ ਹੀ ਦੁਬਾਰਾ ਗ੍ਰੇਡ 3 ਤੋਂ 10ਵੀਂ ਤੱਕ ਵਾਪਸ ਸੱਦਣਗੇ ਵਿਦਿਆਰਥੀਆਂ ਨੂੰ ਜੇਕਰ ਜਿਹੜੇ ਕੇਸ ਆ ਉਹ ਘਟਦੇ ਆ ਔਰ ਮਾਹੌਲ ਜਿਹੜਾ ਉਹ ਆਮ ਵਰਗਾ ਹੁੰਦਾ। ਤੇ ਜਿਹੜੇ ਹੋਸਪਿਟੈਲਿਟੀ ਸੈਕਟਰ ਦੇ ਜਿਹੜੇ ਅਸੀਂ ਰੈਸਟੋਰੈਂਟ ਕਹਿ ਸਕਦੇ ਹਾਂ ਜਾਂ ਹੋਟਲ ਕਹਿ ਸਕਦੇ ਹਾਂ ਉਹ ਸਿਰਫ ਆਊਟਡੋਰ ਸਰਵਿਸ ਦੇ ਲਈ ਖੁੱਲਣਗੇ। ਤੇ ਇਹਦੇ ਨਾਲ ਹੀ ਹੋਰ ਰਿਟੇਲ ਜਿਹੜਾ ਆ ਉਹ ਸਾਰਾ ਓਪਨ ਕਰ ਦਿੱਤਾ ਗਿਆ, ਯਾਨੀ ਕਿ ਦੁਕਾਨਾਂ ਜਿਹੜੀਆਂ ਖੋਲ ਦਿੱਤੀਆਂ ਜਾਣਗੀਆਂ, ਸਿਰਫ ਤੇ ਸਿਰਫ ਪਰਸਨਲ ਕੇਅਰ ਜਿਹੜੀ ਆ ਉਹ ਬੰਦ ਰਹੇਗੀ। ਇਹਦੇ ਨਾਲ ਹੀ ਹੇਅਰ ਡਰੈਸਿੰਗ ਜਿਹੜੀ ਆ ਉਹ ਖੋਲ ਦਿੱਤੀ ਜਾਏਗੀ। ਸੋ 26 ਅਕਤੂਬਰ ਤੋਂ ਬਾਅਦ ਇਹ ਜਿਹੜੇ ਬਦਲਾਅ ਆ ਇਹ ਸਾਹਮਣੇ ਆਉਣਗੇ, ਤੇ ਜਿਹੜਾ ਵੱਡਾ ਬਦਲਾਅ ਆ ਉਹ 24 ਨਵੰਬਰ ਨੂੰ, ਯਾਨੀ 23 ਨਵੰਬਰ ਤੋਂ ਬਾਅਦ ਜਿਹੜਾ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ, ਔਰ ਉਹ ਵੀ ਤਾਂ ਹੀ ਆਏਗਾ ਜੇਕਰ ਜਿਹੜੇ ਕਰੋਨਾ ਦੇ ਕੇਸਿਸ ਆ ਉਹ ਨਾ ਮਾਤਰ ਹੋ ਜਾਂਦੇ ਆ ਸੂਬੇ ਦੇ ਵਿੱਚ। ਤੇ ਇਹਦੇ ਨਾਲ ਸਿਹਤ ਸੰਬੰਧੀ ਹੋਰ ਜਿਹੜੀਆਂ ਹਦਾਇਤਾਂ ਆ ਉਹ ਵੀ ਨਾਲੋ ਨਾਲ ਜਾਰੀ ਰਹਿਣਗੀਆਂ, ਪਰ 23 ਨਵੰਬਰ ਤੋਂ ਬਾਅਦ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹਨਾਂ ਦੇ ਵਿੱਚ ਕਾਫੀ ਵੱਡਾ ਬਦਲਾਅ ਆ ਸਕਦਾ ਜੇਕਰ ਸੂਬੇ ਦੇ ਵਿੱਚ ਆਮ ਵਰਗੇ ਹਾਲਾਤ ਬਣਦੇ ਆ ਤਾਂ। ਜਿਹੜੀ ਪਬਲਿਕ ਗੈਦਰਿੰਗ ਆ ਉਹ 50 ਲੋਕਾਂ ਦੀ ਆਊਟਡੋਰ ਹੋਏਗੀ, ਔਰ ਇਹਦੇ ਨਾਲ ਹੀ ਜਿਹੜੇ ਘਰਾਂ ਦੇ ਵਿੱਚ ਵਿਜ਼ਟਰ ਆ ਉਹਨਾਂ ਦੀ ਗਿਣਤੀ ਜਿਹੜੀ ਆ 20 ਤੱਕ ਕਰ ਦਿੱਤੀ ਜਾਏਗੀ। ਸਕੂਲ ਜਿਹੜੇ ਆ ਉਹ ਤਾਂ ਹੀ ਖੁੱਲਣਗੇ ਜੇਕਰ ਆਮ ਵਰਗਾ ਮਾਹੌਲ ਹੋ ਜਾਂਦਾ ਬਾਕੀ ਕਲਾਸਾਂ ਦੇ ਲਈ। ਤੇ ਇਸੇ ਤਰ੍ਹਾਂ ਜਿਹੜੀਆਂ ਹੋਟਲ ਜਾਂ ਫਿਰ ਜਿਹੜੇ ਰੈਸਟੋਰੈਂਟਸ ਆ ਉਹਨਾਂ ਦੇ ਵਿੱਚ ਵੀ ਹਦਾਇਤਾਂ ਦੇ ਮੁਤਾਬਕ ਜਿਹੜੇ ਉੱਥੇ ਡਾਈਨਿੰਗ ਸਰਵਿਸਿਜ਼ ਜਿਹੜੀਆਂ ਖੋਲ੍ਹ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਰਿਟੇਲ ਜਿਹੜਾ ਪਹਿਲਾਂ ਹੀ ਓਪਨ ਹੋ ਚੁੱਕਾ ਹੋਣਾ, ਪਰ ਉੱਥੇ ਵੀ ਜਿਹੜੀ ਸੇਫਟੀ ਮੈਜ਼ਰਸ ਆ ਉਹਨਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੋਏਗਾ। ਤੇ ਇਸੇ ਤਰ੍ਹਾਂ ਸਪੋਰਟਸ ਜਿਹੜੀਆਂ ਆ ਉਹ ਵੀ ਬਾਹਰੀ ਤੌਰ ਦੇ ਉੱਤੇ ਓਪਨ ਏਰੀਏ ਦੇ ਵਿੱਚ ਉਹ ਅਲਾਓ ਕੀਤੀਆਂ ਜਾਣਗੀਆਂ। ਗੈਲਰੀ, ਮਿਊਜ਼ੀਅਮ, ਹੋਰ ਜਿਹੜੇ ਮਨੋਰੰਜਨ ਦੇ ਜਿਹੜੇ ਹੋਰ ਵੈਨਿਊ ਆ ਉਹਨਾਂ ਨੂੰ ਵੀ ਕੁਛ ਕੁ ਹਦਾਇਤਾਂ ਨੂੰ ਸਾਹਮਣੇ ਰੱਖ ਕੇ ਖੋਲ ਦਿੱਤਾ ਜਾਵੇਗਾ। ਤੇ ਲਓ ਜੀ, ਇਹ ਵਿਕਟੋਰੀਆ ਸੂਬੇ ਦੇ ਵਿੱਚ ਕੁਛ ਖਾਸ ਬਦਲਾਅ ਜਿਹੜੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋ ਸਕਦੇ ਆ, ਔਰ 13 ਸਤੰਬਰ ਤੋਂ ਬਾਅਦ ਬੜੇ ਅੰਸ਼ਕ ਜਾਂ ਨਾ ਮਾਤਰ ਜਿਹੜੇ ਬਦਲਾਅ ਆ ਉਹ ਦੇਖਣ ਨੂੰ ਮਿਲਣੇ ਆ, ਪਰ ਉਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਬਦਲਾਅ ਆ ਉਹ ਅਗਲੀ ਸਟੇਜ ਤੇ 23 ਨਵੰਬਰ ਤੋਂ ਬਾਅਦ ਹੀ ਵੱਡਾ ਬਦਲਾਅ ਜਿਹੜਾ ਆ ਉਹ ਦੇਖਣ ਨੂੰ ਮਿਲਣਾ ਹੈ ਨਾ, ਜਦਕਿ ਸਤੰਬਰ ਤੋਂ ਬਾਅਦ ਵੀ ਕੋਈ ਜ਼ਿਆਦਾ ਜਿਹੜੇ ਬਦਲਾਅ ਆ ਉਹ ਨਹੀਂ ਦੇਖਣ ਨੂੰ ਮਿਲ ਰਹੇ। ਇੱਥੋਂ ਤੱਕ ਕਿ 26 ਅਕਤੂਬਰ ਤੋਂ ਬਾਅਦ ਵੀ ਜਿਹੜੀਆਂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾਣੀ ਹੈ ਉਹ ਕੋਈ ਬਹੁਤੀ ਵੱਡੀ ਢਿੱਲ ਨਹੀਂ ਹੋਣੀ, ਸਿਰਫ ਪਬਲਿਕ ਗੈਦਰਿੰਗ ਜਿਹਦੇ ਵਿੱਚ 10 ਲੋਕ ਜਿਹੜੇ ਆ ਉਹ ਬਾਹਰ ਕਿਤੇ ਵੀ ਮਿਲ ਸਕਦੇ ਆ, ਪਰ ਅਜੇ ਵੀ ਘਰਾਂ ਦੇ ਵਿੱਚ ਜਿਹੜੀ ਗਿਣਤੀ ਆ ਉਹ 5 ਰਹੇਗੀ ਅਕਤੂਬਰ ਤੱਕ, ਅਕਤੂਬਰ ਦੇ ਵਿੱਚ ਵੀ। ਤੇ ਇਸ ਤੋਂ ਇਲਾਵਾ ਉਧਰ ਨਿਊ ਸਾਊਥ ਵੇਲਸ ਦੇ ਵਿੱਚ ਦੱਸਿਆ ਜਾ ਰਿਹਾ ਕਿ 12ਵੀਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਫਾਰਮਲ ਤੇ ਗ੍ਰੈਜੂਏਸ਼ਨ ਦੀ ਜਿਹੜੀ ਆਗਿਆ ਆ ਉਹ ਹੁਣ ਦਿੱਤੀ ਜਾਵੇਗੀ। ਸਿਹਤ ਸੰਬੰਧੀ ਹਦਾਇਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਸਮਾਗਮ ਜਿਹੜੇ ਆ ਭਾਵੇਂ ਪਿਛਲੇ ਸਾਲਾਂ ਵਰਗੇ ਨਹੀਂ ਹੋਣਗੇ, ਪਰ ਸਕੂਲ ਦੇ ਆਖਰੀ ਵੇਲੇ ਦੇ ਅਖੀਰ ਵਿੱਚ ਵਿਦਿਆਰਥੀਆਂ ਨੂੰ ਇਸ ਰੂਪ ਵਿੱਚ ਕੁਝ ਰਾਹਤ ਜਿਹੜੀ ਹੈ ਉਹ ਜ਼ਰੂਰ ਮਿਲੇਗੀ। ਸੂਬੇ ਦੀ ਜਿਹੜੀ ਪ੍ਰੀਮੀਅਰ ਆ ਉਹਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਵਿਦਿਆਰਥੀਆਂ ਦੀ ਜਿਹੜੀ ਇਹ ਗ੍ਰੈਜੂਏਸ਼ਨ ਆ ਤੇ ਜਿਹੜੀ ਫਾਰਮਲ ਆ ਉਹ ਉਹਨਾਂ ਨੂੰ ਉਸ ਨੂੰ ਇੰਜੋਏ ਕਰ ਪਾਉਣਗੇ। ਨਿਊ ਸਾਊਥ ਵੇਲਸ ਸੂਬੇ ਦੇ ਵਿੱਚ ਹਸਪਤਾਲ ਕਰਮਚਾਰੀ ਮਾਸਕ ਪਾਉਣ ਦੇ ਬਾਵਜੂਦ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਆ। ਪਿਛਲੇ 4 ਕੇਸਾਂ ਵਿੱਚੋਂ ਬੀਤੇ ਕੱਲ 4 ਕੇਸਾਂ ਦੇ ਵਿੱਚੋਂ 3 ਕੇਸ ਜਿਹੜੇ ਆ ਦੋ ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਵਿੱਚ ਕੰਮ ਕਰਨ ਵਾਲੇ ਸਿਹਤ ਕਰਮੀ ਦੇ ਕੋਰੋਨਾ ਵਾਇਰਸ ਦੇ ਪਕੜ ਵਿੱਚ ਆ ਗਏ, ਔਰ ਸਿਹਤ ਅਧਿਕਾਰੀ ਇਸ ਗੱਲ ਦੀ ਪੜਤਾਲ ਕਰ ਰਹੇ ਆ ਕਿ ਮਾਸਕ ਪਾਉਣ ਦੇ ਬਾਵਜੂਦ ਇਹ ਲੋਕ ਜਿਹੜੇ ਆ ਵਾਇਰਸ ਦੀ ਪਕੜ ਦੇ ਵਿੱਚ ਕਿਵੇਂ ਆਏ ਆ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਇਹ ਖਬਰਾਂ ਜਿਹੜੀਆਂ ਹੁਣ ਆਪਾਂ ਇੱਥੇ ਹੀ ਰੋਕਦੇ ਆ, ਤੇ ਖਬਰਾਂ ਤੋਂ ਬਾਅਦ ਫਿਰ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਵੀ ਅਸੀਂ ਕਰਨੀਆਂ, ਪਰ ਅੱਜ ਇੱਕ ਖਾਸ ਜਾਣਕਾਰੀ ਜਿਹੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਆ, ਜਿਹੜੀ ਕਿ ਇੱਥੋਂ ਜਾਣ ਵਾਲੀਆਂ ਫਲਾਈਟਸ ਦੇ ਬਾਰੇ 'ਚ ਆ। ਬਹੁਤ ਸਾਰੇ ਜਿਹੜੇ ਲੋਕ ਆ ਅਜੇ ਵੀ ਇੱਥੇ ਫਸੇ ਹੋਏ ਆ, ਕਿਉਂਕਿ ਉਹ ਜਿਹੜੀਆਂ ਪਹਿਲਾਂ ਚਾਰਟਰਡ ਫਲਾਈਟਸ ਗਈਆਂ ਆ ਉਹਨਾਂ ਦੇ ਵਿੱਚ ਨਹੀਂ ਜਾ ਸਕੇ, ਔਰ ਬਹੁਤ ਸਾਰੀਆਂ ਜਿਹੜੀਆਂ ਮਜਬੂਰੀਆਂ ਇਸ ਵੇਲੇ ਉਹਨਾਂ ਦੇ ਲਈ ਬਣੀਆਂ ਹੋਈਆਂ, ਔਰ ਕਈਆਂ ਨੂੰ ਬਹੁਤ ਐਮਰਜੈਂਸੀ ਆਪਣੇ ਪਿਛਲੇ ਜਿਹੜੇ ਹਾਲਾਤ ਆ ਉਹਨਾਂ ਨੂੰ ਦੇਖਦੇ ਆ ਇੱਥੋਂ ਜਾਣਾ ਪੈ ਰਿਹਾ, ਔਰ ਅਜਿਹੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਫਲਾਈਟਸ ਆ ਉਹ ਲਈਆਂ ਜਾ ਸਕਦੀਆਂ ਇਹਦੇ ਬਾਰੇ ਅੱਜ ਜਾਣਕਾਰੀ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਲੈਣੀ ਆ। ਸਾਡੇ ਨਾਲ ਜੁੜਨਗੇ ਮਨਪ੍ਰੀਤ ਵਾਲੀਆ ਜਰਨੀ ਹੱਬ ਤੋਂ, ਸੋ ਅੱਜ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਸਾਂਝ ਆ ਅਸੀਂ ਪਵਾਵਾਂਗੇ ਤੇ ਉਹਨਾਂ ਤੋਂ ਇਹ ਜਾਣਕਾਰੀ ਜਿਹੜੀ ਆ ਉਹ ਹਾਸਲ ਕਰਾਂਗੇ। ਤੇ ਲਓ ਜੀ, ਇੱਥੇ ਹੀ ਇਹ ਖਬਰਾਂ ਜਿਹੜੀਆਂ ਉਹ ਆਪਾਂ ਰੋਕਦੇ ਹਾਂ ਤੇ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਤੋਂ ਬਾਅਦ ਫਿਰ ਬਹੁਤ ਜਲਦੀ ਆਉਂਦੇ ਹਾਂ ਵਾਪਸ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898152397 ਤੇ ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਥ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਹੁਣ ਆਪਣੇ ਬਿਲਕੁਲ ਮੱਧ ਵਿੱਚ ਪਹੁੰਚ ਗਿਆ। ਸੋ ਇਸ ਵੇਲੇ ਸਮਾਂ ਜਿਹੜਾ ਮੈਲਬਨ ਦੇ ਸਿਡਨੀ ਦੇ ਸਮੇਂ ਮੁਤਾਬਕ 9 ਵਜੇ ਦਾ ਹੋ ਗਿਆ, ਤੇ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ ਵੀ ਵੱਖੋ ਵੱਖਰਾ ਸਮਾਂ ਹੋਣਾ ਜਿੱਥੋਂ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ, ਜਿਹੜੇ ਜਿਹੜੇ ਮੁਲਕਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਤੇ ਉਮੀਦ ਕਰਦੇ ਹਾਂ ਕਿ ਰੇਡੀਓ ਦੇ ਨਾਲ ਨਾਲ ਜਿਹੜਾ ਸਾਥ ਹੈ ਤੁਹਾਡਾ ਉਹ ਸੁਹਾਵਣਾ ਹੋਏਗਾ, ਕਿਉਂਕਿ ਜਿਵੇਂ ਗੁਰਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਸੁਣ ਰਹੇ ਨੇ, ਸਾਰੇ ਇਕੱਠੇ ਨੇ। ਔਰ ਤੁਸੀਂ ਵੀ ਜਿੱਥੇ ਜਿੱਥੇ ਵੀ ਆਪੋ ਆਪਣੇ ਸਮੇਂ ਦੇ ਮੁਤਾਬਕ ਸਾਨੂੰ ਸੁਣ ਰਹੇ, ਬਹੁਤ ਸਾਰੇ ਦੋਸਤ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ ਤਾਂ ਇਸ ਵੇਲੇ ਕੰਮਾਂ ਕਾਰਾਂ ਤੇ ਲੱਗੇ ਹੋਣਗੇ, ਬਹੁਤ ਸਾਰੇ ਟਰੱਕਿੰਗ ਦੇ ਵਿੱਚ ਨੇ, ਬਹੁਤ ਸਾਰੇ ਕੋਰੀਅਰ ਦੇ ਕੰਮ ਦੇ ਵਿੱਚ ਨੇ, ਹਨਾ, ਔਰ ਬਹੁਤ ਸਾਰੇ ਹੋਰ ਵੱਖਰੇ ਤਰ੍ਹਾਂ ਦੇ ਜਿਹੜੇ ਕੰਮਾਂ ਦੇ ਵਿੱਚ ਮਸ਼ਰੂਫ ਹੋਣਗੇ, ਔਰ ਉਹਦੇ ਨਾਲ ਨਾਲ ਸਾਡੇ ਨਾਲ ਜੁੜੇ ਹੋਏ ਨੇ ਰੇਡੀਓ ਦੇ ਇਸ ਮਾਧਿਅਮ ਦੇ ਜ਼ਰੀਏ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿੱਚ। ਤੇ ਤੁਹਾਡਾ ਇਹ ਸਾਥ ਅਸੀਂ ਇਸੇ ਤਰ੍ਹਾਂ ਮਹਿਸੂਸ ਕਰਦੇ ਰਹਾਂਗੇ। ਫਿਲਹਾਲ ਤੁਹਾਡੇ ਮੈਂ ਸਾਰੇ ਮੈਸੇਜਸ ਜਿਹੜੇ ਦੁਬਾਰਾ ਸ਼ਾਮਲ ਕਰ ਲਵਾਂ। ਇਸ ਵੇਲੇ ਸਾਡੇ ਨਾਲ ਜੁੜੇ ਨੇ ਇੱਕ ਵਾਰ ਫਿਰ ਨਰਿੰਦਰ ਠੌਰ ਹੋਰੀ, ਕਹਿੰਦੇ ਭੈਣ ਜੀ ਸਾਰਾ ਪ੍ਰੋਗਰਾਮ ਸੁਣੀਦਾ ਜੀ, ਮੇਰੇ ਤੇ ਮਾਤਾ ਜੀ ਵੀ ਸੁਣਦੇ ਨੇ, ਕਿਆ ਬਾਤ ਹੈ ਜੀ, ਬਹੁਤ ਚੰਗਾ ਲੱਗਦਾ। ਔਰ ਮੇਰੇ ਵੱਲੋਂ ਬੜੇ ਸਤਿਕਾਰ ਤੇ ਪਿਆਰ ਦੇ ਨਾਲ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਹੈ ਮਾਤਾ ਜੀ ਨੂੰ, ਔਰ ਮਾਤਾ ਜੀ ਨੂੰ ਵੀ ਜ਼ਰੂਰ ਸਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰਨ ਦੇ ਲਈ ਮੌਕਾ ਦਿਆ ਕਰੋ, ਕਿਉਂਕਿ ਬਹੁਤ ਤਰ੍ਹਾਂ ਦੇ ਤਜਰਬੇ ਜਿਹੜੇ ਆ ਉਹ ਉਹਨਾਂ ਦੇ ਕੋਲ ਹੁੰਦੇ ਆ, ਸਾਡੇ ਨਾਲ ਸਾਂਝੇ ਕਰਿਆ ਕਰਨ। ਤੇ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਉਹਨਾਂ ਦਾ ਵੀ ਕਰਿਓ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਗੁਰਿੰਦਰ ਸਿੰਘ ਸਾਡੇ ਨਾਲ ਇਸ ਵੇਲੇ ਦੁਬਾਰਾ ਬਣੇ ਨੇ, ਕਹਿੰਦੇ ਸਾਡੇ ਘਰ ਚ ਇੱਕ ਸਾਈਕਲ ਹੁੰਦਾ ਸੀ, ਬਾਅਦ ਚ ਉਸਦੀ ਜਗ੍ਹਾ ਸਕੂਟਰ ਤੇ ਮੋਟਰਸਾਈਕਲ ਨੇ ਲੈ ਲਈ, ਤੇ ਫਿਰ ਬਾਅਦ ਚ ਗੱਡੀ ਵੀ ਆ ਗਈ। ਇਹ ਸਭ ਕੁਝ ਇੱਕ ਪਾਸੇ ਰੱਖ ਕੇ ਹੁਣ ਫਿਰ ਤੋਂ ਨਵੀਂ ਸਾਈਕਲ ਖਰੀਦ ਲਈ ਹੈ, ਕਿਉਂਕਿ ਗੋਡਿਆਂ ਦੀ ਕਸਰਤ ਬਹੁਤ ਜ਼ਰੂਰੀ ਸੀ ਤੇ ਹੁਣ ਸਾਈਕਲ ਚਲਾ ਕੇ ਵੀ ਖੁਸ਼ ਹਾਂ। ਬਿਲਕੁਲ, ਇਹ ਬੜੀ ਇੱਕ ਅਜੀਬੋ ਗਰੀਬ ਹੈ ਨਾ ਸਾਡੀ ਸਥਿਤੀ ਹੈ ਕਿ ਦੇਖੋ ਜਿਹੜੀ ਚੀਜ਼ ਅਸਲ ਦੇ ਵਿੱਚ ਸਾਡੇ ਲਈ ਪਹਿਲਾਂ ਤੋਂ ਵੀ ਬਹੁਤ ਜ਼ਰੂਰੀ ਵੀ ਸੀਗੀ, ਔਰ ਕਹੀਏ ਕਿ ਸਾਡੀ ਸਿਹਤ ਦੇ ਲਈ ਵੀ ਹੈ ਨਾ ਬਹੁਤ ਲਾਹੇਵੰਦ ਸੀਗੀ, ਹੈ ਨਾ, ਉਸ ਚੀਜ਼ ਨੂੰ ਅਸੀਂ ਤਿਆਗ ਦਿੱਤਾ। ਔਰ ਚਲੋ, ਇਹ ਤੁਸੀਂ ਤਾਂ ਅਮਰੀਕਾ ਦੀ ਗੱਲ ਕਰ ਰਹੇ ਹੋ ਗੁਰਿੰਦਰ ਸਿੰਘ ਜੀ, ਪਰ ਪੰਜਾਬ ਦੇ ਵਿੱਚ ਨਾ ਇਹ ਇੱਕ ਤਰ੍ਹਾਂ ਦੀ ਕਹਿ ਲਓ ਕਿ ਖੁਸ਼ ਫਹਿਮੀ ਹੈ ਕਿ ਅਸੀਂ ਸਿਰਫ ਤੇ ਸਿਰਫ ਨਾ ਬਾਹਰੀ ਸ਼ਾਨ ਦੇ ਲਈ ਬਹੁਤ ਕੁਛ ਕਰਦੇ ਹਾਂ। ਔਰ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਉੱਥੇ ਅਸੀਂ ਬੜੀ ਆਰਟੀਫਿਸ਼ੀਅਲ ਬਣਾਵਟੀ ਜਿਹੜੀ ਜ਼ਿੰਦਗੀ ਆ ਉਹ ਜੀ ਰਹੇ ਹਾਂ, ਇੱਥੇ ਆ ਕੇ ਫਿਰ ਵੀ ਸਾਡੇ ਬਹੁਤ ਸਾਰੇ ਜਿਹੜੇ ਭਰਮ ਆ ਉਹ ਦੂਰ ਹੋ ਜਾਂਦੇ ਆ, ਪਰ ਉਹ ਜਿਹੜਾ ਬਣਾਵਟੀਪਨ ਉੱਥੇ ਆ, ਜੋ ਦਿਖਾਵਾ ਆ ਉੱਥੇ, ਜੋ ਅਸੀਂ ਜਾਤਾਂ ਪਾਤਾਂ ਵਰਗਾਂ ਦੀ ਵੰਡ ਦੇ ਵਿੱਚ ਵੰਡੇ ਹੋਏ ਆ, ਹਨਾ, ਜਾਂ ਫਿਰ ਜਿਹੜੀ ਉਹ ਊਚ ਨੀਚ ਆ, ਜਾਂ ਫਿਰ ਉਹ ਜਿਹੜੀ ਅਮੀਰੀ ਗਰੀਬੀ ਆ, ਹਨਾ, ਜਾਂ ਫਿਰ ਉਹ ਜਿਹੜੀਆਂ ਪਦਵੀਆਂ ਨੇ, ਜਿਹੜੇ ਉਹ ਅਹੁਦੇ ਨੇ, ਹਨਾ, ਉਹਨਾਂ ਦੇ ਵਿੱਚ ਅਸੀਂ ਵੰਡੇ ਹੋਏ ਹਾਂ ਉੱਥੇ ਲੋਕ। ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉੱਥੇ ਜਿਹੜਾ ਇੱਕ ਅਫਸਰ ਰੈਂਕ ਦੇ ਉੱਤੇ ਬੈਠਾ ਬੰਦਾ ਆ, ਹਨਾ, ਉਹ ਆਪਣੇ ਪੀਅਨ ਨੂੰ ਕੁਛ ਨੀ ਸਮਝਦਾ, ਔਰ ਉਹ ਜਿਹੜੇ ਉਹਨੂੰ ਮਿਲਣ ਆਉਣ ਵਾਲੇ ਲੋਕ ਆ ਉਹਨਾਂ ਨੂੰ ਕੁਛ ਨੀ ਸਮਝਦਾ, ਹਨਾ। ਔਰ ਇਹ ਇਹ ਬਹੁਤ ਵੱਡਾ ਇੱਕ ਮੈਨੂੰ ਲੱਗਦਾ ਵਹਿਮ ਆ, ਇੱਕ ਬਹੁਤ ਵੱਡਾ ਭਰਮ ਆ, ਹਨਾ, ਇੱਕ ਮਨੁੱਖ ਹੋ ਕੇ ਅਸੀਂ ਆਪਣੇ ਨਾਲ ਵਾਲੇ ਮਨੁੱਖਾਂ ਦੇ ਨਾਲ ਇਹੋ ਜਿਹੜਾ ਵਿਵਹਾਰ ਆ ਉਹ ਕਰਦੇ ਹਾਂ, ਔਰ ਇਹ ਮੈਨੂੰ ਲੱਗਦਾ ਹੁੰਦਾ ਕਿ ਇੱਕ ਬਹੁਤ ਵੱਡੀ ਕਮਜ਼ੋਰੀ ਆ ਉੱਥੋਂ ਦੇ ਸਿਸਟਮ ਦੀ। ਇਸ ਕਮਜ਼ੋਰੀ ਚੋਂ ਹੀ ਅਸੀਂ ਬਾਹਰ ਨਿਕਲ ਆਈਏ ਨਾ ਤਾਂ ਬਹੁਤ ਕੁਛ ਜਿਹੜਾ ਆ ਸੁਧਰ ਸਕਦਾ ਆ, ਹਨਾ। ਔਰ ਇਹੀ ਚੀਜ਼ਾਂ ਜਿਹੜੀਆਂ ਆ ਉੱਥੇ ਮੈਨੂੰ ਬਣਾਵਟੀ ਲੱਗਦੀਆਂ ਹੁੰਦੀਆਂ, ਕਿਉਂਕਿ ਜਦੋਂ ਉਹੀ ਲੋਕ ਉਹਨਾਂ ਅਹੁਦਿਆਂ ਤੇ ਕੰਮ ਕਰਨ ਵਾਲੇ ਜਿਹੜੇ ਲੋਕ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ, ਆਪਣੇ ਬੱਚਿਆਂ ਨੂੰ ਦੇਖਦੇ ਆ, ਕੰਮ ਕਰਦੇ ਆ, ਮਿਹਨਤ ਕਰਦੇ ਆ, ਹਨਾ, ਔਰ ਇਹ ਮਿਹਨਤ ਕਰਨ ਦਾ ਜਿਹੜਾ ਜਜ਼ਬਾ ਆ ਉਹ ਭਾਵੇਂ ਉਹਨਾਂ ਦੇ ਵਿੱਚ ਉਹਨਾਂ ਦੇ ਮਾਪਿਆਂ ਨੇ ਵੀ ਭਰਿਆ ਸੀ ਕਿਸੇ ਵੇਲੇ, ਹਨਾ, ਪਰ ਜਦੋਂ ਉਹ ਇਸ ਅਫਸਰੀ ਦੇ ਵਿੱਚ ਪਹੁੰਚ ਗਏ, ਜਦੋਂ ਬਿਊਰੋਕਰੇਸੀ ਦੇ ਵਿੱਚ ਪਹੁੰਚ ਗਏ, ਹਨਾ, ਉੱਥੇ ਉਹਨਾਂ ਨੂੰ ਆਮ ਬੰਦੇ ਬਣ ਕੇ ਵਿਚਰਨ ਦੀ ਜਿਹੜੀ ਜਾਂਚ ਆ ਉਹ ਨਹੀਂ ਆਈ, ਅਸਲ ਦੇ ਵਿੱਚ ਉਹ ਆਪਣੇ ਆਪ ਨੂੰ ਖਾਸ ਅਹੁਦਿਆਂ ਦੇ ਨਾਲ ਜੋੜ ਕੇ ਇੱਕ ਖਾਸ ਤਰ੍ਹਾਂ ਦੇ ਜਿਹੜੇ ਲੋਕ ਹੈ ਉਹ ਬਣ ਗਏ ਉਹ। ਤੇ ਜਦੋਂ ਉਹ ਇਹ ਖਾਸ ਤਰ੍ਹਾਂ ਦੇ ਲੋਕ ਇਹੋ ਜਿਹੇ ਖਾਸ ਵਤੀਰੇ ਨੂੰ ਅਪਣਾ ਲੈਂਦੇ ਆ ਨਾ, ਤਾਂ ਫਿਰ ਉਹ ਗੈਪ ਜਿਹੜਾ ਵੱਧਦਾ ਹੀ ਜਾਂਦਾ। ਇੱਕ ਵੱਡਾ ਗੈਪ ਜਿਹੜਾ ਆ ਬਣੇ ਰਹਿਣ ਦਾ ਜਿਹੜਾ ਕਾਰਨ ਆ ਉਹ ਵੀ ਇਹੀ ਆ, ਹਨਾ। ਸੋ ਜੇਕਰ ਇਹ ਜਿਹੜੇ ਪਾੜੇ ਆ ਨਾ ਇਹ ਨਾ ਹੋਣ, ਜੇਕਰ ਅਸੀਂ ਇਹ ਬਣਾਵਟੀ ਜਾਂ ਦਿਖਾਵੇ ਵਾਲੀ ਜਿਹੜੀ ਦੁਨੀਆ ਆ ਜਾਂ ਇਹ ਵਿਖਾਵੇ ਵਾਲੀ ਜਿਹੜੀ ਜ਼ਿੰਦਗੀ ਆ ਉਹਨੂੰ ਤਿਆਗ ਕੇ ਇੱਕ ਆਮ ਮਨੁੱਖ ਵਾਂਗੂ ਜ਼ਿੰਦਗੀ ਚ ਵਿਚਰੀਏ ਤਾਂ ਬਹੁਤ ਕੁਛ ਸੌਖਾ ਹੀ ਸੌਖਾ, ਹਨਾ। ਔਰ ਜੇ ਵਾਕਈ ਜੇ ਸਾਈਕਲ ਜਿਹੜਾ ਚਲਾਉਣਾ ਸਾਡੀ ਸ਼ਾਨ ਦੇ ਖਿਲਾਫ ਨਾ ਹੋਵੇ ਤਾਂ ਉਹ ਸਾਡੀ ਸਿਹਤ ਨੂੰ ਕਿੰਨਾ ਜ਼ਿਆਦਾ ਫਾਇਦਾ ਦੇ ਸਕਦਾ, ਹਨਾ। ਪਰ ਨਹੀਂ, ਅਸੀਂ ਉੱਥੇ ਆਮ ਨੌਜਵਾਨਾਂ ਨੇ ਦੇਖੋ ਤੁਸੀਂ ਜਿਹੜੇ ਮੁੰਡੇ ਨੇ, ਹਨਾ, ਹਲੇ ਮੁੱਛ ਮਗਰੋਂ ਫੁੱਟਦੀ ਹੈ ਤੇ ਘਰ ਦੇ ਵਿੱਚ ਮੋਟਰਸਾਈਕਲ ਲੈਣ ਦਾ ਜਿਹੜਾ ਦਬਾਅ ਹੈ ਉਹ ਪਿਓ ਤੇ ਪਹਿਲਾਂ ਬਣਨਾ ਸ਼ੁਰੂ ਹੋ ਜਾਂਦਾ, ਸਕੂਟਰ ਲੈਣ ਦਾ ਦਬਾਅ ਜਿਹੜਾ ਉਹ ਪਹਿਲਾਂ ਬਣਨਾ ਸ਼ੁਰੂ ਹੋ ਜਾਂਦਾ, ਹਨਾ। ਸੋ ਮੈਂ ਆਪਣੀ ਵੀ ਗੱਲ ਕਰਾਂ ਤਾਂ ਮੈਂ ਆਪਣੇ ਕਾਲਜ ਟਾਈਮ ਦੇ ਵਿੱਚ ਮੇਰੇ ਕੋਲ ਵੀ ਇੱਕ ਬਾਈਕ ਹੁੰਦੀ ਸੀਗੀ। ਖੈਰ ਇਹ ਇੱਕ ਮੇਰੇ ਵੱਲੋਂ ਕੋਈ ਇੱਛਾ ਨਹੀਂ ਸੀਗੀ, ਇਹ ਮਾਪਿਆਂ ਵੱਲੋਂ ਦਿੱਤੀ ਗਈ ਸੀ ਕਿਉਂਕਿ ਕਾਲਜ ਜਿਹੜਾ ਸੀ ਉਹ ਬਹੁਤ ਦੂਰ ਹੁੰਦਾ ਸੀਗਾ, ਹਨਾ। ਔਰ ਸਮੇਂ ਦੇ ਬਚਾਅ ਦੇ ਕਾਰਨ ਕਿ ਮੈਂ ਘਰ ਵੀ ਜਲਦੀ ਆਪਣੇ ਟਾਈਮ ਦੇ ਉੱਤੇ ਪਹੁੰਚ ਸਕਾਂ, ਤੇ ਇਸ ਕਰਕੇ ਮੈਨੂੰ ਉਹਨਾਂ ਨੇ ਦਿੱਤਾ ਸੀ। ਪਰ ਮੈਂ ਕਦੇ ਸਾਈਕਲ ਤੇ ਕਦੇ ਬਾਈਕ ਦੋਨੋਂ ਚੀਜ਼ਾਂ ਜਿਹੜੀਆਂ ਉਹ ਯੂਜ਼ ਕਰਦੀ ਰਹੀ ਹਾਂ, ਵਰਤਦੀ ਰਹੀ ਹਾਂ। ਪਰ ਜੇ ਅਜੋਕੇ ਨੌਜਵਾਨਾਂ ਵੱਲ ਦੇਖਿਆ ਜਾਵੇ ਤਾਂ ਸਾਈਕਲ ਚਲਾਉਣਾ ਜਿਹੜਾ ਉਹਨਾਂ ਨੂੰ ਆਪਣੀ ਸ਼ਾਨ ਦੇ ਖਿਲਾਫ਼ ਲੱਗਦਾ ਕਿ ਕਾਲਜ ਦੇ ਵਿੱਚ ਸਾਈਕਲ ਚਲਾ ਕੇ ਜਾਊਂਗਾ ਮੈਂ, ਹਨਾ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਮਜ਼ੋਰੀ ਹੈ ਸਾਡੇ ਸਿਸਟਮ ਦੀ, ਜਿਹੜੀ ਅਸੀਂ ਇੱਦਾਂ ਦੇ ਸਿਸਟਮ ਦੇ ਵਿੱਚ ਬਣਾ ਦਿੱਤੀ। ਖੈਰ, ਗੱਲਾਂ ਬਾਤਾਂ ਜਿਹੜੀਆਂ ਉਹ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ। ਮੈਂ ਇਸ ਵੇਲੇ ਤੁਹਾਡੇ ਸੁਨੇਹੇ ਸ਼ਾਮਲ ਕਰਦੀ ਹਾਂ ਔਰ ਉਸ ਤੋਂ ਬਾਅਦ ਇੱਕ ਜਿਹੜੀ ਅੱਜ ਅਸੀਂ ਗੱਲਬਾਤ ਵੀ ਕਰਨੀ ਹੈ ਮਨਪ੍ਰੀਤ ਵਾਲੀਆ ਹੋਰਾਂ ਦੇ ਨਾਲ, ਜਿਸ ਸੰਬੰਧ ਦੇ ਵਿੱਚ ਗੱਲਬਾਤ ਕਰਨੀ ਹੈ ਉਹ ਹੈ ਜੀ ਕਿ ਫਲਾਈਟਸ ਦਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਦਾਰੋਮਦਾਰ ਹੈ ਔਰ ਕੀ ਸੰਭਾਵਨਾਵਾਂ ਜਿਹੜੀਆਂ ਇਸ ਵੇਲੇ ਬਣੀਆਂ ਹੋਈਆਂ ਨੇ। ਸਾਡੇ ਨਾਲ ਦੋਸਤ ਜੁੜੇ ਨੇ ਜੀ, ਅਰਸ਼ ਮੱਲੀ ਹੁਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਹਰਫ ਚੀਮਾ ਦਾ ਸੌਂਗ ਕਹਿੰਦੇ ਪਲੇ ਕਰ ਦਿਓ, ਪੰਜਾਬੀ ਇਹ ਜ਼ਬਾਨ ਨੇ। ਕਿਆ ਬਾਤ ਹੈ ਜੀ, ਜ਼ਰੂਰ ਮੈਂ ਪਹਿਲਾਂ ਤਾਂ ਇਹਦੇ ਵਿੱਚੋਂ ਡਾਟਾ ਬੇਸ ਦੇ ਵਿੱਚੋਂ ਇਹ ਗੀਤ ਲੱਭਦੀ ਹਾਂ ਔਰ ਪ੍ਰੋਗਰਾਮ ਦੌਰਾਨ ਤੁਹਾਡੇ ਲਈ ਇਹ ਗੀਤ ਜਿਹੜਾ ਮੈਂ ਜ਼ਰੂਰ ਪ੍ਰਸਾਰਿਤ ਕਰਾਂਗੀ। ਇਹਦੇ ਨਾਲ ਹੀ ਸਾਡੇ ਨਾਲ ਅੱਗੇ ਜੁੜੇ ਨੇ ਜੀ ਹਰਜਿੰਦਰ ਸਿੰਘ ਘੁੰਮਣ ਹੁਰੀ, ਔਰ ਘੁੰਮਣ ਸਾਹਿਬ ਵੀ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਬਾਕੀ ਕਹਿੰਦੇ ਕਿਸਾਨ ਇਸ ਬਿਮਾਰੀ ਦੀ ਦਵਾਈ ਨਹੀਂ ਮਿਲੀ, ਮਰੀਜ਼ ਫਿਰ ਵੀ ਠੀਕ ਹੋ ਰਹੇ ਹਨ, ਕਿ ਸਾਨੂੰ ਇਸ ਬਿਮਾਰੀ ਦੀ ਦਵਾਈ ਨਹੀਂ ਮਿਲੀ, ਮਰੀਜ਼ ਫਿਰ ਵੀ ਠੀਕ ਹੋ ਰਹੇ ਨੇ। ਮੈਨੂੰ ਲੱਗਦਾ ਕਿ ਕੋਰੋਨਾ ਬਾਰੇ ਗੱਲ ਕਰ ਰਹੇ ਹੋਣਗੇ ਕਿਉਂਕਿ ਖਬਰਾਂ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਇਹ ਜਿਹੜੀ ਕੋਰੋਨਾ ਦੀ ਵੈਕਸੀਨ ਆ ਜਿਹੜੀ ਕੁਛ ਦੇਸ਼ਾਂ ਵੱਲੋਂ ਅਨਾਊਂਸ ਕਰ ਦਿੱਤੀ ਗਈ ਹੈ ਔਰ ਉਮੀਦ ਇਹ ਕੀਤੀ ਜਾ ਰਹੀ ਹੈ ਘੁੰਮਣ ਸਾਹਿਬ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਹੌਲੀ ਹੌਲੀ ਇਹ ਜਿਹੜੀ ਵੈਕਸੀਨ ਆ ਉਹ ਭੇਜੀ ਜਾਣੀ ਹੈ ਜਾਂ ਫਿਰ ਆਪਸੀ ਜਿਹੜੇ ਉਹਨਾਂ ਦੇ ਸਮਝੌਤੇ ਆ ਉਹ ਕਿਸ ਤਰ੍ਹਾਂ ਦੇ ਹੁੰਦੇ ਆ, ਹਨਾ। ਸੋ ਉਹਦੇ ਹਿਸਾਬ ਦੇ ਨਾਲ ਹੀ ਇਹ ਜਿਹੜੀ ਵੈਕਸੀਨ ਆ ਉਹ ਦੂਜੇ ਦੇਸ਼ਾਂ ਦੇ ਵਿੱਚ ਉਪਲਬਧ ਹੋਣੀ ਸ਼ੁਰੂ ਹੋ ਜਾਏਗੀ। ਸੋ ਉਮੀਦ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਮੀਦ ਦੇ ਉੱਤੇ ਹੀ ਇਹ ਦੁਨੀਆ ਟਿਕੀ ਹੋਈ ਹੈ। ਗੁਰਿੰਦਰ ਸਿੰਘ ਅੱਗੇ ਕਹਿੰਦੇ ਜੀ, ਨਹੀਂ ਜੀ, ਕਹਿੰਦੇ ਮੇਰੇ ਬਾਪੂ ਜੀ ਦੀ ਕਹਾਣੀ ਹੈ। ਅੱਛਾ, ਕਹਿੰਦੇ ਜਿਹੜੇ ਫਗਵਾੜੇ ਰਹਿੰਦੇ ਹਨ। ਅੱਛਾ ਜੀ, ਠੀਕ ਹੈ। ਸੋ ਬਿਲਕੁਲ ਉੱਥੇ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਉੱਥੇ ਇਹੋ ਜਿਹੀ ਜਿਹੜੀ ਜੀਵਨ ਜਾਂਚ ਆ ਉਹ ਅਪਣਾਈ ਜਾਵੇ, ਹਨਾ। ਔਰ ਉੱਥੇ ਸਾਈਕਲ ਚਲਾਉਣਾ ਜਾਂ ਫਿਰ ਮਤਲਬ ਪੈਦਲ ਜਾਣਾ ਜਿਹੜਾ ਆ, ਹਨਾ, ਉਹ ਬਹੁਤ ਘੱਟ ਗਿਆ। ਇਸੇ ਕਰਕੇ ਉੱਥੇ ਬਿਮਾਰੀਆਂ ਵੀ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ। ਧੰਨਵਾਦ ਤੁਸੀਂ ਆਪਣੇ ਫਾਦਰ ਸਾਹਿਬ ਦੀ ਇਹ ਜਿਹੜੀ ਸਟੋਰੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ ਔਰ ਨਾਲ ਹੀ ਨਾਲ ਬਹੁਤ ਸੋਹਣੀ ਇੱਕ ਫੋਟੋ ਵੀ ਜਿਹੜੀ ਹੈ ਸਾਂਝੀ ਕਰ ਰਹੇ ਹੋ ਹਿਰਨਾਂ ਦੀ, ਹਨਾ। ਕਿਆ ਬਾਤ ਹੈ, ਇੰਨੇ ਖੁੱਲੇ ਜਿਹੇ ਮਾਹੌਲ ਦੇ ਵਿੱਚ ਔਰ ਹਰਿਆਲੀ ਭਰੇ ਇਸ ਵਾਤਾਵਰਨ ਦੇ ਵਿੱਚ ਜਿਹੜੇ ਹਿਰਨ ਆ ਜੀ ਉਹ ਮੈਨੂੰ ਲੱਗਦਾ ਆਪਣੀ ਖੁਰਾਕ ਖਾ ਰਹੇ ਆ। ਔਰ ਬਿਲਕੁਲ ਜਿਸ ਤਰ੍ਹਾਂ ਦੇ ਇੱਥੇ ਹਿਰਨ ਤੁਹਾਡੇ ਖੁੱਲੇ ਇਸ ਮਾਹੌਲ ਦੇ ਵਿੱਚ ਘੁੰਮਦੇ ਆ, ਇਸੇ ਤਰ੍ਹਾਂ ਸਾਡੇ ਇੱਥੇ ਕੈਂਗਰੂ ਜਿਹੜੇ ਆ ਉਹ ਆਮ ਤੌਰ ਦੇ ਉੱਤੇ ਪੂਰੇ ਪੂਰੇ ਪਰਿਵਾਰ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਉਹ ਇੱਥੇ ਚੁੰਗੀਆਂ ਭਰ ਰਹੇ ਹੁੰਦੇ ਆ ਔਰ ਵਾਤਾਵਰਨ ਦੇ ਵਿੱਚ ਆਪਣਾ ਜਿਹੜਾ ਮਸਤ ਹੋ ਕੇ ਉਸ ਨੂੰ ਇੰਜੋਏ ਕਰ ਰਹੇ ਹੁੰਦੇ ਆ। ਤੇ ਧੰਨਵਾਦ ਹੈ, ਤੁਸੀਂ ਇਹ ਸਾਂਝ ਸਾਡੇ ਨਾਲ ਬਣਾਉਂਦੇ ਹੋ। ਤੇ ਲਓ ਜੀ, ਇੱਕ ਗੀਤ ਹੁਣ ਤੁਹਾਡੀ ਨਜ਼ਰ ਕਰਦੇ ਆ ਇੱਕ ਛੋਟੇ ਜਿਹੇ ਸੁਨੇਹੇ ਤੋਂ ਬਾਅਦ, ਤੇ ਗੀਤ ਹੈ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਇੱਕ ਛੋਟਾ ਜਿਹਾ ਸੁਨੇਹਾ ਉਸ ਤੋਂ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੀ ਗੱਲਬਾਤ ਦੇ ਨਾਲ ਆਉਂਦੇ ਹਾਂ ਤੁਹਾਡੇ ਕੋਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ
ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
ਰਾਜੇ ਸਲਵਾਨ ਨੇ ਪੂਰਨ ਦੀ ਬੇਗੁਨਾਹੀ ਦੀ ਇੱਕ ਗੱਲ ਨਾ ਸੁਣੀ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਸਾਹਾਂ ਤੋਂ ਪਿਆਰੇ ਤੇ ਸੈਂਕੜੇ ਸੁਪਨਿਆਂ ਦੇ ਸਰਗੀ ਦੇ ਸੂਰਜ ਪੂਰਨ ਪੁੱਤਰ ਨੂੰ ਆਖਰੀ ਲੋਰੀ ਦੇਣ ਲਈ ਮਾਂ ਇੱਛਰਾਂ ਮੁਸ਼ਕਾਂ ਬੰਨ ਕੇ ਕਤਲ ਕਰਨ ਵਾਸਤੇ ਲਈ ਜਾਂਦੇ ਜਲਾਦਾਂ ਦੇ ਮੁਖੀ ਦੀ ਜਿਵੇਂ ਤੜਪ ਤੜਪ ਕੇ ਤਰਲੇ ਤੇ ਮਿੰਨਤਾਂ ਕਰਦੀ ਹੈ, ਉਸ ਦ੍ਰਿਸ਼ ਨੂੰ ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਜੀ ਦੀ ਰਚਨਾ ਰਾਹੀਂ ਇੰਜ ਪੇਸ਼ ਕਰ ਰਹੇ।
ਲਓ ਦੋਸਤੋ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਵਾਰ ਕਵੀਸ਼ਰੀ ਤੁਸੀਂ ਸੁਣੀ ਔਰ ਬੜੇ ਹੀ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਬੜੇ ਪਰੰਪਰਿਕ ਤਰੀਕੇ ਦੇ ਨਾਲ ਇਹ ਜਿਹੜੀ ਵਾਰ ਹੈ ਗਾਈ ਗਈ ਹੈ। ਵੈਸੇ ਹਰਭਜਨ ਮਾਨ ਹੋਰੀ ਜਿਹੜੇ ਆ ਉਹ ਪਹਿਲਾਂ ਤੋਂ ਹੀ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਉਹਨਾਂ ਦੀ ਇਸੇ ਤਰ੍ਹਾਂ ਦੀ ਲੋਕ ਗਾਇਕੀ ਦੇ ਨਾਲ ਹੀ ਹੁੰਦੀ ਹੈ ਔਰ ਉਸ ਤੋਂ ਬਾਅਦ ਵੀ ਜਿਹੜੇ ਉਹਨਾਂ ਨੇ ਗੀਤ ਗਾਏ ਆ ਉਹ ਵੀ ਕਾਫੀ ਹੱਦ ਤੱਕ ਸੱਭਿਆਚਾਰਕ ਗੀਤ ਜਿਹੜੇ ਆ ਅਹਿਮ ਮੰਨੇ ਗਏ ਆ। ਖੈਰ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਣਾ ਹੈ ਉਮੀਦ ਮੈਂ ਕਰਦੀ ਹਾਂ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇਸ ਵੇਲੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਤੇ ਪ੍ਰੋਗਰਾਮ ਦੇ ਵਿੱਚ ਹੁਣ ਸਿਲਸਿਲਾ ਇੱਕ ਮੁਲਾਕਾਤ ਦਾ ਹੋ ਗਿਆ। ਇਸ ਮੁਲਾਕਾਤ ਦੌਰਾਨ ਅਸੀਂ ਕੁਝ ਖਾਸ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਫਲਾਈਟਸ ਜਿਹੜੀਆਂ ਇੱਥੋਂ ਦੂਜੇ ਦੇਸ਼ਾਂ ਦੇ ਵਿੱਚ ਜਾ ਰਹੀਆਂ ਨੇ ਉਹ ਕਿਸ ਤਰ੍ਹਾਂ ਦੇ ਸੀਨ ਦੇ ਵਿੱਚ ਨੇ, ਕਿਉਂਕਿ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਇਸ ਵੇਲੇ ਇੱਥੇ ਰਹਿਣ ਵਾਲੇ ਲੋਕਾਂ ਦੀਆਂ ਤਾਂ ਬਣੀਆਂ ਹੋਈਆਂ ਨੇ, ਪਰ ਜਿਹੜੇ ਲੋਕ ਕਿਸੇ ਸਮੇਂ ਇੱਥੇ ਆ ਕੇ ਫਸ ਗਏ, ਜਿਹੜੇ ਕੁਛ ਪੇਰੈਂਟਸ ਆਏ ਹੋਏ ਨੇ, ਕੁਛ ਰਿਸ਼ਤੇਦਾਰ ਆਏ ਹੋਏ ਨੇ, ਹਨਾ, ਉਹ ਇੱਥੇ ਫਸ ਗਏ ਔਰ ਉਹਨਾਂ ਦੇ ਲਈ ਵਾਪਸ ਜਾਣਾ ਜਿਹੜਾ ਸੀ ਉਹ ਕੁਛ ਨਾ ਕੁਛ ਮੁਸ਼ਕਲਾਂ ਖੜੀਆਂ ਕਰਦਾ ਰਿਹਾ। ਔਰ ਇਹਦੇ ਨਾਲ ਹੀ ਕੁਛ ਇਹੋ ਜਿਹੜੇ ਲੋਕ ਹੈ ਜਿਨ੍ਹਾਂ ਦੇ ਪਿੱਛੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੁਛ ਆਪਣੇ ਜਿਹੜੇ ਆ ਉਹਨਾਂ ਨੂੰ ਕੋਈ ਤਕਲੀਫ ਹੋਈ ਹੈ, ਪਿੱਛੇ ਜਾਣਾ ਉਹਨਾਂ ਦੇ ਲਈ ਜ਼ਰੂਰੀ ਹੋ ਗਿਆ ਔਰ ਉਹਨਾਂ ਨੂੰ ਜਾਣ ਦੇ ਲਈ ਕਿੰਨੀਆਂ ਕੁ ਮੁਸ਼ਕਲਾਂ ਜਿਹੜੀਆਂ ਉਹ ਆਉਂਦੀਆਂ ਰਹੀਆਂ, ਚਾਰਟਰਡ ਫਲਾਈਟਸ ਦੇ ਨਾਲ ਉਹਨਾਂ ਨੂੰ ਕੀ ਫਾਇਦਾ ਹੋਇਆ ਔਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਕੁਛ ਫਲਾਈਟਸ ਜਿਹੜੀਆਂ ਆ ਉਹ ਉਹਨਾਂ ਦੀ ਮਦਦ ਕਰ ਸਕਣਗੀਆਂ, ਇਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਆ ਉਹ ਅੱਜ ਅਸੀਂ ਹਾਸਲ ਕਰਾਂਗੇ ਮਨਪ੍ਰੀਤ ਵਾਲੀਆ ਹੋਰਾਂ ਤੋਂ। ਜਰਨੀ ਹੱਬ ਟਰੈਵਲਸ ਵੱਲੋਂ ਸਾਡੇ ਨਾਲ ਇਸ ਵੇਲੇ ਜੁੜੇ ਨੇ ਫੋਨ ਕਾਲ ਦੇ ਜ਼ਰੀਏ, ਇਸ ਵੇਲੇ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ। ਬਹੁਤ ਬਹੁਤ ਸਵਾਗਤ ਮਨਪ੍ਰੀਤ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਅਮਦੀਪ ਦੀਦੀ, ਥੈਂਕ ਯੂ ਸੋ ਮਚ, ਤੁਸੀਂ ਓਪਰਚੁਨਿਟੀ ਵੀ ਦਿੱਤੀ ਆ ਮੈਨੂੰ। ਜਿੰਨੀ ਮੇਰੀ ਨੌਲੇਜ ਹੈ, ਜਿੰਨਾ ਮੇਰਾ ਐਕਸਪੀਰੀਅੰਸ ਆ, ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਸਾਰੇ ਆਨਸਰ ਦਾ ਜਵਾਬ ਦੇ ਸਕਾਂ।
ਜੀ ਸੋ ਮਨਪ੍ਰੀਤ, ਸਭ ਤੋਂ ਪਹਿਲਾਂ ਤਾਂ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਟਰੈਵਲ ਬੈਨ ਆ ਲਗਭਗ ਸਾਰੇ ਦੇਸ਼ਾਂ ਦੇ ਉੱਤੇ ਅਜੇ ਜਾਰੀ ਹੈ ਔਰ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਬੈਨ ਆ ਇਹ ਲਗਾਤਾਰ ਲੱਗਿਆ ਹੋਇਆ, ਪਰ ਇਸ ਦੇ ਬਾਵਜੂਦ ਕੁਛ ਖਾਸ ਜਿਹੜੀਆਂ ਹਾਲਤਾਂ ਜਿਵੇਂ ਕਿ ਐਮਰਜੈਂਸੀ ਜੇ ਕਿਤੇ ਬਣਦੀ ਹੈ ਤਾਂ ਉਸ ਹਾਲਤ ਦੇ ਵਿੱਚ ਕੁਛ ਕੁ ਜਿਹੜੀ ਰਿਆਇਤ ਆ ਉਹ ਕੁਛ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਔਰ ਇਸ ਦੌਰਾਨ ਕੁਛ ਲੋਕ ਜਿਹੜੇ ਇੱਥੇ ਫਸੇ ਹੋਏ ਸੀਗੇ ਇਹਨਾਂ ਦੇ ਲਈ ਵੀ ਕੁਛ ਖਾਸ ਜਿਹੜੀਆਂ ਚਾਰਟਰਡ ਫਲਾਈਟਸ ਆ ਉਹ ਚਲਾਈਆਂ ਗਈਆਂ ਆ ਪਿਛਲੇ ਦਿਨੀ ਔਰ ਕੁਛ ਲੋਕਾਂ ਨੂੰ ਉਹਦਾ ਫਾਇਦਾ ਵੀ ਹੋਇਆ, ਪਰ ਕੁਛ ਲੋਕਾਂ ਨੇ ਉਹਨਾਂ ਫਲਾਈਟਸ ਦੇ ਵਿੱਚ ਵੀ ਜਾਣਾ ਜਿਹੜਾ ਉਹ ਮਨਜ਼ੂਰ ਨਹੀਂ ਕੀਤਾ, ਚਾਹੇ ਉਹ ਕਹਿ ਲਓ ਕਿ ਵਿੱਤੀ ਤੌਰ ਦੇ ਉੱਤੇ ਉਹ ਉਹਨਾਂ ਦੇ ਦਾਇਰੇ ਦੇ ਵਿੱਚ ਨਹੀਂ ਸੀ। ਪਰ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਟਰੈਵਲ ਬੈਨ ਆ ਇਹਦੇ ਚੱਲਦਿਆਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ, ਕਿਉਂਕਿ ਤੁਸੀਂ ਟਰੈਵਲ ਹੱਬ ਵੱਲੋਂ ਜਰਨੀ ਹੱਬ ਟਰੈਵਲ ਵੱਲੋਂ ਹਨਾ ਆਪਣਾ ਇਹ ਜਿਹੜਾ ਕੰਮ ਹੈ ਇਹ ਕਰ ਰਹੇ ਹੋ ਔਰ ਤੁਹਾਡੇ ਤੱਕ ਬਹੁਤ ਸਾਰੇ ਲੋਕ ਜਿਹੜੇ ਉਹ ਪਹੁੰਚ ਵੀ ਕਰਦੇ ਹੋਣਗੇ ਕਿ ਉਹਨਾਂ ਨੂੰ ਕਿਸੇ ਮਜਬੂਰੀ ਤਹਿਤ ਜਾਣਾ ਪੈ ਰਿਹਾ ਜਾਂ ਉਹਨਾਂ ਦਾ ਜਾਣਾ ਜਿਹੜਾ ਜ਼ਰੂਰੀ ਹੈ। ਜੀ
ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਪਿਛਲੇ ਮਾਰਚ 2020 ਤੋਂ ਜਦੋਂ ਤੋਂ ਫਲਾਈਟ ਔਰ ਸਾਰਾ ਇੰਟਰਨੈਸ਼ਨਲ ਟਰੈਵਲ ਬੈਨ ਸ਼ੁਰੂ ਹੋਇਆ ਜਦੋਂ ਤੋਂ ਸਪੈਸ਼ਲੀ ਆਸਟ੍ਰੇਲੀਆ ਦੇ ਵਿੱਚ ਇੱਕ ਦੋ ਦਿਨ ਮਿਲੇ ਸੀ ਸਾਨੂੰ ਸਿਰਫ ਕਿ ਜਦੋਂ ਉਹਨਾਂ ਨੇ ਕਹਿ ਰਹੇ ਤੋ ਕਿ ਜਿੰਨਾ ਨੇ ਵਾਪਸ ਆਉਣਾ ਉਹ ਵਾਪਸ ਆ ਜਾਣ ਔਰ ਜਿੰਨੀ ਜਲਦੀ ਜਿਹੜੇ ਲੋਕ ਇੱਥੇ ਟੈਂਪਰੇਰੀ ਜਗ੍ਹਾ ਤੇ ਬੈਠੇ ਨੇ ਉਹ ਵਾਪਸ ਚਲੇ ਜਾਣ ਆਪਣੇ ਆਪਣੇ ਕੰਟਰੀ ਵਿੱਚ। ਔਰ ਇੱਕ ਦਿਨ ਆਇਆ ਜਦੋਂ ਕਿ ਫਲਾਈਟ ਬੰਦ ਹੋ ਗਈਆਂ, ਸਾਰੇ ਓਪਰੇਸ਼ਨ ਬੰਦ ਹੋ ਗਏ, ਏਅਰਪੋਰਟ ਵਿੱਚ ਫਲਾਈਟ ਦੀ ਡਿਪਾਰਚਰ ਤੇ ਅਰਾਈਵਲ ਜਿਹੜੀ ਬਹੁਤ ਲਿਮਿਟਡ ਹੋ ਗਈ ਸੀ, ਬਹੁਤ ਜ਼ਿਆਦਾ ਘੱਟ ਗਈ ਸੀ ਔਰ ਇੱਕ ਸਿਚੁਏਸ਼ਨ ਇਹੋ ਜਿਹੀ ਵੀ ਆ ਗਈ ਸੀ ਕੋਈ ਫਲਾਈਟ ਓਪਰੇਟ ਹੀ ਨਹੀਂ ਕਰ ਰਹੀ ਸੀ, ਬਿਕੋਜ਼ ਪੋਸੀਬਲ ਹੀ ਨਹੀਂ ਹੈ, ਕਮਰਸ਼ੀਅਲੀ ਵਾਇਬਲ ਨਹੀਂ ਹੈ। ਜੇ ਤੁਸੀਂ ਪੈਸੰਜਰ ਤੁਹਾਡੇ ਕੋਲ ਨਹੀਂ, ਤੁਹਾਡੇ ਕੋਲ ਟਰੈਵਲ ਬੈਨ ਲੱਗਿਆ, ਤੁਸੀਂ ਕਿਸੇ ਨੂੰ ਜਾਣ ਨਹੀਂ ਦੇ ਰਹੇ ਹੋ, ਕਿਸੇ ਨੂੰ ਆਉਣ ਨਹੀਂ ਦੇ ਰਹੇ ਹੋ, ਤਾਂ ਏਅਰਲਾਈਨਸ ਓਪਰੇਟ ਕਰ ਹੀ ਨਹੀਂ ਸਕਦੀਆਂ ਉਸ ਉੱਤੇ।
ਜੀ
ਤਾਂ ਹੌਲੀ 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 ਕਰਦੇ, ਇੱਕ ਟਾਈਮ ਇਹੋ ਜਿਹਾ ਆ ਗਿਆ ਸੀਗਾ ਕਿ ਅਪ੍ਰੈਲ ਮਈ ਦੇ ਵਿੱਚ ਸਾਡੇ ਕੋਲ ਫਲਾਈਟ ਹੀ ਓਪਰੇਟ ਨਹੀਂ ਸੀ ਕਰ ਰਹੀ। ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਆ ਗਈ ਟਰੈਵਲ ਬੈਨ ਜਿਹੜਾ ਉਹ ਹੌਲੀ ਹੌਲੀ ਐਕਸਟੈਂਡ ਹੋ ਹੀ ਜਾ ਰਿਹਾ ਹੈ, ਚਾਹੇ ਉਹ ਇੰਡੀਆ ਚ ਹੈ ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਹੈ। ਲੇਕਿਨ ਕਿਉਂਕਿ ਕਈ ਬਹੁਤ ਸਾਰੀ ਪ੍ਰੋਬਲਮ ਜਿਹੜੇ ਪੈਸੰਜਰ ਆ ਉਹਨਾਂ ਨੂੰ ਫੇਸ ਕਰਨੇ ਪਏ ਸੀ, ਕਈਆਂ ਦੇ ਵੀਜ਼ਾ ਐਕਸਪਾਇਰ ਹੋ ਰਹੇ ਸੀ, ਕਈਆਂ ਦੇ ਪੇਰੈਂਟਸ ਜਿਹੜੇ ਆਏ ਹੋਏ ਸੀ ਇੰਨੀ ਦੂਰ ਤੋਂ ਔਰ ਉਹਨਾਂ ਦੇ ਵਾਪਸ ਉਹਨਾਂ ਨੇ ਇੰਡੀਆ ਵਿੱਚ ਜਾ ਕੇ ਜੋਬ ਜੁਆਇਨ ਕਰਨੀਆਂ ਸੀ, ਆਪਣੇ ਕੰਮ ਜਿਹੜੇ ਉਹਨੇ ਕੀਤੇ ਨੇ ਇੰਡੀਆ ਵਿੱਚ ਉਹ ਵਾਪਸ ਜਾ ਕੇ ਆਪਣੇ ਜੁਆਇਨ ਕਰਨੇ ਸੀਗੇ, ਜਾਂ ਫਿਰ ਜਿਹੜੇ ਲੋਕ ਕੁਛ ਇੱਥੇ ਸੀਗੇ ਜਿਹਨਾਂ ਦੇ ਪੇਰੈਂਟਸ ਉੱਥੇ ਮੈਡੀਕਲੀ ਸਿੱਕ ਨੇ ਜਾਂ ਕਿਸੇ ਦੀ ਕੋਈ ਫੈਟੈਲਿਟੀ ਹੋ ਗਈ ਹੈ, ਕਿਸੇ ਦੇ ਘਰ ਚ ਕੋਈ ਇੰਸੀਡੈਂਟ ਹੋ ਗਿਆ ਕਿ ਉਹ ਵਾਪਸ ਜਾਣਾ ਚਾਹੁੰਦੇ ਆ ਔਰ ਨਹੀਂ ਜਾ ਪਾ ਰਹੇ, ਤਾਂ ਉਹ ਸਾਰੀਆਂ ਸਿਚੁਏਸ਼ਨ ਜਿਹੜੀਆਂ ਨੇ ਅਸੀਂ ਉਥੋਂ ਦੇਖ ਕੇ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਸੀਗੀਆਂ ਕਿਉਂਕਿ ਜ਼ਿਆਦਾ ਇਨਾ ਫਲਾਈਟ ਨਹੀਂ ਸੀਗੀਆਂ ਹਾਲਾਂਕਿ ਆਸਟ੍ਰੇਲੀਆ ਗਵਰਨਮੈਂਟ ਨੇ ਸਾਨੂੰ ਇੱਕ ਆਪਸ਼ਨ ਦਿੱਤੀ ਹੋਈ ਸੀ ਕਿ ਜੇ ਕਿਸੇ ਦਾ ਕੋਈ ਇਹੋ ਜਿਹੀ ਸਿਚੁਏਸ਼ਨ ਹੈਗੀ ਹੈ ਕੋਈ ਫੈਕਲਿਟੀ ਹੈ ਕੋਈ ਮੈਡੀਕਲ ਰੀਜ਼ਨ ਹੈ ਜਾਂ ਕੋਈ ਸਿਚੁਏਸ਼ਨ ਹੈ ਜਿੱਥੇ ਕਿ ਉਹਨਾਂ ਨੂੰ ਜਾਣਾ ਜ਼ਰੂਰੀ ਹੈ ਤਾਂ ਉਹ ਇੱਕ ਐਗਜ਼ੰਪਸ਼ਨ ਅਪਲਾਈ ਕਰਕੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ ਤਾਂ ਉਹ ਜਾ ਸਕਦੇ ਸੀਗੇ ਬਟ ਅਗੇਨ ਉਹਦੇ ਵਿੱਚ ਇੱਕ ਹੋਰ ਪ੍ਰੋਬਲਮ ਸੀ ਕਿ ਐਗਜ਼ੰਪਸ਼ਨ ਮਿਲ ਜਾਂਦੀ ਸੀ ਪਰ ਫਲਾਈਟਾਂ ਨਹੀਂ ਸੀ ਮਿਲ ਪਾਉਂਦੀਆਂ ਟਾਈਮਲੀ ਕਿਉਂਕਿ ਲਿਮਿਟਡ ਕਪੈਸਿਟੀ ਸੀਗੀ ਫਲਾਈਟਾਂ ਹੈ ਨਹੀਂ ਸੀ ਅਵੇਲੇਬਲ ਜ਼ਿਆਦਾਤਰ ਜਿਵੇਂ ਨੈਕਸਟ ਅਗਰ ਕਿਸੇ ਨੇ ਦੋ ਦਿਨ ਬਾਅਦ ਜਾਣਾ ਤਾਂ ਉਹਨੂੰ ਨਹੀਂ ਮਿਲ ਰਹੀ ਹੈ ਫਲਾਈਟ ਉਹ ਇੱਕ ਹਫ਼ਤੇ ਬਾਅਦ ਦਸ ਦਿਨ ਬਾਅਦ ਜਾ ਪਾ ਰਿਹਾ ਤਾਂ ਬਹੁਤ ਸਾਰੇ ਰਿਚੁਅਲਸ ਜਿਹੜੇ ਆ ਤੁਹਾਡੇ ਇੰਟੀਮੇਟ ਸਿਚੁਏਸ਼ਨ ਜਿਹੜੀਆਂ ਨੇ ਉਹ ਲੋਕਾਂ ਨੇ ਮਿਸ ਕੀਤੀਆਂ ਔਰ ਉਸ ਤੋਂ ਬਾਅਦ ਫਿਰ ਤੁਹਾਨੂੰ ਮਜਬੂਰਨ ਆਪਣੇ ਵੀਜ਼ਾ ਐਕਸਟੈਂਡ ਕਰਨੇ ਪਏ ਜਿਹੜੇ ਕਿ ਅਗੇਨ ਪੇਡ ਵੀਜ਼ਾ ਐਕਸਟੈਂਡ ਕੋਈ ਰਿਆਇਤ ਨਹੀਂ ਮਿਲੀ ਸੀ ਉਹਦੇ ਵਿੱਚ ਤਾਂ ਉਹਨਾਂ ਨੂੰ ਪੇਡ ਆਪਣੇ ਵੀਜ਼ਾ ਐਕਸਟੈਂਡ ਕਰਾਉਣੇ ਲੋਕਾਂ ਨੂੰ ਫਿਰ ਉਸ ਤੋਂ ਬਾਅਦ ਇੱਕ ਦੌਰ ਆ ਗਿਆ ਜੀ ਜੁਲਾਈ ਦੇ ਵਿੱਚ ਜਦੋਂ ਐਕਸਪੈਕਟਡ ਸੀਗਾ ਕਿ ਇੰਟਰਨੈਸ਼ਨਲ ਟਰੈਵਲ ਸ਼ੁਰੂ ਹੋ ਜਾਏਗਾ ਜਦੋਂ ਕਿ ਆਪਾਂ ਫਸਟ ਵੇਵ ਕੰਟਰੋਲ ਕਰ ਲਈ ਸੀ ਤਾਂ ਬੜੀ ਉਮੀਦ ਸੀਗੀ ਕਿ ਜੁਲਾਈ ਫਲਾਈਟਾਂ ਸ਼ੁਰੂ ਹੋ ਜਾਣਗੀਆਂ ਏਅਰਪੋਰਟ ਵਾਪਸ ਚੱਲਣੇ ਸ਼ੁਰੂ ਹੋ ਜਾਣਗੇ ਤੇ ਪੋਸੀਬਲੀ ਉਹ ਨਹੀਂ ਹੋ ਪਾਇਆ ਔਰ ਫਲਾਈਟਾਂ ਫਿਰ ਨਹੀਂ ਚੱਲ ਪਈਆਂ ਏਅਰਲਾਈਨਸ ਨੂੰ ਟਰੈਵਲ ਬਬਲ ਐਗਰੀਮੈਂਟ ਨਹੀਂ ਹੋ ਪਾ ਰਹੇ ਸੀ ਉਸ ਤੋਂ ਬਾਅਦ ਫਿਰ ਸਾਨੂੰ ਸਮਝ ਆਇਆ ਕਿ ਕੁਛ ਐਂਟੀਟੀਜ਼ ਨੇ ਕੁਛ ਲੋਕਾਂ ਨੇ ਕੁਛ ਆਰਗਨਾਈਜੇਸ਼ਨ ਨੇ ਮਿਲ ਕੇ ਚਾਰਟਰ ਫਲਾਈਟ ਸ਼ੁਰੂ ਕਰ ਦਿੱਤੀਆਂ ਕਿ ਜਿਹੜੇ ਲੋਕ ਸਟੈਂਡਰਡ ਹੈ ਓਵਰਸੀਜ਼ ਬੈਠੇ ਆ ਤਾਂ ਉਹਨਾਂ ਨੂੰ ਆਪਾਂ ਲਿਜਾਣਾ ਸ਼ੁਰੂ ਕਰੀਏ ਚਾਰਟਰ ਫਲਾਈਟ ਚਲਾਉਣਾ ਬਹੁਤ ਵੱਡਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਏਜੰਸੀਜ਼ ਇਨਵੋਲਵ ਹੁੰਦੀਆਂ ਚਾਹੇ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਚਾਹੇ ਉਹ ਆਸਟ੍ਰੇਲੀਅਨ ਬਾਰਡਰ ਫੋਰਸ ਹੈ ਜਾਂ DGCA ਹੈ ਜਾਂ ਫਿਰ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਹੈ ਤਾਂ ਬੜੇ ਸਾਰੇ ਲੋਕ ਇਨਵੋਲਵ ਹੁੰਦੇ ਆ ਉਸ ਤੋਂ ਬਾਅਦ ਤੁਸੀਂ ਇੱਕ ਫਲਾਈਟ ਓਪਰੇਟ ਕਰਨ ਲਈ ਤੁਹਾਨੂੰ 200-250 ਪੈਸੰਜਰ ਇਕੱਠੇ ਕਰਨੇ ਪੈਂਦੇ ਆ ਔਰ ਉਸ ਤੋਂ ਇਲਾਵਾ ਇੱਕ ਹੋਰ ਵੱਡੀ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਉਹਦੀ ਹਾਈ ਕਮਿਸ਼ਨ ਤੋਂ ਅਪਰੂਵਲ ਆਉਣੀ ਹੁੰਦੀ ਆ ਤਾਂ ਬੜਾ ਲੈਂਦੀ ਪ੍ਰੋਸੈਸ ਹੁੰਦਾ ਵਿੱਚ ਔਰ ਮੈਂ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਤਾਰੀਫ ਦੇ ਕਾਬਿਲ ਨੇ ਉਹ ਸਾਰੀਆਂ ਆਰਗਨਾਈਜੇਸ਼ਨ ਜਿਨ੍ਹਾਂ ਨੇ ਸਕਸੈਸਫੁਲੀ ਸਾਰੀਆਂ ਚਾਰਟਰ ਫਲਾਈਟ ਓਪਰੇਟ ਕੀਤੀਆਂ ਇੰਨੀਆਂ ਪ੍ਰੋਬਲਮਸ ਦੇ ਵਿੱਚ ਔਰ ਉਸ ਤੋਂ ਇਲਾਵਾ ਇਹਦੇ ਜਿਹੜੀ ਇੱਕੋ ਇੱਕ ਪਰੇਸ਼ਾਨੀ ਕਈ ਲੋਕਾਂ ਨੂੰ ਆਈ ਸੀ ਕਿ ਟਿਕਟ ਬਹੁਤ ਮਹਿੰਗੀਆਂ ਹੋ ਗਈਆਂ ਸੀਗੀਆਂ ਕਿਉਂਕਿ ਜਦੋਂ ਜਹਾਜ਼ ਆਉਂਦਾ ਹੈ ਇੱਧਰ ਆਸਟ੍ਰੇਲੀਆ ਤਾਂ ਉਹ ਖਾਲੀ ਆਉਂਦਾ ਸੀਗਾ ਕਿਉਂਕਿ ਫਲਾਈਟ ਚਲਾਈ ਜਾਂਦੀ ਸੀ ਤਾਂ ਉੱਥੋਂ ਦੀ ਜਿਹੜੀ ਵੀ ਹੋਮ ਕੰਟਰੀ ਤੋਂ ਆਉਂਦਾ ਤਾਂ ਉੱਥੇ ਆਉਂਦੇ ਹੋਏ ਖਾਲੀ ਆਉਂਦਾ ਸੀਗਾ ਔਰ ਵਾਪਿਸ ਆਉਂਦੇ ਹੋਏ ਪੈਸੰਜਰ ਲੈ ਕੇ ਜਾਂਦੇ ਸੀ ਤਾਂ ਬੇਸਿਕਲੀ ਜਿਹੜਾ ਪੈਸੰਜਰ ਦੇ ਉੱਪਰ ਭਾਰ ਵੱਧ ਗਿਆ ਕਿਉਂਕਿ ਉਹਨਾਂ ਨੂੰ ਟਿਕਟ ਦੀ ਪ੍ਰਾਈਸ ਡਬਲ ਦੇ ਪੈ ਰਹੀ
ਠੀਕ
ਇਕੋਨਮੀ ਕਲਾਸ ਸ਼ੁਰੂ ਜੋ ਟਿਕਟ ਪਈਆਂ ਸੀਗੀਆਂ ਤਾਂ ਤਕਰੀਬਨ $1800 ਦੀ ਵੱਧਦੇ ਟਿਕਟ ਇਕੋਨਮੀ ਦੀ ਮਿਲ ਰਹੀ ਸੀ ਬਿਜ਼ਨਸ ਕਲਾਸ ਜਿਹੜੀ ਸੀ ਉਹ 3200 3400 ਏਦਾਂ ਮਿਲ ਗਈ ਸੀ ਕਰਦੇ ਕਰਦੇ ਹੌਲੀ ਹੌਲੀ ਆਈ ਥਿੰਕ ਮੋਰ ਦੈਨ 5-6,000 ਪੈਸੰਜਰ ਜਿਹੜਾ ਪਿਛਲੇ 1.5-2 ਮਹੀਨਿਆਂ ਵਿੱਚ ਸਿਰਫ ਚਾਰਟਰ ਫਲਾਈਟ ਤੇ ਹੀ ਗਿਆ ਹੈ
ਬਿਲਕੁਲ
ਔਰ ਸਿਚੁਏਸ਼ਨ ਇਹੋ ਜਿਹੀ ਬਣੀ ਹੋਈ ਹੈ ਕਿ ਉਧਰੋਂ ਦੀ ਆਉਣ ਦੀਆਂ ਸਿਚੁਏਸ਼ਨ ਜਿਹੜੀਆਂ ਹੁਣ ਇਧਰੋਂ ਦੀ ਤਾਂ ਕਾਫੀ ਲੋਕ ਜਾ ਚੁੱਕੇ ਜਿਹੜੇ ਕਿ ਸਟ੍ਰੈਂਡਡ ਸੀਗੇ ਜਿਨ੍ਹਾਂ ਦੇ ਵੀਜ਼ਾ ਖਤਮ ਹੋ ਰਹੇ ਸੀ ਜਾਂ ਜਿਨ੍ਹਾਂ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਸਿਚੁਏਸ਼ਨ ਤਾਂ ਖਤਮ ਹੋ ਗਈ ਹੈ ਕਾਫੀ ਹੱਦ ਤੱਕ ਮੈਨੇਜ ਹੋ ਗਈ ਹੈ ਸਾਰੇ ਲੋਕ ਜਾ ਚੁੱਕੇ ਹੈ ਹੁਣ ਤਾਂ ਬਹੁਤ ਥੋੜੇ ਜਿਹੇ ਲੋਕ ਰਹਿ ਗਏ ਜਿਨ੍ਹਾਂ ਦੇ ਕੋਲ ਚੋਇਸ ਹੈਗੀ ਹੈ ਹਲੇ ਲੇਕਿਨ ਉਧਰੋਂ ਦੇ ਜਿਹੜੇ ਇੰਡੀਆ ਤੋਂ ਇੱਥੇ ਆਉਣੇ ਹੈ ਉਹ ਪੈਸੰਜਰ ਹਲੇ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਕਿਉਂਕਿ ਹਲੇ ਪਿਛਲੇ ਮਾਰਚ ਤੋਂ ਲੈ ਕੇ ਹੁਣ ਤੱਕ
ਜੀ
ਸਿਰਫ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨਸ਼ਿਪ ਜਿਨ੍ਹਾਂ ਕੋਲ ਹੈਗੀ ਆਸਟ੍ਰੇਲੀਆ ਦੀ ਉਹੀ ਆ ਪਾ ਰਹੇ ਹੈ ਔਰ ਉਹਦੇ ਵਿੱਚ ਵੀ ਕਿਉਂਕਿ ਐਕਸਪੋਰਟ ਨੇ ਸੋਰੀ ਆਸਟ੍ਰੇਲੀਆ ਨੇ ਆਸਟ੍ਰੇਲੀਆ ਵਿੱਚ ਆਉਣ ਤੇ ਜਿੰਨੇ ਵੀ ਏਅਰਪੋਰਟ ਹੈ ਚਾਹੇ ਉਹ ਮੈਲਬਰਨ ਹੈ ਸਿਡਨੀ ਹੈ ਪਰਥ ਮੈਲਬਰਨ ਤਾਂ ਇਨਫੈਕਟ ਬੰਦ ਹੀ ਪਿਆ ਬਿਲਕੁਲ ਮੈਲਬਰਨ ਏਅਰਪੋਰਟ ਦਾ ਲੇਕਿਨ ਬਾਕੀ ਪੈਸੰਜਰ ਦੀ ਕੈਪੈਸਿਟੀ ਬਹੁਤ ਲਿਮਿਟਡ ਕਰ ਦਿੱਤੀ ਹੈ ਔਰ ਇਸ ਦੇ ਨਾਲ ਚਲਦੇ ਚਲਦੇ ਜੋ ਪਰੇਸ਼ਾਨੀ ਇਹ ਆ ਰਹੀ ਹੈ ਕਿ ਸਿਰਫ ਅਗਰ 50 ਸੀਟਸ ਇੱਕ ਫਲਾਈਟ ਵਿੱਚ ਆ ਰਹੀਆਂ ਨੇ ਤਾਂ ਪੈਸੰਜਰ ਤਾਂ ਉੱਥੇ 8,000-10,000 ਪੈਸੰਜਰ ਜਿਹੜੇ ਸਟ੍ਰੈਂਡਡ ਹੈ ਹਲੇ ਓਵਰ ਸੀ
ਬਿਲਕੁਲ
ਤਾਂ ਬੜਾ ਟਿਕਟ ਜੋ ਸਿਚੁਏਸ਼ਨ ਹੋਈ ਪਈ ਹੈ ਔਰ ਸਭ ਤੋਂ ਵੱਡੀ ਇੱਕ ਹੋਰ ਮਾਰ ਜਿਹੜੀ ਪੈ ਰਹੀ ਹੈ ਉਹਦੀ ਇਹ ਆ ਕਿ ਜਦੋਂ ਆਸਟ੍ਰੇਲੀਆ ਵਾਪਿਸ ਆ ਰਹੇ ਹਾਂ ਆਪਾਂ ਤਾਂ ਉਹਦੇ ਵਿੱਚ ਉਹਨਾਂ ਨੂੰ ਕੁਆਰੰਟੀਨ ਜਿਹੜਾ ਉਹ ਆਪਣੇ ਆਪ ਕਰਨਾ ਪਏਗਾ ਹੁਣ ਉਹਦੀ ਫੀਸ ਵੀ ਆਪ ਭਰਨੀ ਪੈਂਦੀ ਹੈ ਜਿਹੜੀ ਕਿ ਤਕਰੀਬਨ $3,000 ਦੀ ਫੀਸ ਹੁੰਦੀ ਹੈ ਤੇ ਆਲ ਇਨ ਆਲ ਮੁਸੀਬਤ ਕਹਿ ਸਕਦੀ ਹਾਂ ਮੈਂ ਕਿ ਇਸ ਸਮੇਂ ਪੈਸੰਜਰ ਨੂੰ ਫੇਸ ਕਰਨੀ ਪੈ ਰਹੀ ਹੈ
ਬਿਲਕੁਲ ਬਹੁਤ ਮਹਿੰਗਾ ਜਿਹੜਾ ਇਹ ਸਾਰਾ ਪ੍ਰੋਸੀਜਰ ਆ ਔਰ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਹੀ ਆਪਣੇ ਆਪ ਦੇ ਵਿੱਚ ਬੜਾ ਚੈਲੰਜਿੰਗ ਹੈ ਨਾ ਜੀ
ਬਿਲਕੁਲ ਬਿਲਕੁਲ ਮੈਂ ਖੁਦ ਕਹਿੰਦੀ ਹਾਂ ਜੀ ਇੱਥੇ ਇੱਕ ਟਿਕਟ ਬਣਾਉਣ ਵਾਸਤੇ ਇੱਕ ਪੈਸੰਜਰ ਨੂੰ ਟਰੈਵਲ ਕਰਨ ਵਾਸਤੇ ਤਕਰੀਬਨ 6 ਜਗ੍ਹਾ ਤੋਂ ਅਪਰੂਵਲ ਲੈ ਕੇ ਔਰ ਐਗਜ਼ੰਪਸ਼ਨ ਲੈ ਕੇ ਉਹਨਾਂ ਨੂੰ ਟਰੈਵਲ ਕਰਨਾ ਪੈਂਦਾ ਐਂਡ ਨੈਗੇਟਿਵ ਕੋਵਿਡ ਟੈਸਟ ਦੀ ਰਿਪੋਰਟ ਲੈਣੀ ਪੈਂਦੀ ਹੈ ਐਂਡ ਕਾਫੀ ਕਾਫੀ ਹਰਾਸਮੈਂਟ ਹੈ ਮਤਲਬ ਇਟਸ ਨੋਟ ਈਜ਼ੀ ਐਨੀਮੋਰ
ਬਿਲਕੁਲ ਅੱਛਾ ਮਨਪ੍ਰੀਤ ਜੀ ਇਹੀ ਚੀਜ਼ ਅਸੀਂ ਹੁਣ ਜਾਣਨਾ ਚਾਹੁੰਦੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਲੱਗਦਾ ਹੈ ਕਿ ਕੁਛ ਜਿਹੜੇ ਲੋਕ ਜਿਵੇਂ ਆਪਾਂ ਕਹਿੰਦੇ ਆ ਕਿ ਫਸੇ ਹੋਏ ਆ ਅਜੇ ਵੀ ਦੋਵਾਂ ਪਾਸੇ ਹਨਾ, ਤੇ ਉਹਨਾਂ ਦੇ ਆਉਣ ਜਾਣ ਦੇ ਲਈ ਕੁਛ ਰਾਹਤ ਜਿਹੜੀ ਆ ਉਹ ਮਿਲ ਸਕਦੀ ਆ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਹੁਣ ਤਾਂ ਜਿਹੜਾ ਕੁਆਰੰਟੀਨ ਦਾ ਵੀ ਜਿਹੜਾ ਖਰਚਾ ਆ ਉਹ ਵੀ ਆਪ ਚੁੱਕਣਾ ਪੈਣਾ ਹੈ ਹਨਾ, ਪਰ ਇਹਦੇ ਬਾਵਜੂਦ ਜੇ ਅਸੀਂ ਵਿਕਟੋਰੀਆ ਦੀ ਗੱਲ ਕਰਦੇ ਹਾਂ, ਵਿਕਟੋਰੀਆ ਦੇ ਵਿੱਚ ਤਾਂ ਟੋਟਲੀ ਜਿਹੜਾ ਬੈਨ ਹੈ, ਤਾਂ ਫਿਰ ਜਿਹੜੀਆਂ ਫਲਾਈਟਸ ਆ ਕੀ ਇੱਥੋਂ ਜਾਂਦੀਆਂ ਆ, ਜਾਂ ਫਿਰ ਕਿਉਂਕਿ ਜਦੋਂ ਅਸੀਂ ਸਟੇਟ ਲੈਵਲ ਦੇ ਬੈਨ ਦੀ ਵੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਵੀ ਇਹੀ ਜਿਹੜੀ ਇੱਕ ਸ਼ਰਤ ਆ ਰੱਖੀ ਗਈ ਹੈ ਕਿ ਜਿਹੜਾ ਵੀ ਸਾਡੀ ਸਟੇਟ ਦੇ ਵਿੱਚ ਆਊਗਾ ਪਹਿਲਾਂ ਉਹਨੂੰ ਉੱਥੇ ਕੁਆਰੰਟੀਨ ਚ ਰਹਿਣਾ ਪੈਣਾ ਹਨਾ, ਤੇ ਉਸ ਤੋਂ ਬਾਅਦ ਉਹ ਅੱਗੇ ਜਾਊਗਾ ਹਨਾ, ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਸ਼ਰਤਾਂ, ਇਹਦੇ ਬਾਰੇ ਜੇ ਤੁਸੀਂ ਜ਼ਰੂਰ ਸਾਨੂੰ ਦੱਸ ਸਕੋ।
ਜੀ ਬਿਲਕੁਲ, ਇਸ ਸਮੇਂ ਦੇਖੋ ਜਿਹੜੀ ਫਲਾਈਟ ਅਗਰ ਆਸਟ੍ਰੇਲੀਆ ਤੋਂ ਇੰਡੀਆ ਆਉਣੀਆਂ ਜਾਣੀਆਂ ਫਲਾਈਟ ਇੱਥੋਂ ਦੀ, ਉਹ ਫਿਰ ਵੀ ਕਾਫੀ ਸਟ੍ਰੀਮਲਾਈਨ ਹੁੰਦਾ, ਕਿਉਂਕਿ ਹੁਣ ਕੀ ਹੋ ਰਿਹਾ ਵਾ ਕਿ ਕੁਝ ਕਮਰਸ਼ੀਅਲ ਫਲਾਈਟਸ ਨੇ ਆਪਣੇ ਟਰੈਵਲ ਬਬਲ ਐਗਰੀਮੈਂਟ ਸਾਈਨ ਕਰ ਲਿੱਤੇ ਹੈ, ਚਾਹੇ ਉਹ ਆਸਟ੍ਰੇਲੀਆ ਦੇ ਨਾਲ ਹੈ ਚਾਹੇ ਇੰਡੀਆ ਦੇ ਨਾਲ ਹੈ। ਜਿਵੇਂ ਮੈਂ ਐਗਜ਼ਾਮਪਲ ਦੇ ਦਿੰਦੀ ਹਾਂ ਤੁਹਾਨੂੰ, ਇੱਥੇ ਐਮੀਰੇਟਸ ਏਅਰਲਾਈਨ ਹੈ, ਐਮੀਰੇਟਸ ਏਅਰਲਾਈਨ ਜਿਹੜੀ ਹੈ ਉਹ ਇੱਕ ਚਾਬੀ ਅਸੀਂ ਆਉਂਦੇ ਹੋਏ ਉਦੋਂ ਦੀ, ਅਗਰ ਆਪਾਂ ਕਹੀਏ ਦੁਬਈ ਤੋਂ ਹੈ, ਦੁਬਈ ਤੋਂ ਜਦੋਂ ਮੈਲਬਰਨ ਆਉਂਦੀ ਹੈ ਉਹ ਕਾਰਗੋ ਲੈ ਕੇ ਆਉਂਦੀ ਹੈ ਆਪਣੇ ਨਾਲ, ਨਾ ਕਿ ਉਹਨਾਂ ਦਾ ਜਿਹੜਾ ਉਹ ਮੈਨੇਜ ਹੋ ਸਕੇ, ਉਹ ਆਉਂਦੇ ਹੋਏ ਕਾਰਗੋ ਲੈ ਕੇ ਆਉਂਦੇ ਹੈ ਜਾਂਦੇ ਹੋਏ, ਇਧਰੋਂ ਜਾਂਦੇ ਹੋਏ, ਬਿਕੋਜ਼ ਉਹ ਓਵਰਸੀਜ਼ ਪੈਸੰਜਰ ਜਿਹੜੇ ਸਟੈਂਡਰਡ ਆ ਉਹਨਾਂ ਨਾਲ ਐਗਰੀਮੈਂਟ ਕਰ ਚੁੱਕੇ ਆ ਉਹ, ਤਾਂ ਉਹ ਜਾਂਦੇ ਹੋਏ ਇੱਥੋਂ ਦੀ ਪੈਸੰਜਰ ਲੈ ਕੇ ਜਾ ਸਕਦੇ ਆ। ਬੇਸਿਕਲੀ ਇਨਕਮਿੰਗ ਪੈਸੰਜਰ ਮੈਲਬਰਨ ਵਿੱਚ ਬੰਦ ਹੈ, ਇਸ ਤੋਂ ਬਿਲਕੁਲ ਬੈਨ ਹੈ, ਬਟ ਇਧਰੋਂ ਜੇਕਰ ਕਿਸੇ ਨੇ ਵਾਪਸ ਆਉਣਾ ਮੈਲਬਰਨ ਤੋਂ ਦੁਬਈ ਵਾਪਸ ਜਾ ਸਕਦਾ। ਸੇਮ ਡੇ ਅਗਰ ਉਹ ਦੁਬਈ ਤੋਂ ਇੰਡੀਆ ਜਾਣਾ ਹੈ, ਦੁਬਈ ਤੋਂ ਇੰਡੀਆ ਜਾਣਾ ਤਾਂ ਉਹ ਟਰੈਵਲ ਐਗਰੀਮੈਂਟ ਉਹਨਾਂ ਦਾ ਬਬਲ ਵਿੱਚ ਐਗਰੀਮੈਂਟ ਹੋਇਆ ਹੋਇਆ ਹੈ, ਤਾਂ ਬੇਸਿਕਲੀ ਆਪਾਂ ਕਹਿ ਸਕਦੇ ਕਿ ਮੈਲਬਰਨ ਤੋਂ ਦੁਬਈ ਤੋਂ ਇੰਡੀਆ ਕਿਸੇ ਵੀ ਸਟੇਟ, ਚਾਹੇ ਉਹ ਚੇਨਈ ਹੈ, ਚਾਹੇ ਉਹ ਹੈਦਰਾਬਾਦ ਹੈ, ਚਾਹੇ ਉਹ ਦਿੱਲੀ ਹੈ, ਤਾਂ ਹਰ ਜਗ੍ਹਾ ਪੈਸੰਜਰ ਜਾ ਸਕਦਾ, ਤਾਂ ਉਹ ਇੱਕ ਰਾਹਤ ਹੈ। ਕਿਉਂਕਿ ਐਟਲੀਸਟ ਉਹਦੇ ਨਾਲ ਕੀ ਹੈ ਕਿ ਹਰ ਤਿੰਨ ਦਿਨ ਬਾਅਦ ਜਾਂ ਹਰ ਦੋ ਦਿਨ ਬਾਅਦ ਫਲਾਈਟ ਹੈ, ਤਾਂ ਉਹਦੇ ਨਾਲ ਕਾਫੀ ਹੈਲਪ ਹੋ ਜਾਂਦੀ ਕਿ ਜੇ ਪਲਾਨ ਕਰਨਾ ਐਮਰਜੈਂਸੀ ਵਿੱਚ ਪਲਾਨ ਕਰਨਾ, ਤਾਂ ਉਹਨਾਂ ਨੂੰ ਚਾਰਟਰ ਫਲਾਈਟ ਦੀ ਇੱਕ ਪਰਟੀਕੁਲਰ ਡੇਟ ਤੇ ਨਹੀਂ ਜਾਣਾ ਪਏਗਾ, ਉਹ ਕੋਈ ਵੀ ਹਫ਼ਤੇ ਦੇ ਕੋਈ ਵੀ ਤਿੰਨ ਦਿਨ ਜਿਹੜੇ ਜਿਹਦੇ ਫਲਾਈਟ ਜਾ ਰਹੀ ਹੈ ਮੈਲਬਰਨ ਤੋਂ, ਤਾਂ ਉਹ ਜਾ ਸਕਦੇ ਆ। ਜੇ ਆਪਾਂ ਬਾਕੀ ਏਅਰਪੋਰਟ ਦੀ, ਤਾਂ ਜਿਵੇਂ ਸਿਡਨੀ ਦੇ ਵਿੱਚ ਕੈਪ ਹੈ ਕਿ ਤੁਹਾਡੇ ਕੋਲ 350 ਪੈਸੰਜਰ ਜਾ ਸਕਦੇ ਪੂਰੇ 1 ਵੀਕ ਵਿੱਚ, ਤਾਂ ਉਹਦੇ ਵਿੱਚ ਕੀ ਬਹੁਤ ਲਿਮਿਟਿਡ ਸੀਟਸ ਹੈ, ਤਾਂ ਜੇ ਕਹਿ ਲਓ ਕਿ ਦੁਬਈ ਤੋਂ ਸਿਡਨੀ ਸਿਰਫ 25 ਜਾਂ 50 ਪੈਸੰਜਰ ਅਗਰ ਆਉਂਦੇ ਹੈ, ਤਾਂ ਉਹ ਡਿਪੈਂਡ ਕਰਦਾ ਕਿ ਕਿਹਨੂੰ ਸੀਟ ਉਹ ਮਿਲਦੀ ਹੈ, ਬਿਕੋਜ਼ ਤੁਸੀਂ ਹਿਸਾਬ ਲਗਾ ਸਕਦੇ ਕਿ ਇੰਨੇ ਸਾਰੇ ਲੋਕ ਆ ਰਹੇ ਹੈ, ਚਾਹੇ ਆਪਾਂ ਸਿਰਫ ਇੰਡੀਆ ਦੀ ਗੱਲ ਕਰਦੇ ਹਾਂ, ਪਰ ਆਪਾਂ ਅਗਰ ਓਵਰਆਲ ਦੇਖੀਏ ਤਾਂ ਆਸਟ੍ਰੇਲੀਆ ਤਾਂ ਓਵਰਆਲ ਵਰਲਡ ਵਿੱਚ ਸਟੈਂਡਰਡ ਹੈ, ਤੇ ਕੋਈ ਵੀ ਪੈਸੰਜਰ ਦੁਬਈ ਤੋਂ ਫਿਰ ਨਹੀਂ ਆ ਸਕਦਾ, ਤਾਂ ਉਹ ਸੀਟਾਂ ਖੁੱਲਣ ਤੋਂ ਪਹਿਲੇ ਖਤਮ ਹੋ ਜਾਂਦੀਆਂ।
ਅੱਛਾ ਜੀ,
ਤਾਂ ਉਹ ਇੱਕ ਜ਼ਰੂਰ ਮਜ਼ਬੂਤ ਹੈ, ਤਾਂ ਉਧਰੋਂ ਆਉਣ ਜਦੋਂ ਆਸਟ੍ਰੇਲੀਆ ਦੇ ਅੰਦਰ ਐਂਟਰ ਕਰਨਾ ਉਹ ਥੋੜਾ ਜਿਹਾ ਹਾਲੇ ਟਫ ਹੈ, ਪਰ ਇਧਰੋਂ ਜਦੋਂ ਜਾਣਾ ਹੈ ਤਾਂ ਉਹਦੇ ਲਈ ਹੁਣ ਆਪਸ਼ਨ ਕਾਫੀ ਅਵੇਲੇਬਲ ਹੈ। ਫਿਰ ਜੇ ਆਪਾਂ ਗੱਲ ਕਰੀਏ ਇੰਟਰ ਸਟੇਟ ਟਰੈਵਲ, ਤਾਂ ਇੰਟਰ ਸਟੇਟ ਟਰੈਵਲ ਦੇ ਵਿੱਚ ਤਾਂ ਮੈਨੂੰ ਪਤਾ ਹੈ ਕਿ ਇਸ ਸਮੇਂ ਅਗਰ ਤੁਹਾਡੀ ਕੋਈ ਵੀ ਕਨੈਕਟਿੰਗ ਫਲਾਈਟ ਵਿਦ ਇਨ 24 to 48 ਆਵਰਸ ਹੈਗੀ ਹੈ, ਤਾਂ ਤੁਹਾਨੂੰ ਇੱਕ ਤੋਂ ਦੂਜੇ ਬਾਰਡਰ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ, ਬਟ ਤੁਹਾਨੂੰ ਇੱਕ ਟਰੈਵਲ ਪਾਸ ਲੈਣਾ ਪੈਂਦਾ। ਜਿਵੇਂ ਹੁਣ ਰੀਸੈਂਟਲੀ ਏਅਰ ਇੰਡੀਆ ਨੇ ਫਲਾਈਟ ਕੀਤੀਆਂ ਨੇ ਸਿਡਨੀ ਤੋਂ ਦਿੱਲੀ ਦੀਆਂ, ਤਾਂ ਉਹਦੇ ਵਿੱਚ ਜੇ ਕੋਈ ਪੈਸੰਜਰ ਮੈਲਬਰਨ ਤੋਂ ਸਿਡਨੀ ਜਾਣਾ ਚਾਹੁੰਦਾ, ਅਦਰਵਾਈਜ਼ ਤਾਂ ਸਿਡਨੀ ਅਲਾਉ ਨਹੀਂ ਕਰਦਾ, ਪਰ ਜੇ ਤੁਸੀਂ ਟਰੈਵਲ ਪਾਸ ਲੈ ਲੈਂਦੇ ਹੋ, ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਕੰਡੀਸ਼ਨ ਲਿਖੀ ਹੈ ਕਿ ਤੁਸੀਂ ਅਗਰ ਸਿਡਨੀ ਏਅਰਪੋਰਟ ਤੇ ਉਤਰਦੇ ਹੋ ਤਾਂ ਸਿਡਨੀ ਏਅਰਪੋਰਟ ਤੋਂ ਹੀ ਅਗਲੀ ਫਲਾਈਟ ਲੈਂਦੇ ਹੋ, ਤਾਂ ਤੁਸੀਂ ਉਹ ਟਰੈਵਲ ਲੈ ਸਕਦੇ ਹੋ, ਯੂ ਕੈਨ ਟਰੈਵਲ ਔਨ ਦੈਟ ਵਨ। ਔਰ ਸੇਮ ਵੇ ਅਗਰ ਤੁਸੀਂ ਇੰਡੀਆ ਤੋਂ ਜਾਂ ਕਿਤੋਂ ਵੀ ਬਾਹਰੋਂ ਦੀ ਸਿਡਨੀ ਏਅਰਪੋਰਟ ਆ ਰਹੇ ਹੋ, ਤਾਂ ਤੁਸੀਂ ਸਿਡਨੀ ਏਅਰਪੋਰਟ ਤੇ ਆ ਕੇ ਤੁਸੀਂ 14 ਦਿਨ ਦਾ ਕੁਆਰੰਟੀਨ ਆਪਣੇ ਕੋਸਟ ਤੇ ਕਰੋਗੇ, ਉਸ ਤੋਂ ਬਾਅਦ ਤੁਸੀਂ ਆਪਣੀ ਸਟੇਟ ਵਿੱਚ ਟਰੈਵਲ ਕਰ ਸਕਦੇ ਹੋ।
ਠੀਕ, ਸੋ ਜਿਹੜਾ ਇਹ ਕਨੈਕਟਿੰਗ ਫਲਾਈਟ ਦਾ ਮੈਨੂੰ ਲੱਗਦਾ ਕਿ ਇੱਕ ਸਹਾਰਾ ਦਿੱਤਾ ਗਿਆ, ਇਹ ਕਾਫੀ ਹੱਦ ਤੱਕ ਫਾਇਦੇਮੰਦ ਹੋ ਸਕਦਾ, ਕਿਉਂਕਿ ਜੇਕਰ ਉੱਥੇ ਪੈਸੰਜਰ ਨੇ ਰੁਕਣਾ ਹੀ ਨਹੀਂ ਆ, ਸਿੱਧਾ ਨਾਲ ਲੱਗਦੀ ਦੂਸਰੀ ਫਲਾਈਟ ਲੈਣੀ ਆ, ਤੇ ਜਿਹੜਾ ਇਹ ਪਾਸ ਹੈ ਜਾਂ ਫਿਰ ਜੋ ਵੀ ਪਰਮਿਟ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ, ਇਹ ਕਾਫੀ ਲਾਹੇਵੰਦ ਹੋ ਸਕਦਾ ਹੈ ਨਾ, ਜਦੋਂ ਅਸੀਂ ਇੰਟਰਸਟੇਟ ਦੀ ਵੀ ਗੱਲ ਕਰਦੇ ਹਾਂ। ਜੀ, ਔਰ ਮੈਨੂੰ ਲੱਗਦਾ ਕਿ ਜਾਣ ਵਾਲੇ ਵੀ ਅਸਲ ਦੇ ਵਿੱਚ ਉਹੀ ਹੁੰਦੇ ਆ ਜਿਹਨਾਂ ਨੂੰ ਤਤਕਾਲੀਨ ਜਿਹੜੇ ਹਾਲਾਤ ਹੈ ਉਹਦੇ ਵਿੱਚ ਜਾਣਾ ਪੈਂਦਾ, ਯਾਨੀ ਐਮਰਜੈਂਸੀ ਦੇ ਵਿੱਚ ਜਾਣਾ ਪੈਂਦਾ, ਔਰ ਅੱਜ ਕੱਲ ਦੇ ਮਾਹੌਲ ਦੇ ਵਿੱਚ ਖੁਸ਼ੀ ਖੁਸ਼ੀ ਵਾਲਾ ਤਾਂ ਕੋਈ ਇਸ ਤਰ੍ਹਾਂ ਦਾ ਜਾਣ ਵਾਲਾ ਕੋਈ ਆਸਾਰ ਬਣਦਾ ਹੀ ਨਹੀਂ ਪਿਆ ਹਨਾ, ਸੋ ਮਾਹੌਲ ਹੀ ਇਸ ਤਰ੍ਹਾਂ ਦਾ ਕੁਛ ਬਣਿਆ ਹੋਇਆ। ਜੀ, ਤੇ ਇਸ ਤੋਂ ਇਲਾਵਾ ਮਨਪ੍ਰੀਤ, ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਹੋਰ ਕੀ ਸਲਾਹ ਦੇਣੀ ਚਾਹੋਗੇ ਜਿਹੜੇ ਇਸ ਵੇਲੇ ਇਸੇ ਗੱਲ ਦੀ ਉਡੀਕ ਕਰ ਰਹੇ ਆ, ਜਿਹੜੇ ਪਹਿਲਾਂ ਚਾਰਟਰਡ ਫਲਾਈਟਸ ਦੇ ਵਿੱਚ ਵੀ ਇਸੇ ਕਰਕੇ ਨਹੀਂ ਗਏ, ਉਹਨਾਂ ਨੂੰ ਲੱਗਦਾ ਸੀ ਵੀ ਖਰਚਾ ਜ਼ਿਆਦਾ ਹੋ ਜਾਣਾ ਹਨਾ, ਔਰ ਅਸੀਂ ਉਡੀਕਦੇ ਹਾਂ ਹੋ ਸਕਦਾ ਖੁੱਲ ਹੀ ਜਾਣਾ ਬੈਨ, ਹੋ ਸਕਦਾ ਖੁੱਲ ਹੀ ਜਾਣਾ, ਔਰ ਇਸੇ ਉਡੀਕ ਦੇ ਵਿੱਚ ਉਹਨਾਂ ਦਾ ਜਿਹੜਾ ਕਾਫੀ ਸਮਾਂ ਜਿਹੜਾ ਆ ਉਹ ਵੀ ਲੰਘਦਾ ਜਾ ਰਿਹਾ, ਔਰ ਪਿੱਛੇ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਆ ਉਹਨਾਂ ਦੇ ਬਣੀਆਂ ਹੋਈਆਂ।
ਜੀ ਮੈਨੂੰ ਲੱਗਦਾ ਕਿ ਇੱਕ ਤਾਂ ਅਗਰ ਤੁਸੀਂ ਦੇਖੋ ਤਾਂ ਇੱਧਰੋਂ ਆਸਟ੍ਰੇਲੀਆ ਤੋਂ ਜਾਣਾ ਅਗਰ ਜਾਂਦੇ ਹੋ ਤਾਂ ਉਹ ਹੁਣ ਕਾਫੀ ਸਟ੍ਰੀਮਲਾਈਨ ਹੋ ਗਿਆ ਹੋਇਆ, ਕਾਫੀ ਚੋਇਸਿਸ ਨੇ ਹਲੇ ਵੀ, ਮੈਂ ਇਹ ਨਹੀਂ ਕਹੂੰਗੀ ਕਿ ਬਹੁਤ ਕਨਵੀਨੀਅੰਟ ਚੋਇਸਿਸ ਹੈ, ਬਟ ਫੇਰ ਵੀ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਜਾ ਸਕਦੇ ਹੋ। ਤੁਹਾਡੇ ਕੋਲ ਐਗਜ਼ੈਂਪਸ਼ਨ ਦ ਗੁੱਡ ਪਾਰਟ ਜਿਹੜਾ ਸੁਣਨ ਸੀ, ਆਈ ਮੀਨ ਆਈ ਵੁੱਡ ਸੇ ਇੰਪਲੀਮੈਂਟ ਹੋ ਚੁੱਕਾ ਹੈ, ਉਹ ਇਹ ਹੈ ਕਿ ਤੁਹਾਨੂੰ ਹੁਣ ਇੰਡੀਆ ਦਾ ਕੁਆਰੰਟੀਨ ਨਹੀਂ ਕਰਨਾ ਪੈਂਦਾ ਜੇ ਤੁਹਾਡੇ ਕੋਲ ਨੈਗੇਟਿਵ ਕੋਵਿਡ ਰਿਪੋਰਟ ਹੈ। ਚਾਰ ਦਿਨ ਪਹਿਲਾਂ ਤੁਸੀਂ ਅਗਰ ਰਿਪੋਰਟ ਕਰ ਲੈਂਦੇ ਹੋ ਤਾਂ ਤੁਹਾਨੂੰ ਉੱਥੇ ਜਾ ਕੇ ਕੁਆਰੰਟੀਨ ਨਹੀਂ ਕਰਨਾ ਪੈਂਦਾ, ਜੋ ਬਹੁਤ ਵੱਡੀ ਸਹੂਲਤ ਹੈ। ਤੁਸੀਂ ਆਪਣੇ ਸਿੱਧਾ ਘਰ ਜਾ ਸਕਦੇ ਹੋ, ਘਰ ਜਾ ਕੇ ਹੀ ਕੁਆਰੰਟੀਨ ਜਾਓਗੇ, ਆਪਣੇ ਘਰ ਦੇ ਅੰਦਰ ਰਹਿਣਾ, ਤਾਂ ਉਹ ਬਹੁਤ ਵੱਡੀ ਸਹੂਲਤ ਹੈ। ਇਸ ਕਰਕੇ ਇਧਰੋਂ ਦੀ ਜਾਣਾ ਕਾਫੀ ਈਜ਼ੀ ਹੋ ਗਿਆ ਹੁਣ ਮੈਂ ਕਹਿ ਸਕਦੀ ਹਾਂ, ਕਿਉਂਕਿ ਟਿਕਟ ਵੀ ਸਸਤੀ ਹੋ ਗਈ ਹੈ, ਕਿਉਂਕਿ ਹੁਣ ਕਮਰਸ਼ੀਅਲ ਫਲਾਈਟਾਂ ਨੇ ਆਪਣੀਆਂ ਫਲਾਈਟਾਂ ਸ਼ੁਰੂ ਕਰ ਦਿੱਤੀਆਂ, ਚਾਰਟਰ ਫਲਾਈਟ ਦੀ ਲੋਨ ਨਹੀਂ ਪੈਂਦੀ ਜ਼ਿਆਦਾ, ਤਾਂ ਟਿਕਟ ਵੀ 1000-1090 ਤੱਕ 1100 ਤੱਕ ਮਿਲ ਜਾਂਦੀ ਹੈ, ਤਾਂ ਉਹ ਬਹੁਤ ਆਸਾਨ ਹੋ ਗਿਆ। ਹਾਂਜੀ, ਜਿਹੜਾ ਆਸਟ੍ਰੇਲੀਆ ਹੈ ਉਹ ਹਲੇ ਵੀ ਮਜਬੂਰੀ ਮੈਨੂੰ ਲੱਗਦਾ ਕਿ ਹਲੇ ਲੰਬੀ ਚੱਲੇਗੀ, ਕਿਉਂਕਿ ਜਿਵੇਂ ਜਿਵੇਂ ਰੈਸਟ੍ਰਿਕਸ਼ਨਸ ਆਪਾਂ ਦੇਖਦੇ ਹਾਂ ਕਿ ਐਕਸਟੈਂਡ ਹੋਈ ਜਾ ਰਹੀਆਂ ਨੇ, 24 ਅਕਤੂਬਰ ਤੱਕ ਤਾਂ ਈਵਨ ਮੈਲਬਰਨ ਏਅਰਪੋਰਟ ਵੀ ਬੰਦ ਪਿਆ।
ਬਿਲਕੁਲ,
ਤੇ ਈਵਨ ਜਦੋਂ ਜੇ ਉਹ ਸ਼ੁਰੂ ਵੀ ਕਰ ਦਿੰਦੇ ਨੇ ਤਾਂ ਮੈਨੂੰ ਜਿਸ ਤੱਕ ਲੱਗਦਾ ਕਿ ਉਹ ਇਕਦਮ ਸਾਰੀ ਸਾਈਟ ਸ਼ੁਰੂ ਨਹੀਂ ਕਰ ਪਾਣਗੇ, ਲਿਮਿਟਡ ਨੰਬਰ ਹੋਣਗੇ, ਤਾਂ ਜਿਹੜੇ ਪੈਸੰਜਰ ਨੇ ਵਾਪਸ ਆਸਟ੍ਰੇਲੀਆ ਆਉਣਾ ਹੈ ਤਾਂ ਉਹਨਾਂ ਲਈ ਮਜਬੂਰੀ ਹਲੇ ਬਣੀ ਰਹੀ।
ਠੀਕ, ਸੋ ਇੱਕ ਇਹ ਵੀ ਥੋੜੀ ਜਿਹੀ ਰਾਹਤ ਵਾਲੀ ਗੱਲ ਤੁਸੀਂ ਕਹੀ ਹੈ ਕਿ ਜਿਹੜੇ ਇੱਥੋਂ ਕੋਵਿਡ ਟੈਸਟ ਕਰਵਾ ਕੇ ਜਾਂਦੇ ਔਰ ਜਿਨ੍ਹਾਂ ਦੀ ਰਿਪੋਰਟ ਇੱਥੋਂ ਨੈਗੇਟਿਵ ਰਹਿੰਦੀ ਹੈ ਤਾਂ ਉੱਥੇ ਜਾ ਕੇ ਉਹਨਾਂ ਨੂੰ ਫਿਰ ਖੱਜਲ ਖੁਆਰੀ ਜਿਹੜੀ ਆ ਉਹ ਨਹੀਂ ਹੁੰਦੀ। ਇਹ ਇੱਕ ਬਹੁਤ ਵੱਡਾ ਇੱਕ ਖਾਦਸ਼ਾ ਜਿਹੜਾ ਉਹ ਪ੍ਰਗਟਾਇਆ ਜਾਂਦਾ ਹੈ ਉੱਥੇ ਜਾਣ ਵੇਲੇ, ਜਦੋਂ ਜਿਹੜੇ ਕੁਛ ਲੋਕ ਇੱਥੇ ਫਸੇ ਹੋਏ ਨਾ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਹੈ ਉਹ ਇਸ ਵੇਲੇ ਇਹ ਹੁੰਦਾ ਕਿ ਪਤਾ ਨਹੀਂ ਉੱਥੇ ਕਿੰਨੀ ਕੁ ਖੱਜਲ ਖੁਆਰੀ ਹੋਣੀ ਹੈ ਜਦੋਂ ਅਸੀਂ ਜਾਣਾ, ਜਾਂ ਫਿਰ ਕਈ ਵਾਰ ਹੁੰਦਾ ਕਿ ਜਿਹੜੇ ਬੱਚਿਆਂ ਦੇ ਮਾਪੇ ਇੱਥੇ ਫਸੇ ਹੋਏ ਆ, ਕਿਉਂਕਿ ਬੱਚੇ ਆਪ ਨਾਲ ਨਹੀਂ ਜਾ ਸਕਦੇ ਹਨਾ, ਜੇ ਉਹ ਮਾਪਿਆਂ ਨੂੰ ਭੇਜਦੇ ਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਕਿਤੇ ਨਾ ਕਿਤੇ ਲੱਗਦਾ ਕਿ ਕਿਤੇ ਉੱਥੇ ਜਾ ਕੇ ਇਹਨਾਂ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ, ਹਨਾ, ਕਿਉਂਕਿ ਮਾਪੇ ਜਿਹੜੇ ਆ ਉਹ ਉਸ ਏਜ ਗਰੁੱਪ ਦੇ ਵਿੱਚ ਹੁੰਦੇ ਆ ਜਿੱਥੇ ਉਹ ਬਹੁਤ ਜ਼ਿਆਦਾ ਭੱਜ ਦੌੜਾਈ ਵੀ ਨਹੀਂ ਕਰ ਸਕਦੇ, ਹਨਾ। ਸੋ ਇਸੇ ਕਰਕੇ ਇਹ ਜਿਹੜੀਆਂ ਚਿੰਤਾਵਾਂ ਆ ਉਹ ਸਾਡੇ ਲੋਕਾਂ ਦੀਆਂ ਬਣੀਆਂ ਹੋਈਆਂ, ਸੋ ਮੈਨੂੰ ਲੱਗਦਾ ਇਹਦੇ ਨਾਲ ਵੀ ਬੜੀ ਰਾਹਤ ਮਿਲੀ ਹੋਣੀ ਆ ਸਾਡੇ ਦੋਸਤਾਂ ਨੂੰ, ਔਰ ਇਹ ਬੜਾ ਕਲੀਅਰ ਹੋਇਆ ਹੋਣਾ, ਕਿਉਂਕਿ ਇਹ ਚੀਜ਼ਾਂ ਕਈ ਦੋਸਤਾਂ ਨੂੰ ਕਲੀਅਰ ਹੀ ਨਹੀਂ ਹੈਗੀਆਂ ਕਿ ਜਿਹੜੇ ਇੱਥੋਂ ਜਾਣ ਵਾਲੇ ਜਿਹੜੇ ਲੋਕ ਆ ਜੇ ਉੱਥੇ ਉਹਨਾਂ ਦਾ ਕੋਵਿਡ ਟੈਸਟ ਕੀਤਾ ਜਾਂਦਾ, ਕਿਉਂਕਿ ਇਹ ਬਹੁਤ ਵੱਡਾ ਉੱਥੇ ਇੱਕ ਡਰ ਵੀ ਮਹਿਸੂਸ ਕੀਤਾ ਜਾ ਰਿਹਾ ਕਿ ਉੱਥੇ ਕੋਵਿਡ ਟੈਸਟ ਜਿਹੜਾ ਹੈ ਉਹ ਜ਼ਬਰਦਸਤੀ ਕੀਤਾ ਜਾ ਰਿਹਾ, ਸੋ ਇਸ ਕਰਕੇ ਉਹਨਾਂ ਨੂੰ ਕਿਸੇ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਨਾ ਜਾਣਾ ਪੈ ਜੇ, ਹਨਾ। ਸੋ ਇਹ ਚੀਜ਼ਾਂ ਜਿਹੜੀਆਂ ਨਾਲ ਲੱਗਦੀਆਂ, ਸੋ ਮੈਨੂੰ ਲੱਗਦਾ ਕਿ ਅੱਜ ਇਸ ਗੱਲਬਾਤ ਤੋਂ ਔਰ ਤੁਹਾਡੇ ਵੱਲੋਂ ਦਿੱਤੀ ਇਸ ਜਾਣਕਾਰੀ ਦੇ ਨਾਲ ਵੀ ਬਹੁਤ ਵੱਡਾ ਇੱਕ ਆਸਰਾ ਜਿਹੜਾ ਉਹ ਮਿਲਿਆ ਹੋਣਾ, ਜਿਹੜੇ ਦੋਸਤ ਜਿਹੜੇ ਲੋਕ ਅਜੇ ਵੀ ਵਾਪਸੀ ਦੀ ਜਿਹੜੀ ਉਮੀਦ ਆ ਉਹ ਕਰ ਰਹੇ ਆ ਇਹਨਾਂ ਦਿਨਾਂ ਦੇ ਵਿੱਚ। ਸੋ ਮੈਂ ਜ਼ਰੂਰ ਇਹੀ ਗੁਜ਼ਾਰਿਸ਼ ਕਰਾਂਗੀ ਜਿਹੜੇ ਦੋਸਤ ਇਸ ਵੇਲੇ ਸੁਣ ਰਹੇ ਨੇ ਕਿ ਤੁਸੀਂ ਜੇਕਰ ਇਸ ਤਰ੍ਹਾਂ ਦੀ ਕਿਸੇ ਵੀ ਕੰਡੀਸ਼ਨ ਦੇ ਵਿੱਚ ਹੋ ਔਰ ਤੁਸੀਂ ਤੁਹਾਡੇ ਪੇਰੈਂਟਸ ਜਿਹੜੇ ਆ ਉਹ ਵਾਪਸੀ ਕਰਨਾ ਚਾਹੁੰਦੇ ਆ ਜਾਂ ਫਿਰ ਤੁਹਾਨੂੰ ਕਿਸੇ ਜ਼ਰੂਰੀ ਉੱਥੇ ਐਮਰਜੈਂਸੀ ਦੇ ਲਈ ਜਾਣਾ ਪੈ ਰਿਹਾ ਤਾਂ ਤੁਸੀਂ ਜ਼ਰੂਰ ਆਪਣਾ ਜਿਹੜਾ ਟ੍ਰਿਪ ਆ ਉਹ ਬਣਾ ਸਕਦੇ ਹੋ, ਜਿਸ ਤਰ੍ਹਾਂ ਮਨਪ੍ਰੀਤ ਵਾਲੀਆ ਹੋਰਾਂ ਨੇ ਦੱਸਿਆ ਕਿ ਇਸ ਵੇਲੇ ਕੁਛ ਜਿਹੜੀਆਂ ਫਲਾਈਟਸ ਆ ਉਹ ਅਵੇਲੇਬਲ ਹੈਗੀਆਂ ਨੇ। ਸੋ ਮਨਪ੍ਰੀਤ ਹੋਰਾਂ ਨੂੰ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਜਰਨੀ ਹੱਬ ਟਰੈਵਲ ਤੋਂ, ਮਨਪ੍ਰੀਤ ਨੇ ਔਰ ਉਹਨਾਂ ਦਾ ਫੋਨ ਨੰਬਰ ਅਸੀਂ ਜ਼ਰੂਰ ਮਨਪ੍ਰੀਤ ਤੁਹਾਨੂੰ ਕਹਾਂਗੇ ਕਿ ਤੁਸੀਂ ਆਪਣਾ ਜ਼ਰੂਰ ਸਾਂਝਾ ਕਰੋ, ਔਰ ਜਾਂ ਫਿਰ ਤੁਹਾਡੇ ਕੋਈ ਵੀ ਕੰਟੈਕਟ ਲਿੰਕਸ ਜਿਹੜੇ ਆ ਜਾਂ ਫਿਰ ਤੁਹਾਡਾ ਕੋਈ ਪੇਜ ਜਾਂ ਜਿਹੜਾ ਬਿਜ਼ਨਸ ਦਾ ਕੋਈ ਵੀ ਇਹੋ ਜਿਹਾ ਲਿੰਕ ਆ ਉਹ ਜ਼ਰੂਰ ਸਾਂਝਾ ਕਰੋ।
ਹਾਂਜੀ ਬਿਲਕੁਲ, ਜਿਹੜੇ ਵੀ ਪੈਸੰਜਰ ਨੂੰ ਕੋਈ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ, ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਤੁਸੀਂ ਮੀਟਿੰਗ ਨੂੰ ਫੋਨ ਕਰ ਸਕਦੇ ਹੋ, ਮੇਰਾ ਫੋਨ ਨੰਬਰ ਤੁਸੀਂ ਲੈ ਲਓ 04-10-1082, ਇਹ ਨੰਬਰ ਮੇਰੇ ਕੋਲ ਆਫਿਸ ਵਿੱਚ ਹੋਏਗਾ, ਔਰ ਇਸ ਤੋਂ ਇਲਾਵਾ ਤੁਸੀਂ ਸਾਡੇ ਫੇਸਬੁੱਕ ਪੇਜ ਜਰਨੀ ਹੱਬ ਟਰੈਵਲ ਦੇ ਉੱਪਰ ਵੀ ਜਾ ਸਕਦੇ ਹੋ ਜਾਂ ਸਾਡੀ ਵੈਬਸਾਈਟ journeyhubtravel.com ਤੇ ਵੀ ਜਾ ਸਕਦੇ ਹੋ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੀ ਇਨਫੋਰਮੇਸ਼ਨ ਐਜ਼ ਸੂਨ ਐਜ਼ ਪੋਸੀਬਲ ਜਿਹੜੀ ਸਾਨੂੰ ਅਵੇਲੇਬਲ ਹੁੰਦੀ ਹੈ ਅਸੀਂ ਜ਼ਰੂਰ ਸ਼ੇਅਰ ਕਰੀਏ, ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਵੀ ਕੋਈ ਰਿਕੁਐਸਟ ਹੈ ਤੁਸੀਂ ਮੈਸੇਜ ਕਰ ਸਕਦੇ ਹੋ, ਤੁਸੀਂ ਈਮੇਲ ਕਰ ਸਕਦੇ ਹੋ, ਤੇ ਆਈ ਵਿਲ ਬੀ ਹੈਪੀ ਟੂ ਰਿਪਲਾਈ।
ਠੀਕ, ਸੋ ਮਨਪ੍ਰੀਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਸਰੋਤਿਆਂ ਦੇ ਨਾਲ ਇਹ ਸਾਰੀ ਕੀਮਤੀ ਜਾਣਕਾਰੀ ਜਿਹੜੀ ਹੈ ਸਾਂਝੀ ਕਰਨ ਦੇ ਲਈ। ਉਮੀਦ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਹੋਰ ਨਵਾਂ ਬਦਲਾਅ ਆਉਂਦਾ ਤੇ ਅਸੀਂ ਜ਼ਰੂਰ ਤੁਹਾਡੇ ਤੋਂ ਇਹ ਬਦਲਾਅ ਜਿਹੜਾ ਜਾਂ ਜਾਣਕਾਰੀ ਜਿਹੜੀ ਆ ਉਹਦੇ ਬਾਰੇ ਅਪਡੇਟ ਸਾਡੇ ਸਰੋਤਿਆਂ ਤੱਕ ਪਹੁੰਚਾਵਾਂਗੇ ਤੁਹਾਡੇ ਜ਼ਰੀਏ।
ਜੀ ਜ਼ਰੂਰ, ਥੈਂਕ ਯੂ ਸੋ ਮਚ,
ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇਹ ਸਨ ਮਨਪ੍ਰੀਤ ਵਾਲੀਆ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸਨ ਜਰਨੀ ਹਬ ਟਰੈਵਲ ਤੋਂ ਔਰ ਬਹੁਤ ਵਧੀਆ ਜਾਣਕਾਰੀ ਜਿਹੜੀ ਆ ਉਹਨਾਂ ਨੇ ਦਿੱਤੀ ਹੈ ਫਲਾਈਟਸ ਦੇ ਰਿਗਾਰਡਿੰਗ ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਸ਼ੰਕ ਆ ਉਹ ਵੀ ਨਿਵਰਤ ਹੋਏ ਹੋਣੇ ਆ ਬਹੁਤ ਸਾਰੇ ਦੋਸਤਾਂ ਦੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸ਼ੰਕਾਵਾਂ ਬਹੁਤ ਸਾਰੇ ਜਿਹੜੇ ਡਰ ਜਿਹੜੇ ਉਹ ਬਣੇ ਹੋਏ ਆ ਇਸ ਵੇਲੇ ਕਿ ਵਾਪਸ ਜਾਈਏ ਨਾ ਜਾਈਏ ਭੇਜੀਏ ਨਾ ਭੇਜੀਏ ਪੇਰੈਂਟਸ ਜਿਹੜੇ ਆ ਜੇ ਉਹਨਾਂ ਨੂੰ ਭੇਜਦੇ ਆ ਤਾਂ ਕੋਈ ਹੋਰ ਸਮੱਸਿਆ ਨਾ ਖੜੀ ਹੋ ਜਾਏ ਹਨਾ ਸੋ ਇਹਦੇ ਬਾਰੇ ਚ ਉਹਨਾਂ ਨੇ ਬੜਾ ਸਪਸ਼ਟ ਦੱਸਿਆ ਕਿ ਇੱਥੋਂ ਜਾਣ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਜੇਕਰ ਕੋਰੋਨਾ ਨੈਗੇਟਿਵ ਰਿਪੋਰਟ ਉਹਨਾਂ ਦੇ ਨਾਲ ਹੈ ਉਹਨਾਂ ਦੇ ਕੋਲ ਹੈ ਤਾਂ ਉਹਨਾਂ ਨੂੰ ਫਿਰ ਉੱਥੇ ਜਾਣ ਤੇ ਏਦਾਂ ਦਾ ਕੁਛ ਵੀ ਨਹੀਂ ਕੀਤਾ ਜਾਂਦਾ ਤੰਗ ਨਹੀਂ ਕੀਤਾ ਜਾਂਦਾ ਸੋ ਇਹ ਇੱਕ ਰਾਹਤ ਹੈ ਤੇ ਦੂਸਰੀ ਚੀਜ਼ ਜਿਹੜੀ ਆ ਉਹ ਉਹਨਾਂ ਨੇ ਇਹੀ ਦੱਸੀ ਹੈ ਕਿ ਜੇਕਰ ਜਿਹੜੀਆਂ ਫਲਾਈਟਸ ਆ ਕੋਨੈਕਟਿਡ ਫਲਾਈਟਸ ਆ ਤਾਂ ਫਿਰ ਉਹਨਾਂ ਨੂੰ ਵੀ ਕੁਆਰੰਟੀਨ ਜਿਹੜਾ ਸਟੇਟ ਵਾਈਡ ਨਹੀਂ ਕਰਨਾ ਪੈਂਦਾ ਜਦਕਿ ਉੱਥੋਂ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਜਿਹੜੀਆਂ ਪਰੇਸ਼ਾਨੀਆਂ ਉਹ ਅਜੇ ਵੀ ਥੋੜੀਆਂ ਜਿਹੀਆਂ ਜ਼ਿਆਦਾ ਬਣੀਆਂ ਹੋਈਆਂ ਨੇ। ਖੈਰ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਇਹ ਸਿਲਸਿਲਾ ਹੁਣ ਇੱਥੇ ਖਤਮ ਕਰਦੇ ਹਾਂ। ਅਗਲਾ ਜਿਹੜਾ ਸਿਲਸਿਲਾ ਆ ਉਹ ਆਪਾਂ ਗੱਲਾਂ ਬਾਤਾਂ ਦਾ ਬਹੁਤ ਜਲਦ ਲੈ ਕੇ ਆਉਂਦੇ ਹਾਂ। ਫਿਲਹਾਲ ਇੱਕ ਦੋ ਅਨਾਊਂਸਮੈਂਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਉਸ ਤੋਂ ਬਾਅਦ ਪਿਆਰਾ ਜਿਹਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਫਿਰ ਆਉਂਦੇ ਹਾਂ ਜੀ। ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਲੈ ਕੇ ਅਗਲੇ ਹਿੱਸੇ ਦੇ ਵਿੱਚ ਬਣੇ ਰਹੋ ਜੁੜੇ ਰਹੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਕੱਢ ਕੇ ਇੱਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਛੱਡ ਕੇ ਜੇ ਰਹਿਣਾ ਚੁਣ ਗੈਰਾਂ ਨਾਲ ਵੇ ਜਾ ਜਾ ਮੈਂ ਨੀ ਰੋਕਦੀ। ਮੈਨੂੰ ਛੱਡ ਕੇ ਜੇ ਰਹਿਣਾ ਚੁਣ ਗੈਰਾਂ ਨਾਲ ਵੇ ਜਾ ਜਾ ਮੈਂ ਨੀ ਰੋਕਦੀ। ਮਿਲਿਆ ਵੇ ਮੈਂ ਉਦੋਂ ਵੀ ਸਾਂਝ ਆਉਂਦੀ ਪਤਾ ਹੁੰਦਾ ਜ
जे इंज करनी तू सोच समझ के लोगी जद तू नहीं सी मिलया वे मैं ओदो भी साजों दी पता हुंदा जे इंज करनी तू सोच समझ के लोगी तैनू पुछे या ना यारा कद कोई भी सवाल खुद नू रही कोस दी मैनू छड़ के जे रहना चोने गेरा नाल वे जा मैं नी रोक दी मैनू छड़ के जे रहना चोने गेरा नाल वे जा मैं नी रोक दी समझी तू मेरे नाल खुदा ए मेरा अंदरों बंटी होर तू परों होर चेहरा ए तेरा कली ना मैनू समझी तू मेरे नाल खुदा ए मेरा अंदरों बंटी होर तू परों होर चेहरा ए तेरा जेड़ी मेरे नाल खेड गयो तू चाल वे दारू बनी होश दी मैनू छड़ के जे रहना चोने गैरा नाल वे जा मैं नी रोक दी मैनू छड़ के जे रहना चोने गैरा नाल वे जा मैं नी रोक दी मैं नी रोक दी
ਲੋ ਜੀ ਗੀਤਾਂ ਦਾ ਆਨੰਦ ਤੁਸੀਂ ਲੈ ਰਹੇ ਹੋ ਔਰ ਇਸ ਵੇਲੇ ਸੁਣ ਰਹੇ ਹੋ ਤੁਸੀਂ ਲਹਿਰਾਂ ਪ੍ਰੋਗਰਾਮ ਹਰਮਨ ਰੇਡੀਓ ਤੇ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਪ੍ਰੋਗਰਾਮ ਚ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਤੇ ਇਸ ਤੋਂ ਪਹਿਲਾਂ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਬਹੁਤ ਸਾਰੇ ਦੋਸਤਾਂ ਦੇ ਇਸ ਤਰ੍ਹਾਂ ਦੇ ਸ਼ੰਕੇ ਸੀਗੇ ਸਵਾਲ ਸੀਗੇ ਕਿ ਅੱਜ ਕੱਲ੍ਹ ਜਿਹੜੀਆਂ ਫਲਾਈਟਸ ਆ ਉਹ ਜੇਕਰ ਚੱਲ ਰਹੀਆਂ ਤਾਂ ਕਿੱਥੋਂ ਚੱਲ ਰਹੀਆਂ ਆ ਜੇਕਰ ਅਸੀਂ ਜਾਣਾ ਹੋਵੇ ਜਾਂ ਫਿਰ ਜੇ ਕਿਸੇ ਨੇ ਜਾਣਾ ਹੋਵੇ ਤਾਂ ਉਹ ਕਿਸ ਤਰ੍ਹਾਂ ਸੰਪਰਕ ਕਰੇ ਕਿਸ ਆਧਾਰ ਦੇ ਉੱਤੇ ਉਹਨਾਂ ਨੂੰ ਜਾਣ ਦਿੱਤਾ ਜਾ ਸਕਦਾ ਹੈ ਹਨਾ ਔਰ ਇਹਦੇ ਬਾਰੇ ਜਿਹੜੀ ਜਾਣਕਾਰੀ ਸੀ ਉਹ ਮਨਪ੍ਰੀਤ ਵਾਲੀ ਹੋਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਉਮੀਦ ਕਰਦੀ ਹਾਂ ਕਿ ਇਸ ਜਾਣਕਾਰੀ ਦੇ ਨਾਲ ਤੁਹਾਨੂੰ ਕੁਛ ਹੱਦ ਤੱਕ ਜਿਹੜਾ ਫਾਇਦਾ ਉਹ ਜ਼ਰੂਰ ਹੋਇਆ ਹੋਵੇਗਾ ਤੇ ਲਓ ਜੀ ਇੱਕ ਗੀਤ ਵੀ ਸੁਣਨ ਦੀ ਫਰਮਾਇਸ਼ ਸਾਨੂੰ ਕੀਤੀ ਹੈ ਹਰਫ ਚੀਮਾ ਦੀ ਆਵਾਜ਼ ਦੇ ਵਿੱਚ ਅਰਸ਼ ਮੱਲੀ ਹੋਰਾਂ ਦੀ ਜਿਹੜੀ ਫਰਮਾਇਸ਼ ਸੀ ਉਹ ਸਾਡੇ ਤੱਕ ਪਹੁੰਚੀ ਸੀ ਕੋਸ਼ਿਸ਼ ਕਰਦੀ ਹਾਂ ਸਗੋਂ ਇੱਕ ਗੀਤ ਜਿਹੜਾ ਉਹ ਮਿਸ ਵੀ ਹੋ ਗਿਆ ਸਤਿੰਦਰ ਸਰਤਾਜ ਦਾ ਮੈਂ ਤੁਹਾਡੇ ਲਈ ਗੀਤ ਜਿਹੜਾ ਸੀ ਉਹ ਚਲਾਉਣਾ ਸੀਗਾ ਮਤਵਾਲੀਏ ਪਰ ਉਹ ਗੀਤ ਜਿਹੜਾ ਉਹ ਅਚਾਨਕ ਇਹਦੇ ਵਿੱਚੋਂ ਸਕਿੱਪ ਹੋ ਗਿਆ ਜੀ ਸਾਡੇ ਡਾਟਾਬੇਸ ਚੋਂ ਹੁਣੇ ਤੇ ਇਸ ਕਰਕੇ ਜਿਹੜਾ ਅਗਲਾ ਗੀਤ ਸੀ ਉਹ ਰੋਸ਼ਨ ਪ੍ਰਿੰਸ ਦਾ ਤੁਸੀਂ ਸੁਣਿਆ ਔਰ ਗੀਤ ਤੁਹਾਨੂੰ ਪਸੰਦ ਆਇਆ ਹੋਣਾ ਥੋੜਾ ਥੋੜਾ ਜਿੱਦਾਂ ਠੰਡਾ ਠੰਡਾ ਮਿੱਠਾ ਮਿੱਠਾ ਜਿਹਾ ਜਿਹੜਾ ਗੀਤ ਸੀਗਾ ਔਰ ਸਵੇਰੇ ਸਵੇਰੇ ਕਈ ਵਾਰ ਤਾਂ ਐਂ ਹੁੰਦਾ ਕਿ ਥੋੜਾ ਜਿਹਾ ਐਨਰਜੈਟਿਕ ਗੀਤ ਜਿਹੜਾ ਉਹ ਵੀ ਤੁਹਾਡੇ ਲਈ ਸੁਣਾਇਆ ਜਾਵੇ ਤੁਹਾਨੂੰ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾਵੇ ਹਨਾ ਕਿਉਂਕਿ ਐਨਰਜੀ ਜਿਹੜੀ ਆ ਉਹਦੀ ਬੜੀ ਲੋੜ ਹੁੰਦੀ ਹੈ ਸਵੇਰੇ ਸਵੇਰੇ ਹਨਾ ਤੇ ਐਨਰਜੀ ਜਿਹੜੀ ਆ ਉਹ ਇਕੱਲੀ ਸਵੇਰੇ ਸਵੇਰੇ ਨਹੀਂ ਚਾਹੀਦੀ ਹੁੰਦੀ ਵੈਸੇ ਤਾਂ ਸਾਰਾ ਦਿਨ ਸ਼ਾਮ ਤੱਕ ਰਾਤ ਤੱਕ ਐਨਰਜੀ ਜਿਹੜੀ ਆ ਉਹ ਜ਼ਰੂਰੀ ਹੈ ਔਰ ਆਪਣੇ ਆਪ ਦੇ ਵਿੱਚ ਐਨਰਜੈਟਿਕ ਰਹਿਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ ਹਨਾ ਪਰ ਕਈ ਵਾਰ ਕੀ ਹੁੰਦਾ ਕਿ ਜੇ ਸਵੇਰ ਸੋਹਣੀ ਹੋਵੇ ਉਹਦੀ ਸ਼ੁਰੂਆਤ ਸੋਹਣੀ ਹੋਵੇ ਹਨਾ ਤਾਂ ਫਿਰ ਬੰਦਾ ਸਾਰਾ ਦਿਨ ਊਰਜਾ ਭਰਪੂਰ ਰਹਿੰਦਾ ਹਨਾ ਊਰਜਾ ਦੇ ਨਾਲ ਭਰਿਆ ਭਰਿਆ ਰਹਿੰਦਾ ਔਰ ਸਾਰਾ ਦਿਨ ਜਿਹੜਾ ਉਹਦਾ ਸੁਹਾਵਣਾ ਨਿਕਲਦਾ ਹੈ ਅਸੀਂ ਨਾ ਗੱਲ ਕੀਤੀ ਸੀ ਸਾਈਕਲ ਦੀ ਸਾਈਕਲ ਦੇ ਉੱਤੇ ਹੀ ਇੱਕ ਬਹੁਤ ਸੋਹਣਾ ਜਿਹਾ ਇੱਕ ਮੈਸੇਜ ਮੇਰੇ ਕੋਲ ਪਹੁੰਚਿਆ ਸੀਗਾ ਕਹਿੰਦੇ ਵੀ ਸਾਈਕਲਿੰਗ ਜਿਹੜੀ ਆ ਉਹ ਅਰਥ ਵਿਵਸਥਾ ਦੇ ਲਈ ਹਾਨੀਕਾਰਕ ਹੈ ਇਹ ਮਜ਼ਾਕੀਆ ਲੱਗਦਾ ਪਰ ਸੱਚ ਹੈ ਇਹਦਾ ਦੂਸਰਾ ਪੱਖ ਹੈ ਜੀ ਸਾਈਕਲ ਚਲਾਉਣ ਦਾ ਦੂਸਰਾ ਪੱਖ ਜਿਹੜਾ ਕਿ ਕੁਛ ਆਰਥਿਕ ਪੱਧਰ ਦੇ ਉੱਤੇ ਜਿਹੜੇ ਮਜ਼ਬੂਤ ਜਾਂ ਫਿਰ ਜਿਹੜੇ ਏਕਾਧਿਕਾਰੀ ਲੋਕ ਜਿਹੜੇ ਆ ਫਾਇਦੇ ਲੈ ਰਹੇ ਆ ਉਹਨਾਂ ਦਾ ਜਿਹੜਾ ਪੱਖ ਹੈ ਉਹ ਕੀ ਹੈ ਔਰ ਇਹ ਸਾਡੇ ਹੌਲੀ ਹੌਲੀ ਸੱਭਿਆਚਾਰ ਚੋਂ ਜਾਂ ਜੀਵਨ ਜਾਂਚ ਚੋਂ ਖਤਮ ਕਿਉਂ ਹੁੰਦਾ ਜਾ ਰਿਹਾ ਹਨਾ ਉਹਦੇ ਉੱਤੇ ਹੀ ਇੱਕ ਤਰ੍ਹਾਂ ਦਾ ਕਟਾਕਸ਼ ਆ ਕਹਿੰਦੇ ਇੱਕ ਸਾਈਕਲ ਚਲਾਉਣ ਵਾਲਾ ਵਿਅਕਤੀ ਦੇਸ਼ ਦੇ ਲਈ ਬਹੁਤ ਵੱਡੀ ਮੁਸ਼ਕਲ ਹੈ ਕਿਉਂ ਕਿਉਂਕਿ ਉਹ ਕਾਰ ਨਹੀਂ ਖਰੀਦਦਾ ਉਹ ਲੋਨ ਨਹੀਂ ਲੈਂਦਾ ਉਹ ਕਾਰ ਦਾ ਬੀਮਾ ਨਹੀਂ ਕਰਵਾਉਂਦਾ ਉਹ ਤੇਲ ਨਹੀਂ ਖਰੀਦਦਾ ਉਹ ਕਾਰ ਦੀ ਸਰਵਿਸਿੰਗ ਨਹੀਂ ਕਰਵਾਉਂਦਾ ਉਹ ਪੈਸੇ ਦੇ ਕੇ ਗੱਡੀ ਪਾਰਕ ਨਹੀਂ ਕਰਦਾ, ਉਹ ਮੋਟਾ ਨਹੀਂ ਹੁੰਦਾ। ਜੀ ਹਾਂ, ਇਹ ਸੱਚ ਹੈ ਕਿ ਇੱਕ ਤੰਦਰੁਸਤ ਆਦਮੀ ਅਰਥ ਵਿਵਸਥਾ ਦੇ ਲਈ ਸਹੀ ਨਹੀਂ ਹੈ, ਕਿਉਂਕਿ ਦੇਖੋ ਜੀ ਇਕੋਨਮੀ ਦਾ ਜਿਹੜਾ ਦਾਰੋ ਮਦਾਰ ਆ ਨਾ, ਉਹ ਕਿੰਨੀਆਂ ਚੀਜ਼ਾਂ ਦੇ ਉੱਤੇ ਟਿਕਿਆ ਹੋਇਆ, ਕਿੰਨੇ ਸਾਰੇ ਕਾਰੋਬਾਰ ਜਿਹੜੇ ਆ ਉਹ ਉਹਦੇ ਨਾਲ ਸੰਬੰਧਿਤ ਆ। ਯਾਨੀ ਕਿ ਜੇਕਰ ਲੋਕ ਜਿਹੜੇ ਆ ਉਹ ਗੱਡੀਆਂ ਖਰੀਦਣਾ ਬੰਦ ਕਰ ਦੇਣਗੇ ਹਨਾ, ਤਾਂ ਕਿੰਨੇ ਹੋਰ ਜਿਹੜੇ ਕਾਰੋਬਾਰ ਆ ਉਹਦੇ ਨਾਲ ਠੱਪ ਹੋ ਸਕਦੇ ਆ। ਯਾਨੀ ਕਿ ਬੀਮਾ ਕੰਪਨੀਆਂ ਜਿਹੜੀਆਂ ਆ ਉਹਨਾਂ ਨੂੰ ਨੁਕਸਾਨ ਹੁੰਦਾ ਆ, ਜਿਹੜੇ ਪੈਟਰੋਲ ਪੰਪਸ ਨੇ ਉਹਨਾਂ ਨੂੰ ਨੁਕਸਾਨ ਹੁੰਦਾ, ਸਰਵਿਸ ਸਟੇਸ਼ਨ ਜਿਹੜੇ ਨੇ ਉਹਨਾਂ ਨੂੰ ਨੁਕਸਾਨ ਹੁੰਦਾ ਹਨਾ, ਔਰ ਜਿਹੜੇ ਪਾਰਕਿੰਗ ਪਲੇਸਿਸ ਆ ਉਹਨਾਂ ਨੂੰ ਨੁਕਸਾਨ ਹੁੰਦਾ ਹਨਾ, ਤੇ ਸਭ ਤੋਂ ਵੱਡਾ ਨੁਕਸਾਨ ਡਾਕਟਰਾਂ ਨੂੰ ਹੁੰਦਾ, ਕਿਉਂਕਿ ਜਿਹੜਾ ਸਾਈਕਲ ਚਲਾਉਂਦਾ ਬੰਦਾ ਉਹ ਮੋਟਾ ਨਹੀਂ ਹੁੰਦਾ, ਉਹਦੀ ਜਿਹੜੀ ਐਕਸਰਸਾਈਜ਼ ਆ ਹੁੰਦੀ ਰਹਿੰਦੀ ਆ, ਕਸਰਤ ਹੁੰਦੀ ਰਹਿੰਦੀ ਆ ਹਨਾ। ਤੇ ਇਹ ਸੱਚ ਹੈ ਕਿ ਇੱਕ ਤੰਦਰੁਸਤ ਆਦਮੀ ਜਿਹੜਾ ਆ ਉਹ ਅਰਥ ਵਿਵਸਥਾ ਦੇ ਲਈ ਤਾਂ ਸਹੀ ਹੈ ਹੀ ਨਹੀਂ ਹਨਾ। ਔਰ ਜਿਸ ਤਰ੍ਹਾਂ ਦਾ ਸਿਸਟਮ ਇਸ ਵੇਲੇ ਗਲੋਬਲ ਪੱਧਰ ਦੇ ਉੱਤੇ ਬਣਿਆ ਹੋਇਆ, ਦੁਨਿਆਵੀ ਪੱਧਰ ਦੇ ਉੱਤੇ ਜਿਹੜੇ ਦੁਨੀਆਂ ਦੇ ਬਹੁਤ ਕਹਿੰਦੇ ਕਹਾਉਂਦੇ ਅਮੀਰ ਦੇਸ਼ ਨੇ, ਧਾੜਵੀ ਦੇਸ਼ ਨੇ ਹਨਾ, ਉੱਥੇ ਵੀ ਜੀਵਨ ਦਾ ਪੱਧਰ ਜਿਹੜਾ ਆ ਉਹ ਬਦਲ ਗਿਆ, ਜੀਵਨ ਜਾਂਚ ਜਿਹੜੀ ਆ ਉਹ ਬਦਲ ਗਈ ਆ ਹਨਾ। ਕਿਉਂ? ਕਿਉਂਕਿ ਸਭ ਦੇ ਉਲਟ ਇੱਕ ਜਿਹੜੀ ਫਾਸਟ ਫੂਡ ਦੀ ਦੁਕਾਨ ਹੈ ਉਹ 30 ਨੌਕਰੀਆਂ ਪੈਦਾ ਕਰਦੀ ਹੈ। ਦੇਖੋ ਤੁਸੀਂ ਅਰਥ ਵਿਵਸਥਾ ਜਿਹੜੀ ਉਹ ਕਿੱਦਾਂ ਹਿੱਲ ਸਕਦੀ ਹੈ ਹਨਾ, ਸਾਡੀ ਜੀਵਨ ਜਾਂਚ ਤੋਂ ਕਿੰਨੀ ਪ੍ਰਭਾਵਿਤ ਆ ਇਹ ਅਰਥ ਵਿਵਸਥਾ, ਔਰ ਉਹ ਜੀਵਨ ਜਾਂਚ ਜਿਹੜੀ ਅਸੀਂ ਆਪ ਬਣਾਈ ਆ, ਔਰ ਉਹ ਬਣਾਈ ਅਸੀਂ ਆਪ ਆ, ਸਾਨੂੰ ਲੱਗਦਾ ਕਿ ਸ਼ਾਇਦ ਉਹ ਸਾਨੂੰ ਫਾਇਦਾ ਕਰ ਰਹੀ ਆ, ਉਹ ਫਾਇਦਾ ਸਾਨੂੰ ਨਹੀਂ ਕਰ ਰਹੀ, ਸਾਨੂੰ ਵੱਧ ਤੋਂ ਵੱਧ ਨੁਕਸਾਨ ਕਰ ਰਹੀ ਹੈ, ਪਰ ਫਾਇਦਾ ਜਿਹੜਾ ਆ ਉਹ ਕਿਸੇ ਹੋਰ ਨੂੰ ਹੋ ਰਿਹਾ ਹਨਾ। ਕਿਉਂਕਿ ਜੇ ਇੱਕ ਫਾਸਟ ਫੂਡ ਦੀ ਦੁਕਾਨ ਜਿਹੜੀ ਆ ਉਹ 30 ਨੌਕਰੀਆਂ ਪੈਦਾ ਕਰਦੀ ਹੈ, ਕਿਵੇਂ? 10 ਦਿਲ ਦੇ ਰੋਗ ਡਾਕਟਰ, 10 ਦੰਦਾਂ ਦੇ ਰੋਗ ਡਾਕਟਰ, 10 ਵਜ਼ਨ ਘਟਾਉਣ ਵਾਲੇ ਸਪੈਸ਼ਲਿਸਟ। ਤੇ ਇੱਥੇ ਹੁਣ ਕਹਿੰਦੇ ਸਾਨੂੰ ਸੋਚਣਾ ਬਣਦਾ। ਦੇਖੋ ਤੁਸੀਂ ਜਿਹੜੀ ਇੱਕ ਮੈਡੀਕਲ ਸਿਸਟਮ, ਜਿਹੜਾ ਮੈਡੀਕਲ ਪ੍ਰਬੰਧ ਆ ਹਨਾ, ਉਹ ਵੀ ਅਸਲ ਦੇ ਵਿੱਚ ਮਰੀਜ਼ਾਂ ਦੇ ਉੱਤੇ ਹੀ ਟਿਕਿਆ ਹੋਇਆ ਹਨਾ। ਮਰੀਜ਼ ਜਿਹੜੇ ਆ ਉਹ ਜਿੰਨੇ ਜ਼ਿਆਦਾ ਹੋਣਗੇ ਓਨਾ ਹੀ ਇਸ ਪ੍ਰਬੰਧ ਦੇ ਵਿੱਚ ਜਿਹੜੀਆਂ ਨੌਕਰੀਆਂ ਆ ਉਹ ਹੋਰ ਪੈਦਾ ਹੋਣਗੀਆਂ। ਫਿਰ ਦੇਖੋ ਫਾਸਟ ਫੂਡ ਦੀਆਂ ਜਿਹੜੀਆਂ ਦੁਕਾਨਾਂ ਹਨਾ, ਉਹਨਾਂ ਨੂੰ ਰੁਜ਼ਗਾਰ ਮਿਲਣਾ ਹਨਾ, ਔਰ ਇਹ ਸਾਰੀ ਦੀ ਸਾਰੀ ਜਿਹੜੀ ਅਰਥ ਵਿਵਸਥਾ ਆ ਉਹ ਪੂਰੀ ਦੁਨੀਆਂ ਦੇ ਵਿੱਚ ਹੀ ਇੱਕ ਤਰ੍ਹਾਂ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਆ। ਪੂਰੇ ਦੇਸ਼ਾਂ ਦੇ ਵਿੱਚ ਸਾਰੇ ਲੋਕ ਜਿਹੜੇ ਆ ਉਹਨਾਂ ਦੀ ਜੀਵਨ ਜਾਂਚ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਆ ਉਹ ਆਇਆ ਹਨਾ। ਵਰਜਿਸ਼ ਕਸਰਤ ਜਿਹੜੀ ਆ ਉਹ ਹੁਣ ਸਿਰਫ ਤੇ ਸਿਰਫ ਜਿਮ ਜਿਹੜੇ ਆ ਉਹਨਾਂ ਦੇ ਵਿੱਚ ਰਹਿ ਗਈ ਆ ਹਨਾ। ਤੁਸੀਂ ਦੇਖੋ ਕਿ ਅਸੀਂ ਆਮ ਆਪਣੇ ਘਰ ਦੇ ਵਿੱਚ ਰਹਿ ਕੇ ਵੀ ਜੇ ਆਪਣੀ ਰੁਟੀਨ ਜਿਹੜੀ ਉਹਨੂੰ ਸਹੀ ਰੱਖੀਏ, ਘਰ ਦੇ ਵਿੱਚ ਹੀ ਆਪਣੀ ਜਿਹੜੀ ਰੁਟੀਨ ਆ ਸੈਰ ਕਰਨ ਦੀ ਬਣਾਈਏ, ਕਸਰਤ ਕਰਨ ਦੀ ਬਣਾਈਏ, ਤਾਂ ਫਿਰ ਜਿਮ ਜਾਣਾ ਵੀ ਸਾਨੂੰ ਜ਼ਰੂਰੀ ਨਹੀਂ ਹੈ। ਪਰ ਇਹ ਸਾਰਾ ਕੁਛ ਜਿਹੜਾ ਆ ਸਾਡੀ ਇਕੋਨਮੀ ਦੀ ਲੋੜ ਆ, ਸਾਡੀ ਆਰਥਿਕਤਾ ਦੀ ਲੋੜ ਆ, ਔਰ ਆਰਥਿਕਤਾ ਜਿਹੜੀ ਆ ਉਹ ਇਸ ਜੀਵਨ ਜਾਂਚ ਨੇ ਪੈਦਾ ਕੀਤੀ ਹੈ। ਫਾਇਦਾ ਜਿਹੜਾ ਆ ਉਹ ਅਸਲ ਦੇ ਵਿੱਚ ਆਰਥਿਕਤਾ ਨੂੰ ਹੋ ਰਿਹਾ, ਉਹਨਾਂ ਦੇ ਵਿੱਚ ਅਸੀਂ ਵੀ ਆਉਂਦੇ ਹਾਂ ਜਿਨ੍ਹਾਂ ਦੇ ਕਾਰੋਬਾਰ ਜਿਹੜੇ ਆ ਉਹ ਇਹਨਾਂ ਚੀਜ਼ਾਂ ਦੇ ਨਾਲ ਸੰਬੰਧਿਤ ਨੇ ਹਨਾ। ਔਰ ਇਹ ਕਾਰੋਬਾਰ ਜਿਹੜੇ ਆ ਇਹ ਫਾਰਮਾਸਿਸਟ ਦੇ ਹੋ ਸਕਦੇ ਆ, ਇਹ ਕਾਰੋਬਾਰ ਜਿਹੜੇ ਆ ਉਹ ਸਰਵਿਸ ਸਟੇਸ਼ਨਾਂ ਵਾਲਿਆਂ ਦੇ ਹੋ ਸਕਦੇ ਆ, ਬੀਮਾ ਕੰਪਨੀਆਂ ਵਾਲਿਆਂ ਦੇ ਹੋ ਸਕਦੇ ਆ। ਪਰ ਇੱਥੇ ਇਹ ਸੋਚਣਾ ਜ਼ਰੂਰੀ ਹੈ ਕਿ ਅਸੀਂ ਆਪਣੀ ਸਮਝਦਾਰੀ ਦੇ ਨਾਲ ਕੀ ਚੀਜ਼ ਚੁਣਦੇ ਹਾਂ, ਅਸੀਂ ਫਾਸਟ ਫੂਡ ਚੁਣਦੇ ਹਾਂ ਜਾਂ ਸਾਈਕਲ ਚਲਾਉਣਾ ਚੁਣਦੇ ਹਾਂ ਹਨਾ। ਅੱਜ ਵੀ ਜੇ ਅਸੀਂ ਕਸਰਤ ਕਰਨ ਦੇ ਲਈ ਹੀ ਸਾਈਕਲ ਚੁਣੀਏ ਤਾਂ ਵੀ ਸਾਡੇ ਲਈ ਬਹੁਤ ਲਾਹੇਵੰਦ ਆ। ਪਰ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਵਧੀਆ ਗੱਲ ਉਹ ਹੈ ਕਿ ਪੈਦਲ ਚੱਲਣ ਵਾਲਾ ਤਾਂ ਉਹ ਇਸ ਇਕੋਨਮੀ ਦੇ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੈ, ਕਿਉਂਕਿ ਜਿਹੜਾ ਪੈਦਲ ਚੱਲਣ ਵਾਲਾ ਉਹ ਤਾਂ ਸਾਈਕਲ ਤੇ ਵੀ ਪੈਸੇ ਨਹੀਂ ਖਰਚਦਾ ਹਨਾ, ਤੇ ਉਹ ਤਾਂ ਇਕੋਨਮੀ ਦੇ ਲਈ ਇੱਕ ਬਹੁਤ ਵੱਡਾ ਘਾਟਾ ਫਿਰ ਹਨਾ। ਤੇ ਇਸੇ ਕਰਕੇ ਇਹ ਜਿਹੜਾ ਬਾਹਰੀ ਜੀਵਨ ਆ, ਦਿਖਾਵੇ ਵਾਲਾ ਜੀਵਨ ਆ, ਜਾਂ ਫਿਰ ਇਹ ਇੱਕ ਵੱਖਰੀ ਜੀਵਨ ਜਾਂਚ ਜਿਹੜੀ ਆ, ਜੇਕਰ ਕੋਈ ਨਹੀਂ ਅਪਣਾਉਂਦਾ ਤਾਂ ਉਹ ਫਿਰ ਦੁਨੀਆਂ ਦੇ ਨਾਲੋਂ ਵੀ ਵੱਖਰਾ ਦਿਖਦਾ ਆ, ਔਰ ਇਸੇ ਕਰਕੇ ਉਹਦੇ ਉਹ ਉਸ ਵਿਅਕਤੀ ਦੇ ਨਾਲੋਂ, ਇਹੋ ਜਿਹੀ ਜੀਵਨ ਜਾਂਚ ਅਪਣਾਉਣ ਵਾਲੇ ਵਿਅਕਤੀ ਦੇ ਨਾਲੋਂ ਆਮ ਲੋਕ ਜਿਹੜੇ ਆ ਹਨਾ, ਉਹ ਆਪਣਾ ਨਾਤਾ ਤੋੜ ਲੈਂਦੇ ਆ। ਤੇ ਇਹ ਪਰ ਅਸੀਂ ਆਪ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਅਸਮਰੱਥ ਹੁੰਦੇ ਆ ਵੀ ਇਹ ਚੀਜ਼ਾਂ ਜਿਹੜੀਆਂ ਅਸਲ ਦੇ ਵਿੱਚ ਨੁਕਸਾਨ ਸਾਡਾ ਹੀ ਕਰ ਰਹੀਆਂ। ਸੋ ਲੋੜ ਇਹੀ ਹੈ ਕਿ ਤੁਸੀਂ ਦੇਖੋ ਕਿ ਹੁਣ ਕੋਰੋਨਾ ਦੇ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ ਪਹਿਲਾਂ ਆਦਤਨ ਬਾਹਰ ਖਾਣਾ ਖਾਂਦੇ ਸੀਗੇ ਹਨਾ, ਕਿਉਂਕਿ ਉਹਨਾਂ ਦੀ ਰੁਟੀਨ ਸੀਗੀ, ਉਹਨਾਂ ਦੀ ਆਦਤ ਬਣ ਚੁੱਕੀ ਸੀ, ਬਾਹਰ ਹੀ ਖਾਂਦੇ ਸੀ।
ਔਰ ਜਿੰਨਾ ਅਸੀਂ ਬਾਹਰਲਾ ਖਾਣਾ ਖਾਂਦੇ ਹਾਂ ਓਨੀਆਂ ਹੀ ਜਿਹੜੀਆਂ ਬਿਮਾਰੀਆਂ ਆ ਉਹ ਵੀ ਸਹੇੜ ਕੇ ਲਿਆਉਂਦੇ ਹਾਂ। ਹਾਂ ਕਦੇ ਕਦਾਈ ਹੋਇਆ ਉਹ ਥੋੜੀ ਆਪਣੀ ਰੂਟੀਨ ਚ ਚੇਂਜ ਕਰਨ ਦੇ ਲਈ ਵਧੀਆ ਲੱਗਦਾ, ਪਰ ਕੁਛ ਲੋਕ ਜਿਹੜੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਮੈਂ ਆਮ ਦੇਖਿਆ ਕਿ ਸਾਡੇ ਆਪਣੇ ਲੋਕ ਵੀ ਜਿਹੜੇ ਆ ਉਹ ਜ਼ਿਆਦਾਤਰ ਬਾਹਰ ਖਾਣਾ ਖਾਣ ਦੇ ਸ਼ੌਕੀਨ ਆ, ਉਹਨਾਂ ਦੀ ਆਦਤ ਬਣ ਚੁੱਕੀ ਆ। ਘਰ ਉਹਨਾਂ ਦੇ ਲਈ ਇੱਕ ਘਰ ਕਦੇ ਕਦਾਈ ਖਾਣਾ ਬਣਾਉਣਾ ਜਿਹੜਾ ਉਹ ਇੱਕ ਫੈਸ਼ਨ ਆ, ਹਨਾ, ਤੇ ਬਾਹਰ ਖਾਣਾ ਜਿਹੜਾ ਆ ਉਹਨਾਂ ਦੀ ਰੂਟੀਨ ਆ, ਉਹਨਾਂ ਦੀ ਆਦਤ ਆ, ਔਰ ਉਹਦੇ ਨਾਲ ਹੀ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਉਹ ਅਸੀਂ ਸਹੇੜਦੇ ਹਾਂ ਆਪਣੇ ਲਈ। ਔਰ ਇਹ ਬਹੁਤ ਸਮਝਣਾ ਜ਼ਰੂਰੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਾਹਰ ਜਾਣਾ ਬੰਦ ਹੋ ਗਿਆ ਸੀਗਾ, ਬਾਹਰ ਰੈਸਟੋਰੈਂਟਾਂ ਤੇ ਖਾਣਾ ਬੰਦ ਹੋ ਗਿਆ ਸੀਗਾ, ਤਾਂ ਬਹੁਤ ਹੱਦ ਤੱਕ ਬਿਮਾਰੀਆਂ ਜਿਹੜੀਆਂ ਆ ਉਹਨਾਂ ਦੇ ਉੱਤੇ ਵੀ ਕਾਬੂ ਕਰਨ ਦੇ ਵਿੱਚ ਅਸੀਂ ਸਫਲ ਰਹੇ ਹਾਂ। ਇਹ ਮੰਨਣ ਵਾਲੀ ਗੱਲ ਹੈ, ਕੋਈ ਮੰਨੇ ਚਾਹੇ ਨਾ, ਇਹ ਦਾਅਵੇ ਨਾਲ ਮੈਂ ਕਹਿੰਦੀ ਹਾਂ ਕਿ ਇਸ ਸਮੇਂ ਦੌਰਾਨ ਜਦੋਂ ਸਾਡੀ ਲਾਈਫ ਸਟਾਈਲ ਦੇ ਵਿੱਚ ਚੇਂਜ ਆਈ ਆ, ਜੀਵਨ ਜਾਂਚ ਦੇ ਵਿੱਚ ਚੇਂਜ ਆਈ ਆ, ਬਦਲਾਅ ਆਇਆ, ਤਾਂ ਉਹਦੇ ਨਾਲ ਫਾਇਦਾ ਜਿਹੜਾ ਆ ਉਹ ਸਾਨੂੰ ਹੀ ਹੋਇਆ, ਹਨਾ, ਅਸੀਂ ਮੰਨੀਏ ਚਾਹੇ ਨਾ ਮੰਨੀਏ। ਔਰ ਅਸੀਂ ਅਸਲ ਦੇ ਵਿੱਚ ਆਪਣਾ ਫਾਇਦਾ ਘੱਟ ਕਰਦੇ ਹਾਂ ਬਹੁਤ ਵਾਰ, ਅਸੀਂ ਇਸ ਭੁਲੇਖੇ ਦੇ ਵਿੱਚ ਫਾਇਦਾ ਜਿਹੜਾ ਆ ਉਹ ਦੂਸਰਿਆਂ ਦਾ ਕਰਦੇ ਹਾਂ, ਹਨਾ। ਔਰ ਮੈਨੂੰ ਬਹੁਤ ਵਾਰ ਇਸ ਗੱਲ ਦੀ ਹੈਰਾਨੀ ਹੁੰਦੀ ਹੁੰਦੀ ਆ ਕਿਉਂਕਿ ਆਮ ਤੌਰ ਦੇ ਉੱਤੇ ਛੋਟੀਆਂ ਛੋਟੀਆਂ ਚੀਜ਼ਾਂ ਦੇ ਲਈ ਮੈਂ ਡਾਕਟਰ ਦੇ ਜਿਹੜਾ ਜਾਣਾ ਆ ਉਹ ਸਹੀ ਨਹੀਂ ਸਮਝਦੀ, ਗਵਾਰਾ ਨਹੀਂ ਸਮਝਦੀ। ਮੈਨੂੰ ਲੱਗਦਾ ਕਿ ਐਵੇਂ ਛੋਟੀ ਛੋਟੀ ਚੀਜ਼ ਦੇ ਲਈ ਅਸੀਂ ਡਾਕਟਰ ਦੇ ਕਿਉਂ ਜਾਈਏ, ਪਰ ਡਾਕਟਰ ਜਿਹੜੇ ਉਹ ਉਡੀਕ ਰਹੇ ਹੁੰਦੇ ਆ, ਹਨਾ, ਵੀ ਐਤਕੀ ਤਾਂ ਬੜੇ ਮਹੀਨੇ ਲਗਾ ਤੇ, ਉਹ ਤਾਂ ਸਾਨੂੰ ਸ਼ੁਕਰ ਮਨਾਉਣਾ ਚਾਹੀਦਾ ਵੀ ਅਸੀਂ ਇੰਨੇ ਤੰਦਰੁਸਤ ਰਹੇ ਹਾਂ, ਇੰਨੇ ਮਹੀਨੇ ਅਸੀਂ ਤੰਦਰੁਸਤੀ ਦੇ ਨਾਲ ਕੱਢ ਦਿੱਤੇ ਆ ਨਾ, ਪਰ ਡਾਕਟਰ ਜਿਹੜੇ ਆ ਕਿਉਂਕਿ ਉਹਨਾਂ ਦਾ ਉਹ ਕਾਰੋਬਾਰ ਹੈ, ਸੋ ਉਹ ਇਸੇ ਉਡੀਕ ਦੇ ਵਿੱਚ ਰਹਿੰਦੇ ਆ ਕਿ ਤੁਸੀਂ ਕਦੋਂ ਕਿਹੜੀ ਬਿਪਤਾ ਦੇ ਨਾਲ ਤੁਸੀਂ ਸਫ਼ਰ ਹੋਵੋ, ਕਿਸ ਬਿਮਾਰੀ ਦੇ ਨਾਲ ਤੁਸੀਂ ਪ੍ਰਭਾਵਿਤ ਹੋਵੋ, ਤੇ ਉਹਨਾਂ ਦੇ ਲਈ ਜਿਹੜੀਆਂ ਇੱਕ ਲਾਈਨਾਂ ਆ ਉਹ ਉਹਨਾਂ ਦੇ ਕਸਟਮਰਸ ਦੀਆਂ, ਉਹਨਾਂ ਦੇ ਮਰੀਜ਼ਾਂ ਦੀਆਂ ਜਿਹੜੀਆਂ ਲੱਗੀਆਂ ਰਹਿਣ। ਖੈਰ ਸਾਰੇ ਡਾਕਟਰ ਜਿਹੜੇ ਉਹ ਇੱਕੋ ਜਿਹੇ ਨਹੀਂ ਵੀ ਹੁੰਦੇ, ਪਰ ਇਹ ਆਮ ਦੇਖਣ ਦੇ ਵਿੱਚ ਆਉਂਦਾ, ਫਿਤਰਤ ਕਹਿ ਲਓ ਇਹ, ਕਿਉਂਕਿ ਜਿਸ ਵੀ ਕਾਰੋਬਾਰ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤੁਸੀਂ ਉਸ ਕਾਰੋਬਾਰ ਦੇ ਵਿੱਚ ਪਰਪੱਕ ਵੀ ਹੋਣਾ ਚਾਹੁੰਦੇ ਹੋ, ਹਨਾ, ਔਰ ਇਹ ਪਰਪੱਕਤਾ ਜਿਹੜੀ ਉਹ ਤਾਂ ਹੀ ਹੁੰਦੀ ਆ ਕਿ ਜਿਸ ਕੰਮ ਨੂੰ ਤੁਸੀਂ ਕਰ ਰਹੇ ਹੋ ਉਸ ਕੰਮ ਦੇ ਵਿੱਚ ਨਿਪੁੰਨਤਾ ਜਿਹੜੀ ਹੈ ਉਹ ਤੁਹਾਡੀ ਦਿਖਾਈ ਦੇਵੇ, ਔਰ ਉਹ ਨਿਪੁੰਨਤਾ ਤਾਂ ਹੀ ਆਏਗੀ ਨਾ। ਹੁਣ ਡਾਕਟਰ ਜਿਹੜੇ ਆ ਉਹ ਤਾਂ ਉਹਨਾਂ ਦੀ ਨਿਪੁੰਨਤਾ ਤਾਂ ਹੀ ਆਏਗੀ ਜੇ ਉਹ 4-5 ਮਰੀਜ਼ ਠੀਕ ਕਰਨਗੇ ਤੁਹਾਨੂੰ, ਉਹਨਾਂ ਨੂੰ ਆਪਣੇ ਆਪ ਲੱਗੇਗਾ ਕਿ ਹਾਂ ਮੇਰੇ ਕੋਲ ਇਹ ਜਿਹੜੇ ਮਰੀਜ਼ ਆ ਠੀਕ ਹੋਏ, ਇਹਨਾਂ ਨੂੰ ਮੈਂ ਇਸ ਬਿਮਾਰੀ ਤੋਂ ਆਰਾਮ ਪਹੁੰਚਾਇਆ, ਇਹਨਾਂ ਨੂੰ ਮੈਂ ਇਸ ਬਿਮਾਰੀ ਤੋਂ। ਪਰ ਸਭ ਤੋਂ ਵੱਡਾ ਜਿਹੜਾ ਭੁਲੇਖਾ ਆ ਉਹ ਸਾਡਾ ਆ ਆਪਣੇ ਆਪ ਦੇ ਲਈ, ਸਾਨੂੰ ਆਪਣੀ ਜੀਵਨ ਜਾਂਚ ਵੱਡਾ ਬਦਲਾਅ ਕਰਨ ਦੀ ਲੋੜ ਜਿਹੜੀ ਆ ਉਹ ਹੈਗੀ ਆ, ਉਹ ਅਸੀਂ ਮੰਨੀਏ ਚਾਹੇ ਨਾ ਮੰਨੀਏ। ਖੈਰ ਇਸ ਵੇਲੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਮੈਂ ਸ਼ਾਮਲ ਕਰਨਾ, ਤੇ ਇੱਧਰ ਅਰਸ਼ ਮੱਲੀ ਹੋਰਾਂ ਦੀ ਜਿਹੜੀ ਫਰਮਾਇਸ਼ ਤੇ ਆਪਾਂ ਇੱਕ ਗੀਤ ਸੁਣਨਾ ਸੀ ਨਾ, ਉਹ ਮੈਂ ਜ਼ਰੂਰ ਇਸ ਵੇਲੇ ਲੱਭ ਰਹੀ ਹਾਂ ਜੇ ਡਾਟਾ ਬੇਸ ਚੋਂ ਮੈਨੂੰ ਮਿਲ ਜਾਵੇ, ਕਿਉਂਕਿ ਮੈਨੂੰ ਇਹ ਤਾਂ ਪਤਾ ਕਿ ਉਹ ਗੀਤ ਸਾਡੇ ਕੋਲ ਹੋਣਾ ਚਾਹੀਦਾ, ਪਰ ਜਿਹੜਾ ਡਾਟਾ ਬੇਸ ਮੈਨੂੰ ਇਸ ਵੇਲੇ ਦਿਖਾ ਰਿਹਾ ਜੀ ਉਹ ਗੀਤ ਨਹੀਂ ਸ਼ਾਇਦ ਦਿਖਾ ਰਿਹਾ, ਇਹ ਕੁਰਬਾਨ ਸ਼ਾਇਦ ਗੀਤ ਹੈ ਉਹ ਮੈਨੂੰ ਦਿਖਾਈ ਇਸ ਵੇਲੇ ਦਿਖ ਰਿਹਾ, ਹਰਫ ਚੀਮਾ ਦਾ ਇੱਕ ਮੈਸੇਜ ਦਿਖ ਰਿਹਾ। ਸੋ ਹੋ ਸਕਦਾ ਅਰਸ਼ ਜੀ ਅੱਜ ਉਹ ਵਾਲਾ ਗੀਤ ਜਿਹੜਾ ਹਰਫ ਚੀਮਾ ਦੀ ਆਵਾਜ਼ ਤੁਸੀਂ ਸੁਣਨਾ ਚਾਹੋ ਮੈਂ ਨਾ ਸੁਣਾ ਪਾਵਾਂ, ਪਰ ਜਿਹੜਾ ਗੀਤ ਮੈਨੂੰ ਇਸ ਵੇਲੇ ਡਾਟਾ ਬੇਸ ਦੇ ਵਿੱਚ ਮਿਲ ਰਿਹਾ ਨਾ ਉਹ ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ, ਉਹ ਹਰਫ ਚੀਮਾ ਹੋਰਾਂ ਦੀ ਆਵਾਜ਼ ਦੇ ਵਿੱਚ ਹੀ ਆ, ਉਹ ਮੈਂ ਤੁਹਾਡੇ ਲਈ ਜ਼ਰੂਰ ਪ੍ਰਸਾਰਿਤ ਕਰੂੰਗੀ। ਠੀਕ ਹੈ ਜੀ, ਤੋ ਗੀਤ ਤੋਂ ਪਹਿਲਾਂ ਮੈਂ ਪਹਿਲਾਂ ਤੁਹਾਡੇ ਮੈਸੇਜ ਜਿਹੜੇ ਆ ਉਹ ਜ਼ਰੂਰ ਪਹਿਲਾਂ ਸ਼ਾਮਲ ਕਰ ਲੈਂਦੀ ਹਾਂ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਫਰਮਾਇਸ਼ ਦੇ ਉੱਤੇ ਹਰਫ ਚੀਮਾ ਦੀ ਆਵਾਜ਼ ਦੇ ਵਿੱਚ ਅਗਲਾ ਗੀਤ। ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਜੀ ਰਵਿੰਦਰ ਸਿੰਘ ਧਨੀ ਸਾਹਿਬ, ਕਿਆ ਬਾਤ ਹੈ ਜੀ, ਸਤਿ ਸ਼੍ਰੀ ਅਕਾਲ ਦੀਦੀ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਧਨੀ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ, ਬਹੁਤ ਬਹੁਤ ਧੰਨਵਾਦ, ਤੇ ਜੀ ਆਇਆਂ ਨੂੰ ਉਮੀਦ ਕਰਦੀ ਹਾਂ ਠੀਕ ਠਾਕ ਹੋਵੋਗੇ। ਔਰ ਇਹਦੇ ਨਾਲ ਹੀ ਇੱਕ ਵਾਰ ਫਿਰ ਗੁਰਿੰਦਰ ਸਿੰਘ ਹੋਰੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਚ, ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਨੂੰ, ਤੇ ਇਹਨਾਂ ਨੇ ਇੱਕ ਸੁਨੇਹਾ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ ਸਿੱਖਸ ਫਾਰ ਜਸਟਿਸ ਵੱਲੋਂ ਐਤਵਾਰ 13 ਸਤੰਬਰ ਨੂੰ ਰੇਲਾਂ ਰੋਕਣ ਦਾ ਸੱਦਾ, ਭਾਰਤੀ ਏਜੰਸੀਆਂ ਜਿਹੜੀਆਂ ਉਹ ਅਲਰਟ ਹੋ ਚੁੱਕੀਆਂ। ਇਹ ਮੈਨੂੰ ਲੱਗਦਾ ਕਿ ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ 3000 ਮਹੀਨਾ ਦੇਣ ਦਾ ਐਲਾਨ ਜਿਹੜਾ ਆ ਉਹ ਵੀ ਹੋਇਆ, ਤੇ ਇਹ ਜਿਹੜਾ ਇੱਕ ਮੁੱਦਾ ਆ ਉਹ ਮੈਸੇਜ ਦੇ ਰੂਪ ਦੇ ਵਿੱਚ ਸਾਡੇ ਨਾਲ ਸਾਂਝਾ ਕਰ ਰਹੇ ਨੇ ਗੁਰਿੰਦਰ ਸਿੰਘ। ਕਹਿੰਦੇ ਪੰਜਾਬ ਤੇ ਕਬਜ਼ਾ ਕਰੀ ਬੈਠੀ ਭਾਰਤ ਸਰਕਾਰ ਪੰਜਾਬ ਵਿੱਚ ਆਤਮ ਹੱਤਿਆ ਕਰਨ ਵਾਲੇ ਸਿੱਖ ਕਿਸਾਨਾਂ ਨੂੰ 13 ਲੱਖ ਦਿੰਦੀ ਹੈ, ਜਦੋਂ ਕਿ ਜ਼ਿਆਦਾਤਰ ਸਿੱਖ ਕਿਸਾਨਾਂ ਤੇ ਕਰਜ਼ਾ ਜਿਹੜਾ ਉਹ 1 ਲੱਖ ਜਾਂ 2 ਲੱਖ ਰੁਪਏ ਦਾ ਹੁੰਦਾ। ਮਰੇ ਪਏ ਕਿਸਾਨਾਂ ਨੂੰ ਤਾਂ 3 ਲੱਖ ਮਿਲ ਜਾਂਦਾ। ਸੋ ਸ਼ਾਇਦ ਉਹਨਾਂ ਨੇ ਸਿੱਖ ਕਿਸਾਨਾਂ ਨੂੰ 3 ਲੱਖ ਦਿੰਦੀ ਹੈ ਹੀ ਲਿਖਿਆ ਹੋਣਾ। ਸੋ ਕਹਿੰਦੇ ਮਰੇ ਪਏ ਕਿਸਾਨਾਂ ਨੂੰ ਤਾਂ 3 ਲੱਖ ਮਿਲ ਜਾਂਦਾ ਹੈ, ਪਰ ਜਿਉਂਦੇ ਕਿਸਾਨ ਦਾ 2 ਲੱਖ ਰੁਪਏ ਦਾ ਕਰਜ਼ਾ ਮਾਫ਼ ਨਹੀਂ ਹੁੰਦਾ। ਇਹ ਸਾਫ਼ ਹੁੰਦਾ ਕਿ ਭਾਰਤ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਆਤਮ ਹੱਤਿਆ ਕਰਨ ਲਈ ਉਤਸ਼ਾਹਿਤ ਕਰਦੀ ਹੈ। ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ 3000 ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਤੇ ਐਤਵਾਰ 13 ਸਤੰਬਰ ਨੂੰ ਰੇਲ ਰੋਕੋ ਦਾ ਸੱਦਾ ਵੀ ਦਿੱਤਾ ਗਿਆ। ਸਿੱਖਸ ਫਾਰ ਜਸਟਿਸ ਪੰਜਾਬ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਜਿਸ ਦਿਨ ਪੰਜਾਬ ਆਜ਼ਾਦ ਹੋ ਗਿਆ ਉਸ ਦਿਨ ਨਾ ਭਾਰਤ ਰਹਿਣਾ ਤੇ ਨਾ ਭਾਰਤ ਦੇ ਬੈਂਕ ਤੇ ਨਾ ਭਾਰਤ ਦੇ ਬੈਂਕਾਂ ਦਾ ਸਿੱਖ ਕਿਸਾਨਾਂ ਸਿਰ ਕਰਜ਼ਾ। ਕਿਆ ਬਾਤ ਹੈ ਜੀ। ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਜਾਗਰੂਕ ਕਰਨ ਵਾਲੀ ਜਿਹੜੀ ਗੱਲ ਹੈ ਕਿ ਅਸਲ ਦੇ ਵਿੱਚ ਅਸੀਂ ਆਪ ਹੀ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਮਜਬੂਰੀ ਵਸ ਰਹਿਣ ਦੇ ਲਈ ਕਹਿ ਲਓ ਕਿ ਮਜਬੂਰ ਹਾਂ, ਕਿਉਂਕਿ ਜਿੱਥੇ ਸਾਡੇ ਹੱਕਾਂ ਦੀ ਔਰ ਜਿੱਥੇ ਸਾਡੇ ਅਧਿਕਾਰਾਂ ਦੀ ਜਿਹੜੀ ਉਲੰਘਣਾ ਆ ਉਹ ਸ਼ਰੇਆਮ ਕੀਤੀ ਜਾਂਦੀ ਹੈ ਹਨਾ, ਔਰ ਸਿਸਟਮ ਜਿਹੜਾ ਉਹ ਇੰਨਾ ਕੁ ਜ਼ਿਆਦਾ ਕਰਪਟ ਹੋ ਚੁੱਕਿਆ, ਇੰਨਾ ਕੁ ਜ਼ਿਆਦਾ ਜਿਹੜਾ ਬੇੜਾ ਗਰਕ ਸਿਸਟਮ ਦਾ ਉਹ ਹੋ ਚੁੱਕਿਆ ਕਿ ਉੱਥੇ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਲਈ ਕੋਈ ਜਿਹੜਾ ਭਵਿੱਖ ਆ ਉਹ ਨਜ਼ਰੀ ਨਹੀਂ ਆ ਰਿਹਾ। ਔਰ ਜਿਹੜੇ ਲੋਕ ਚੰਗੇ ਕੰਮਕਾਰਾਂ ਦੇ ਵਿੱਚ ਚੰਗੇ ਕਾਰੋਬਾਰਾਂ ਦੇ ਵਿੱਚ ਵੀ ਸੈਟਲਡ ਨੇ ਉਹ ਲੋਕ ਵੀ ਅਖੀਰ ਨੂੰ ਆਪਣੀ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਉਹ ਭਾਰਤ ਵਿੱਚੋਂ ਕੱਢਣ ਲਈ ਮਜਬੂਰ ਨੇ, ਪੰਜਾਬ ਦੇ ਵਿੱਚੋਂ ਕੱਢਣ ਦੇ ਲਈ ਮਜਬੂਰ ਨੇ ਹਨਾ। ਸੋ ਇਹ ਬਹੁਤ ਸੋਹਣਾ ਕੰਮ ਜਿਹੜਾ ਸਿੱਖਸ ਫਾਰ ਜਸਟਿਸ ਵੱਲੋਂ ਕੀਤਾ ਜਾ ਰਿਹਾ, ਜਿਹੜੇ ਕਿ ਕਿਸਾਨਾਂ ਨੂੰ ਘੱਟੋ ਘੱਟ 3000 ਮਹੀਨਾ ਦੇਣ ਦਾ ਜਿਹੜਾ ਐਲਾਨ ਆ ਉਹ ਕਰਕੇ ਉਹਨਾਂ ਦੀ ਜਿਹੜੀ ਮਦਦ ਆ ਇੱਕ ਤਰ੍ਹਾਂ ਕਰ ਰਹੇ ਆ। ਬਾਕੀ 13 ਸਤੰਬਰ ਨੂੰ ਉਹਨਾਂ ਨੇ ਰੇਲ ਰੋਕੋ ਦਾ ਜਿਹੜਾ ਸੱਦਾ ਦਿੱਤਾ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਸਰਕਾਰ ਵਿਰੁੱਧ ਆਪਣੀ ਜਿਹੜੀ ਇੱਕ ਭਾਵਨਾ ਆ ਉਸ ਦਾ ਹੀ ਪ੍ਰਗਟਾਵਾ ਜਿਹੜਾ ਆ ਉਹ ਕੀਤਾ ਗਿਆ ਆ। ਬਾਕੀ ਜੀ ਕਹਿੰਦੇ ਨਹੀਂ ਜੀ ਅਸੀਂ ਤਾਂ ਹਫ਼ਤੇ ਚ 5-6 ਦਿਨ ਘਰ ਹੀ ਖਾਣਾ ਖਾਂਦੇ ਹਾਂ। ਬਹੁਤ ਵਧੀਆ ਗੁਰਿੰਦਰ ਸਿੰਘ ਜੀ, ਮੈਂ ਅਸਲ ਚ ਅਮਰੀਕਾ ਦੀ ਗੱਲ ਕਰ ਦਿੱਤੀ ਨਾ, ਅਸਲ ਚ ਮੈਂ ਜਿੰਨੇ ਕੁ ਜਣਿਆਂ ਨੂੰ ਮਿਲੀ ਆ ਜਦੋਂ ਸਾਡਾ ਅਮਰੀਕਾ ਜਾਣਾ ਹੋਇਆ ਸੀਗਾ ਤੇ ਜਿਹੜੇ ਸਾਡੇ ਜਾਣ ਪਛਾਣ ਵਾਲੇ ਉਹ ਸਾਰੇ ਜਿਹੜੇ ਸੀ ਉਹ ਕਹਿੰਦੇ ਕਿ ਅਸੀਂ ਹਫ਼ਤੇ ਚ ਜ਼ਿਆਦਾਤਰ ਜਿਹੜਾ ਖਾਣਾ ਬਾਹਰ ਖਾਂਦੇ ਹਾਂ ਤੇ ਕਦੇ ਕਦਾਈ ਚ ਦਾ ਵੀਕਐਂਡ ਤੇ ਅਸੀਂ ਹੁੰਦਾ ਕਿ ਅਸੀਂ ਵੀਕਐਂਡ ਤੇ ਅਸੀਂ ਸੋਚਦੇ ਹਾਂ ਕਿ ਚਲੋ ਅੱਜ ਬਾਹਰਲਾ ਸਹੀ ਹਨਾ, ਪਰ ਉਹ ਕਹਿੰਦੇ ਕਿ ਅਸੀਂ ਕਦੇ ਕਦਾਈ ਇੱਕ ਅੱਧਾ ਦਿਨ ਜਿਹੜਾ ਆ ਉਹ ਘਰ ਬਣਾ ਲੈਂਦੇ ਹਾਂ। ਖੈਰ ਸਾਡੇ ਪੰਜਾਬੀ ਪਰਿਵਾਰਾਂ ਚ ਤਾਂ ਬਹੁਤ ਕੁਛ ਅਜੇ ਵੀ ਉਹੋ ਜਿਹਾ ਚੱਲਦਾ, ਪਰ ਜਿਹੜੇ ਉੱਥੋਂ ਦੇ ਲੋਕ ਆ ਸ਼ਾਇਦ ਉਹ ਇਹੋ ਜਿਹੀ ਆਦਤ ਦੇ ਸ਼ਿਕਾਰ ਨਹੀਂ ਆ, ਇਸੇ ਕਰਕੇ ਜਿਹੜਾ ਜੀਵਨ ਢੰਗ ਆ ਉਹਨੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਵੀ ਕੀਤਾ। ਮੋਟਾਪਾ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਦੱਸਿਆ ਜਾਂਦਾ ਕਿ ਅਮਰੀਕਾ ਦੇ ਵਿੱਚ ਰਹਿਣ ਵਾਲੇ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਦੇ ਵਿੱਚ ਹੁੰਦਾ। ਸੋ ਗੁਰਿੰਦਰ ਸਿੰਘ ਜੀ ਇਹ ਨਾ ਸੋਚੋ ਕਿ ਅਮਰੀਕਾ ਦੇ ਵਿੱਚ ਰਹਿਣ ਵਾਲੇ ਜਿਹੜੇ ਮੈਂ ਆਪਣੇ ਲੋਕਾਂ ਦੀ ਗੱਲ ਕਰ ਰਹੀ ਹਾਂ, ਨਹੀਂ ਜਿਹੜੇ ਉੱਥੋਂ ਦੀ ਜਿਹੜੀ ਜਨਰੇਸ਼ਨ ਆ ਔਰ ਉਹ ਲੋਕ ਜਿਹੜੇ ਆ ਉਹ ਜ਼ਿਆਦਾਤਰ ਮੋਟਾਪੇ ਦੇ ਸ਼ਿਕਾਰ ਨੇ ਇਹ ਮੰਨਿਆ ਜਾਂਦਾ ਇੱਕ ਜਿਹੜਾ ਇਹੋ ਜਿਹਾ ਖੋਜ ਜਿਹੜਾ ਅਧਿਆਇ ਜਿਹੜਾ ਸੀ ਉਹ ਵੀ ਸਾਹਮਣੇ ਆਇਆ ਸੀਗਾ। ਸੋ ਇਸ ਕਰਕੇ ਸੋ ਜੀਵਨ ਜਾਂਚ ਜਿਹੜੀ ਆ ਉਹ ਬਹੁਤ ਵੱਖਰੀ ਆ ਹਰ ਦੇਸ਼ ਦੀ, ਪਰ ਇੱਕ ਗੱਲ ਜਿਹੜੀ ਉਹ ਮੰਨਣ ਵਾਲੀ ਆ ਕਿ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਦੇ ਵਿੱਚ ਜੀਵਨ ਜਾਂਚ ਨੂੰ ਇੱਕ ਕਰਨ ਦੀ ਜਿਹੜੀ ਆ ਇੱਕ ਰੀਤ ਜਿਹੜੀ ਆ ਉਹ ਤੋਰੀ ਗਈ ਆ, ਔਰ ਉਸ ਰੀਤ ਤੋਂ ਕਾਫੀ ਹੱਦ ਤੱਕ ਅਸੀਂ ਸਾਰੇ ਜਿਹੜੇ ਇਸ ਵੇਲੇ ਪ੍ਰਭਾਵਿਤ ਹੋ ਰਹੇ ਹਾਂ ਹਨਾ। ਔਰ ਇਹ ਸਾਰੀ ਜਿਹੜੀ ਆ ਇਕੋਨਮੀ ਆ ਆਰਥਿਕਤਾ ਆ ਜਿਹੜੀ ਉਹ ਇੱਕ ਨਵੇਂ ਰੂਪ ਦੇ ਵਿੱਚ ਅੱਗੇ ਆ ਰਹੀ ਆ, ਔਰ ਇਸੇ ਕਰਕੇ ਜਿਹੜਾ ਮੈਂ ਉਹ ਮੈਸੇਜ ਤੁਹਾਡੇ ਨਾਲ ਸਾਂਝਾ ਕਰ ਰਹੀ ਸੀਗੀ ਕਿ ਕਿੰਨਾ ਕੁਛ ਜਿਹੜਾ ਆ ਉਹ ਆਰਥਿਕਤਾ ਨੂੰ ਹੀ ਫਾਇਦਾ ਦੇ ਰਿਹਾ ਆ। ਉਸ ਆਰਥਿਕਤਾ ਦੇ ਵਿੱਚ ਰਹਿੰਦੇ ਹਾਂ ਅਸੀਂ ਆਪਣੇ ਆਪ ਨੂੰ ਵਿਕਸਿਤ ਲੋਕ ਕਹਿੰਦੇ ਹਾਂ, ਆਪਣੇ ਆਪ ਨੂੰ ਉਹਨਾਂ ਵਿਕਸਿਤ ਦੇਸ਼ਾਂ ਦੇ ਨਾਗਰਿਕ ਕਹਾਉਂਦੇ ਆ, ਕਿਉਂਕਿ ਉਹ ਵਿਕਸਿਤ ਦੇਸ਼ ਜਿਹੜੇ ਆ ਉਹ ਸਾਡੀ ਜੀਵਨ ਜਾਂਚ ਕਰਕੇ ਹੀ ਵਿਕਸਿਤ ਨੇ ਹਨਾ। ਸੋ ਗੱਲਬਾਤ ਜਿਹੜੀ ਅੱਗੇ ਵਧਾਉਣੇ ਆ। ਗੁਰਿੰਦਰ ਸਿੰਘ ਜੀ ਧੰਨਵਾਦ ਤੁਹਾਡਾ ਤੁਹਾਡੇ ਇਸ ਸੁਨੇਹੇ ਦੇ ਲਈ। ਅੱਗੇ ਨਰਿੰਦਰ ਠੌਰ ਸਾਡੇ ਨਾਲ ਜੁੜੇ ਨੇ, ਕਹਿੰਦੇ ਲਾਈਕ ਇਨ ਇੰਗਲੈਂਡ ਗਵਰਨਮੈਂਟ ਇਜ਼ ਪੇਇੰਗ ਫਾਰ ਪੀਪਲ ਈਟ ਆਊਟ ਟੂ ਬੂਸਟ ਦਾ ਇਕਾਨਮੀ। ਬਿਲਕੁਲ ਜੀ, ਬਟ ਆਈ ਵਿਲ ਟੈਲ ਯੂ ਵਨ ਥਿੰਗ, ਆਈ ਹੈਵ ਫੈਮਿਲੀ, ਆਈ ਐਮ ਯੂਕੇ ਦੇ ਸਏ, ਫੂਡ ਇਜ਼ ਵੈਰੀ ਚੀਪ ਇਨ ਯੂਕੇ, I am 3-5 pounds, you can eat good meal, but if you talk about Australian good meal, cost you $10-15, so $10-15 jade a oh kharchne pende a, it's easy to buy food but buy healthy choice. Bilkul, aur ehi a ke jis tarah da sada kaam kaj da tang gas vele hai na, ਉਹਦੇ ਵਿੱਚ ਸਮੇਂ ਦੀ ਵੀ ਜਿਹੜੀ ਦਿੱਕਤ ਆ ਉਹ ਬਣੀ ਰਹਿੰਦੀ ਹੈ ਜਦੋਂ ਹਸਬੈਂਡ ਵਾਈਫ ਜਿਹੜੇ ਆ ਉਹ ਸ਼ਿਫਟਾਂ ਚ ਕੰਮ ਕਰਦੇ ਆ ਰਾਤ ਨੂੰ ਹਸਬੈਂਡ ਕਰ ਰਿਹਾ ਜਾਂ ਫਿਰ ਵਾਈਫ ਜਿਹੜੀ ਆ ਉਹ ਸਵੇਰੇ ਜਾ ਰਹੀ ਹੈ ਹਨਾ ਤਾਂ ਅਜਿਹੇ ਸਮੇਂ ਦੇ ਵਿੱਚ ਕਈ ਵਾਰ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਸਮਾਂ ਜਿਹੜਾ ਆ ਲਗਾਉਣਾ ਉਹ ਮੁਸ਼ਕਿਲ ਵੀ ਹੁੰਦਾ ਸੋ ਇਸ ਕਰਕੇ ਆਪਣੀ ਜਿਹੜੀ ਬਿਲਕੁਲ ਤੁਹਾਡਾ ਕਹਿਣ ਦਾ ਜਿਹੜਾ ਮੈਂ ਮਨੋਰਥ ਸਮਝਦੀ ਹਾਂ ਕਿ ਜਿਹੜੀ ਫੂਡ ਦੀ ਚੋਇਸ ਆ ਉਹ ਹੈਲਦੀ ਹੋਣੀ ਚਾਹੀਦੀ ਆ ਜੇਕਰ ਸਾਨੂੰ ਬਣਾਉਣ ਦੇ ਨਾਲੋਂ ਬਣਿਆ ਬਣਾਇਆ ਜਿਹੜਾ ਆ ਉਹ ਖਰੀਦਣ ਦੇ ਵਿੱਚ ਸਸਤਾ ਮਿਲਦਾ ਆ ਜੇ ਇਕਾਨਮੀ ਨੂੰ ਵੀ ਉਹ ਬੂਸਟ ਕਰਦਾ ਆ ਤਾਂ ਉਹ ਫਾਇਦੇਮੰਦ ਆ ਪਰ ਇਹ ਸਾਨੂੰ ਦੇਖਣਾ ਚਾਹੀਦਾ ਕਿ ਜੋ ਅਸੀਂ ਖਾਣਾ ਆ ਉਹ ਖਾਣਾ ਕੀ ਆ ਉਹ ਹੈਲਦੀ ਹੈ ਜਾਂ ਨਹੀਂ ਹੈ ਹਨਾ ਉਹਦੇ ਵਿੱਚ ਨਿਊਟ੍ਰੀਸ਼ੀਅਨਸ ਜਿਹੜੇ ਆ ਉਹ ਕਿੰਨੇ ਆ ਜਿਹੜੇ ਕਿ ਸਾਡੀ ਸਿਹਤ ਨੂੰ ਫਾਇਦਾ ਦੇ ਸਕਦੇ ਆ ਖੈਰ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਹੁਣ ਸਮਾਪਤ ਹੋ ਚੁੱਕਿਆ ਗੱਲਾਂ ਬਾਤਾਂ ਕਰਦਿਆਂ ਪਤਾ ਹੀ ਨਹੀਂ ਲੱਗਿਆ ਤੇ ਇੱਕ ਵਾਰ ਘੁੰਮਣ ਸਾਹਿਬ ਦੁਬਾਰਾ ਜੁੜੇ ਨੇ ਕਹਿੰਦੇ ਜੀ ਅਖਬਾਰ ਪੜ੍ਹਨ ਨਾਲ ਕਈ ਜਣਿਆਂ ਨੂੰ ਰੁਜ਼ਗਾਰ ਪੈਦਾ ਕਰਦਾ ਅਖਬਾਰ ਜੀ ਔਰ ਅੱਜ ਕੱਲ ਸਭ ਕੁਛ ਡਿਜੀਟਲ ਹੋ ਰਿਹਾ ਨਾ ਘੁੰਮਣ ਸਾਹਿਬ ਤੇ ਇਹਦੇ ਕਰਕੇ ਕੁਛ ਚੀਜ਼ਾਂ ਜਿਹੜੀਆਂ ਆ ਉਹ ਬਦਲਣ ਦੇ ਨਾਲ ਕੁਛ ਕੰਮ ਧੰਦੇ ਜਿਹੜੇ ਉਹ ਠੱਪ ਵੀ ਹੋਏ ਆ ਪਰ ਬਹੁਤ ਸਾਰੇ ਨਵੇਂ ਰੁਜ਼ਗਾਰ ਦੇ ਜਿਹੜੇ ਸਾਧਨ ਆ ਉਹ ਬਣੇ ਆ ਹਨਾ ਬਾਕੀ ਕਹਿੰਦੇ ਜੀ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਮੈਂ ਬਿਲਕੁਲ ਜੀ ਬਿਲਕੁਲ ਇਹ ਤਾਂ ਮੰਨਣ ਵਾਲੀ ਗੱਲ ਹੈ ਹਨਾ ਪਹਿਲਾਂ ਇੱਦਾਂ ਹੀ ਕਿਹਾ ਜਾਂਦਾ ਸੀ ਪਰ ਹੁਣ ਤਾਂ ਜੀ ਅੰਮ੍ਰਿਤਸਰ ਦੇ ਵਿੱਚ ਵੀ ਕਿਆ ਬਾਤ ਹੈ ਜੀ ਖਾਣ ਪੀਣ ਦੀਆਂ ਜਿਹੜੀਆਂ ਦੁਕਾਨਾਂ ਨਾ ਉੱਥੇ ਦੇ ਖਾਣੇ ਦੀ ਵੀ ਕਹਿੰਦੇ ਵੀ ਕੋਈ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ ਹਨਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਤਰ੍ਹਾਂ ਦਾ ਜਿਹੜਾ ਖਾਣਾ ਆ ਔਰ ਉਹਦੀ ਜਿਹੜੀ ਵਰਾਇਟੀ ਆ ਉਹ ਮਿਲਦੀ ਆ ਚਾਹੇ ਤੁਸੀਂ ਮਠਿਆਈਆਂ ਦੀ ਗੱਲ ਕਰ ਲਓ ਚਾਹੇ ਤੁਸੀਂ ਆਮ ਜਿਹੜੇ ਪੰਜਾਬੀ ਖਾਣਿਆਂ ਦੀ ਹਨਾ ਅੰਮ੍ਰਿਤਸਰੀ ਨਾਨ ਦੀ ਗੱਲ ਕਰ ਲਓ ਤਾਂ ਤੁਸੀਂ ਦੇਖੋ ਵੀ ਕਿੰਨੇ ਪਸੰਦ ਕੀਤੇ ਜਾਂਦੇ ਹੋ ਵੀ ਇੱਥੇ ਵੀ ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰੀ ਨਾਨ ਬਣਾਉਂਦੇ ਆ ਰੈਸਟੋਰੈਂਟਾਂ ਤੇ ਪਰ ਉਹ ਗੱਲ ਨਹੀਂ ਬਣਦੀ ਹਨਾ ਪਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਵਾਦ ਆ ਪਾਲੇ ਵੀ ਅਸੀਂ ਹੋਏ ਆ ਸੋ ਸਵਾਦ ਜਿਹੜੇ ਜਦੋਂ ਪਾਲ ਲੈਂਦੇ ਹਾਂ ਤੇ ਫਿਰ ਓਦਾਂ ਦੇ ਸਵਾਦ ਫਿਰ ਲੱਭਦੇ ਵੀ ਆ ਆਪਾਂ ਹਨਾ ਖੈਰ ਸਵਾਦ ਵੀ ਇਸੇ ਤਰ੍ਹਾਂ ਬਣੇ ਰਹਿਣ ਔਰ ਸਾਨੂੰ ਇਹ ਜਾਂਚ ਵੀ ਆਉਂਦੀ ਰਹੇ ਕਿ ਅਸੀਂ ਆਪਣੀ ਸਿਹਤ ਦੇ ਨਾਲ ਕਿਤੇ ਕੋਈ ਸਮਝੌਤਾ ਤਾਂ ਨਹੀਂ ਕਰ ਰਹੇ ਔਰ ਹੈਲਦੀ ਖਾਈਏ ਤੇ ਚੰਗਾ ਸੋਚੀਏ ਸੋਹਣਾ ਸੋਚੀਏ ਉਸਾਰੂ ਸੋਚੀਏ ਇਹੀ ਚੀਜ਼ ਜਿਹੜੀ ਆ ਉਹ ਜੀਵਨ ਦਾ ਮੰਤਰ ਆ ਜ਼ਿੰਦਗੀ ਜਿਉਣ ਦਾ ਜਿਹੜਾ ਮੰਤਰ ਆ ਜ਼ਿੰਦਗੀ ਜਿਉਣ ਦਾ ਜਿਹੜਾ ਢੰਗ ਹੈ ਔਰ ਅੱਜ ਇਸੇ ਹੀ ਸੁਨੇਹੇ ਦੇ ਨਾਲ ਵੀ ਇੱਕ ਸੋਚੀਏ ਵੀ ਚੰਗਾ ਖਾਈਏ ਵੀ ਚੰਗਾ ਹਨਾ ਔਰ ਜਦੋਂ ਅਸੀਂ ਸੋਹਣੀ ਸੋਚ ਦੇ ਨਾਲ ਚੰਗਾ ਜਿਹੜਾ ਸਿਹਤਮੰਦ ਜਿਹੜਾ ਖਾਣਾ ਆ ਉਹਨੂੰ ਅਪਣਾ ਲਵਾਂਗੇ ਤਾਂ ਉਹਦੇ ਨਾਲ ਨਾ ਜ਼ਿੰਦਗੀ ਜਿਹੜੀ ਹੈ ਉਹਦੇ ਵਿੱਚ ਵੀ ਬਹੁਤ ਸੋਹਣਾ ਜਿਹੜਾ ਬਦਲਾਅ ਆ ਉਹ ਆਏਗਾ ਹਨਾ ਕਿਉਂਕਿ ਬਹੁਤ ਵਾਰ ਜਿਹੜਾ ਕਹਿੰਦੇ ਹੁੰਦੇ ਆ ਨਾ ਵੀ ਇੱਕ ਸਿਹਤਮੰਦ ਜਿਹੜਾ ਸਰੀਰ ਹੈ ਉਹ ਤਾਂ ਹੀ ਹੋ ਸਕਦਾ ਜੇ ਉਹਦੇ ਵਿੱਚ ਸਿਹਤਮੰਦ ਦਿਮਾਗ ਜਿਹੜਾ ਆ ਉਹ ਕੰਮ ਕਰਦਾ ਸੋ ਦਿਮਾਗ ਜਿਹੜਾ ਆ ਉਹ ਸਿਹਤਮੰਦ ਹੋਣਾ ਪਹਿਲਾਂ ਬਹੁਤ ਜ਼ਰੂਰੀ ਹੈ ਸੋ ਉਹ ਅਸੀਂ ਆਪ ਰੱਖਣਾ ਚੰਗੀਆਂ ਸੋਚਾਂ ਦੇ ਨਾਲ ਜਿੱਦਾਂ ਜਿੱਦਾਂ ਅਸੀਂ ਬਾਹਰ ਬਗੀਚੀ ਦੇ ਵਿੱਚ ਵੀਡ ਕੱਢਦੇ ਰਹਿੰਦੇ ਹਾਂ ਨਾਲ ਨਾਲ ਇਸੇ ਤਰ੍ਹਾਂ ਦਿਮਾਗ ਦੇ ਵਿੱਚ ਵੀ ਜਿਹੜੇ ਬੁਰੇ ਖਿਆਲ ਪੈਦਾ ਹੁੰਦੇ ਉਹਨਾਂ ਨੂੰ ਨਾਲੋਂ ਨਾਲ ਸਾਫ਼ ਕਰਦੇ ਰਿਹਾ ਕਰੀਏ ਤੇ ਫਿਰ ਜਿਹੜੀ ਉਹਦੇ ਵਿੱਚ ਜੋ ਵੀ ਉਪਜਣਾ ਉਹ ਚੰਗਾ ਹੀ ਉਪਜਣਾ ਸੋਹਣਾ ਹੀ ਉਪਜਣਾ ਹਨਾ ਤੇ ਇਸੀ ਖੁਸ਼ਹਾਲੀ ਦੇ ਨਾਲ ਅਸੀਂ ਅੱਗੇ ਵੱਧਦੇ ਰਹੀਏ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸੇ ਹੀ ਵਿਚਾਰ ਦੇ ਨਾਲ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ ਅਗਲੇ ਹਫ਼ਤੇ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਲੈ ਕੇ ਆਵਾਂਗੇ ਲਹਿਰਾਂ ਮਲਬਨ ਤੋਂ ਮੰਗਲਵਾਰ ਵਾਲੇ ਦਿਨ ਪਰ ਅੱਜ ਇਹ ਪ੍ਰੋਗਰਾਮ ਜਿਹੜਾ ਹੁਣ ਮੈਨੂੰ ਸਮਾਪਤ ਕਰਨਾ ਪੈਣਾ ਹੈ ਹਰਫ਼ ਚੀਮਾ ਦੀ ਆਵਾਜ਼ ਦੇ ਵਿੱਚ ਅਰਸ਼ ਮੱਲੀ ਹੋਰਾਂ ਦੀ ਫਰਮਾਇਸ਼ ਦੇ ਉੱਤੇ ਅਗਲਾ ਗੀਤ ਮੈਂ ਪ੍ਰਸਾਰਿਤ ਕਰਨ ਜਾ ਰਹੀ ਹਾਂ ਗੀਤ ਜਿਹੜਾ ਉਹਨਾਂ ਨੇ ਮੰਗਿਆ ਸੀ ਉਹ ਤਾਂ ਨਹੀਂ ਹੈ ਪਰ ਸਿੰਗਰ ਉਹੀ ਹੈ ਜੀ ਔਰ ਫਰਮਾਇਸ਼ ਤੁਹਾਡੀ ਆਪਾਂ ਪੂਰੀ ਕਰ ਰਹੇ ਹਾਂ ਤੇ ਲਓ ਜੀ ਫਿਰ ਇਸੇ ਗੀਤ ਨਾਲ ਮੈਨੂੰ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਸੋ ਮੋਰੇ ਨੈਣ ਨੇ ਤੋਹੇ ਪਲਕ ਝਾਪ ਢਕ ਲੂੰ ਨਾ ਮੈਂ ਦੇਖੂੰ ਕਿਸੇ ਔਰ ਕੋ
ਦੇਖਣ ਦੂ ਨਾ ਤੋਹੇ ਦੇਖਣ ਦੂ ਜਦੋਂ ਤੂੰ ਨਾਲ ਮੈਂ ਸਾਡਾ ਦਿਲ ਕੁਰਬਾਨ ਹੋ ਜਾਂਦਾ ਜਦੋਂ ਤੂੰ ਨਾਲ ਮੈਂ ਸਾਡਾ ਵੇ ਦਿਲ ਕੁਰਬਾਨ ਹੋ ਜਾਂਦਾ ਆਪਣੇ ਆਪ ਤੇ ਸੱਜਣਾ ਆਪਣੇ ਆਪ ਤੇ ਸੱਜਣਾ ਅਸਾਨੂੰ ਮਾਣ ਹੋ ਜਾਂਦਾ ਜਦੋਂ ਤੂੰ ਨਾਲ ਮੈਂ ਸਾਡਾ ਵੇ ਦਿਲ ਕੁਰਬਾਨ ਹੋ ਜਾਂਦਾ ਜਦੋਂ ਤੂੰ ਨਾਲ ਮੈਂ ਸਾਡਾ ਵੇ ਦਿਲ ਕੁਰਬਾਨ ਹੋ ਸੱਚ ਹੋਣ ਵਰਗਾ ਤੇਰਾ ਮਿਲਣਾ ਜਿਵੇਂ ਸੁਪਨਾ ਜਿਹਾ ਸੱਚ ਹੋਣ ਵਰਗਾ ਏ ਹੱਥਾਂ ਵਿੱਚ ਹੱਥ ਤੇਰਾ ਲੈਣਾ ਵੇ ਚੰਨ ਨੂੰ ਛੋਣ ਵਰਗਾ ਏ ਆਣ ਪਹੁੰਚੀ ਮੈਂ ਜਿਸ ਥਾਂ ਤੇ ਆਣ ਪਹੁੰਚੀ ਮੈਂ ਜਿਸ ਥਾਂ ਤੇ ਇਸ਼ਕ ਈਮਾਨ ਹੋ ਜਾਂਦਾ ਜਦੋਂ ਤੂੰ ਨਾ ਦਿਲ ਕੁਰਬਾਨ ਹੋ ਜਾਂਦਾ ਜਦੋਂ ਤੂੰ ਨਾਲ ਵੇ ਸਾਡਾ ਦਿਲ ਕੁਰਬਾਨ ਹੋ ਜਾਂਦਾ ਹੱਸ ਕੇ ਰੰਗ ਭਰ ਦੇਵੇਂ ਮੇਰੀ ਬੇਰੰਗ ਜ਼ਿੰਦਗੀ ਵਿੱਚ ਤੂੰ ਹੱਸ ਕੇ ਰੰਗ ਭਰ ਦੇਵੇਂ ਵੇ ਬਣ ਜਾਏ ਤੀਰਥ ਮੇਰੇ ਲਈ ਤੂੰ ਜਿਸ ਥਾਂ ਪੈਰ ਧਰ ਦੇਵੇਂ ਲਿਖੇ ਕੁਲਦੀਪ ਤੂੰ ਜੋ ਵੀ ਲਿਖੇ ਕੁਲਦੀਪ ਤੂੰ ਜੋ ਵੀ ਗੀਤ ਮੇਰੀ ਜਾਨ ਹੋ ਜਾਂਦਾ ਜਦੋਂ ਤੂੰ ਦਿਲ ਕੁਰਬਾਨ ਹੋ ਜਾਂਦਾ ਜਦੋਂ ਤੂੰ ਨਾ